ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਰੁਤੀ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਛਾਉ ਸਾਧਹਿ ਧੂਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੇ ਪਾਵਨ ਦੀਦਾਰ ਨਮਸਕਾਰ ਕਰਕੇ ਸਤਸੰਗਤ ਵਿੱਚ ਸਵਾਇਮਾਨ ਹੋਏ ਹੋ। ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਜੋ ਪਿੱਛੇ ਸੰਤਾਂ ਦੀ ਬਾਣੀ ਸੰਪੂਰਨ ਹੋਣ ਤੋਂ ਬਾਅਦ ਹੁਣ ਅੱਗੇ ਰੁੱਤਾਂ ਦੀ ਬਾਣੀ ਜੋ ਮਹਾਰਾਜ ਸਾਹਿਬ ਜੀ ਨੇ ਕਥਨ ਕੀਤੀ ਹੈ ਬਾਣੀ ਦਾ ਆਪਾਂ ਨੇ ਅੱਜ ਆਨੰਦ ਮਾਨਣਾ। ਮਨ ਵਿਰਤੀਆਂ ਇਕਾਗਰ ਕਰੋ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸੁਣੋ ਜੀ।
ਰਾਮ ਕਲੀ ਮਹੱਲਾ ਪੰਜਵਾਂ ਰੁਤੀ ਸਲੋਕ।
ਰਾਮ ਕਲੀ ਰਾਗਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਸ਼ਬਦ ਲਿਖਿਆ ਰੁਤੀ ਯਾਨੀ ਰੁੱਤਾਂ ਦੀ ਬਾਣੀ ਹੈ। ਮਹਾਰਾਜ ਸਾਹਿਬ ਜੀ ਨੇ ਇਹਦੇ ਨਾਲ ਸਲੋਕ ਲਿਖਿਆ ਹੈ ਕਿਉਂਕਿ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਨੇ ਪਹਿਲਾਂ ਜਿਹੜੇ ਦੋ ਸਲੋਕ ਤੇ ਸੰਤ ਇਹ ਮੰਗਲ ਰੂਪ ਦੇ ਵਿੱਚ ਲਿਖੇ ਅਗਲੇ ਸਲੋਕਾਂ ਤੋਂ ਫਿਰ ਰੁੱਤਾਂ ਦੀ ਬਾਤ ਸ਼ੁਰੂ ਹੋ ਜਾਂਦੀ ਹੈ। ਅਖੀਰਲੇ ਜਿਹੜੇ ਅੱਠਵੇਂ ਦੋ ਸਲੋਕ ਆਉਣਗੇ ਸੰਤ ਆਏਗਾ ਤੇ ਉਹਦੇ ਵਿੱਚ ਫਿਰ ਸੰਪੂਰਨਤਾ ਦਾ ਮੰਗਲ ਹੋਏਗਾ ਤੇ ਛੇ ਸ਼ਬਦ ਜਿਹੜੇ ਨੇ ਸਲੋਕ ਔਰ ਸੰਤਾਂ ਦੇ ਸਮੇਤ ਉਹ ਰੁੱਤਾਂ ਦੀ ਬਾਬਤ ਹੈ ਤੇ ਇੱਕ ਮੂਹਰੇ ਮੰਗਲ ਹੈ ਇੱਕ ਸ਼ੁਰੂ ਦੇ ਵਿੱਚ ਇੱਕ ਸੰਪੂਰਨਤਾ ਤੇ ਹੈ। ਇਸ ਕਰਕੇ ਅੱਠ ਪਦਾਂ ਵਾਲੀ ਇਹ ਅੰਮ੍ਰਿਤਮਈ ਬਾਣੀ ਰੁੱਤਾਂ ਦੀ ਬਾਣੀ ਹੈ ਇਸ ਕਰਕੇ ਰੁੱਤੀ ਲਿਖਿਆ ਵੀ ਇਹਦੇ ਭਾਈ ਰੁੱਤਾਂ ਦੇ ਵਿਚਾਰ ਆਏਗੇ ਜਿਵੇਂ ਪੰਜਵੇਂ ਪਾਤਸ਼ਾਹ ਨੇ ਬਾਰਾਂ ਮਹੀਨਿਆਂ ਦੀ ਬਾਣੀ ਉਹਨਾਂ ਨੂੰ ਬਾਰਾਂ ਮਹਾਂ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਤੁਖਾਰੀ ਰਾਗ ਵਿੱਚ ਬਾਰਾਂ ਮਹਾਂ ਉਚਾਰਨ ਕੀਤਾ ਹੈ। ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ ਤੇ ਇਸੇ ਤਰ੍ਹਾਂ ਹੀ ਥਿੱਤਾਂ ਦੀ ਬਾਣੀ ਹੈ ਤੇ ਜਿਵੇਂ ਮਹੀਨਿਆਂ ਦੀ ਬਾਣੀ ਬਾਰਾਂ ਮਹਾਂ ਹੋਇਆ ਥਿੱਤਾਂ ਦੀ ਬਾਣੀ ਹੈ ਇਸੇ ਤਰ੍ਹਾਂ ਰੁੱਤਾਂ ਦੀ ਬਾਣੀ ਤੇ ਇਹਦੇ ਵਿੱਚ ਮਹਾਰਾਜ ਸਾਹਿਬ ਨੇ ਛੇ ਰੁੱਤਾਂ ਦਾ ਵਰਣਨ ਕੀਤਾ ਹੈ। ਅੰਮ੍ਰਿਤਸਰ ਸਾਹਿਬ ਸੰਗਤਾਂ ਦੇ ਤਾਈ ਮਹਾਰਾਜ ਸਾਹਿਬ ਜੀ ਨੇ ਇਹ ਛੇ ਰੁੱਤਾਂ ਦੀ ਬਾਣੀ ਉਚਾਰਨ ਕਰਕੇ ਨਿਹਾਲ ਕੀਤਾ ਰੁੱਤਾਂ ਦੁਆਰਾ ਉਪਦੇਸ਼ ਬਖਸ਼ਿਆ। ਪਹਿਲਾਂ ਵਸਤੂ ਨਿਰਦੇਸ਼ ਮੰਗਲ ਕਰਦੇ ਹਨ ਸੁਣੋ ਜੀ।
ਸਲੋਕ
ਇਹ ਸਲੋਕ ਸੋਏ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਜੋ ਹੋਵੇ ਪਹਿਲਾਂ ਸਲੋਕ ਉਚਾਰਨ ਕੀਤਾ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਕਹੇ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇੱਥੇ ਜਿਹੜੀ ਰੁੱਤਾਂ ਦੇ ਨਾਲ ਭਾਈ ਸਲੋਕ ਲਿਖਿਆ ਹੋਇਆ ਹੈ ਕਿਸੇ ਦੀ ਪੋਥੀ ਕੱਕੇ ਨੂੰ ਔਂਕੜ ਹੈ ਲਿਖਿਆ ਹੋਇਆ ਹੈਗਾ ਹੋਰ ਤਾਂ ਨਹੀਂ ਤੁਹਾਡੇ ਵੀ ਹੈ ਤੋ ਇਹਦਾ ਇੰਨਾ ਕੁ ਭੇਜ ਜਾਣਨਾ ਵੀ ਪੁਰਾਣੇ ਸਰੂਪ ਦੇਖੇ ਗਏ ਹੈ ਕਈਆਂ ਸਰੂਪਾਂ ਦੇ ਕੱਕੇ ਨੂੰ ਔਂਕੜ ਲੱਗਿਆ ਹੋਇਆ ਪਰ ਸ਼ੁੱਧ ਕਰਕੇ ਇਹੀ ਸਮਝਣਾ ਵੀ ਕੱਕੇ ਦੇ ਔਂਕੜ ਤੋਂ ਬਿਨਾਂ ਹੀ ਪਾਠ ਜਿਹੜਾ ਹੈ ਇਸ ਨੂੰ ਅਹਿਸਾਸ ਸੰਜੀ ਸਮਝਣਾ ਹੈ। ਇਹ ਇੰਨਾ ਕੁ ਭੇਜ ਸੀ ਪਾਠ ਦਾ। ਆਓ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਕਰਕੇ ਕਿ ਸਤਚੇਤਨ ਆਨੰਦ ਬ੍ਰਹਮ ਜਿਹੜਾ ਵਾਹਿਗੁਰੂ ਹੈ ਸਤਨਾਸ ਤੋਂ ਰਹਿਤ ਹੈ ਗੁਰਚੇਤਨ ਹੈ ਪ੍ਰਸਾਦ ਆਨੰਦ ਸਰੂਪ ਹੈ ਇੱਕ ਅਦਵੈਤ ਸਰੂਪ ਹੈ ਉਹ ਓਅੰਕਾਰ ਪ੍ਰਕਾਸ਼ ਸਰੂਪ ਹੈ ਇਹ ਬ੍ਰਹਮ ਦੇ ਵਿਸ਼ੇਸ਼ਣ ਪ੍ਰਾਪਤੀ ਕਿਵੇਂ ਹੁੰਦੀ ਹੈ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਇਹੋ ਮਹਾਰਾਜ ਸਾਹਿਬ ਜੀ ਮੰਗਲ ਕਰਕੇ ਤੇ ਇਸ ਬਾਣੀ ਦਾ ਸਿਰਲੇਖ ਉਚਾਰਨ ਕਰਕੇ ਵੀ ਰੁੱਤਾਂ ਦੀ ਬਾਣੀ ਹੈ ਇਹ ਸੂਚਨਾ ਦੇ ਕੇ ਵੀ ਕੌਣ ਉਚਾਰਨ ਕਰਨ ਵਾਲੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਉਚਾਰਨ ਕਰਨ ਵਾਲੇ ਨੇ। ਅੱਗੇ ਫਿਰ ਹੁਣ ਜਿਵੇਂ ਇਹ ਮੰਗਲ ਕੀਤਾ ਹੈ, ਮੰਗਲ ਰੂਪ ਦੇ ਵਿੱਚ ਹੀ ਮਹਾਰਾਜ ਸਾਹਿਬ ਜੀ ਅੱਗੇ ਇਹ ਸਲੋਕ ਉਚਾਰਨ ਕਰਕੇ ਉਪਦੇਸ਼ ਦਿੰਦੇ ਹੈ, ਫਿਰ ਸ਼ੰਤ ਆਏਗਾ। ਦੋ ਸਲੋਕ ਨੇ, ਇੱਕ ਸ਼ੰਤ ਹੈ। ਇਹ ਮੰਗਲ ਰੂਪ ਦੇ ਵਿੱਚ ਬਾਣੀ ਸਮਝਣੀ ਹੈ, ਨਹੀਂ ਫਿਰ ਉਤਾਂ ਦੀ ਬਾਣੀ ਸ਼ੁਰੂ ਹੋਏਗੀ। ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਕਹਿ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਅਨੰਦ ਸਰੂਪ। ਹਾਂਜੀ,
ਕਰ ਬੰਧਨ ਪ੍ਰਭ ਪਾਰ ਬ੍ਰਹਮ,
ਹੇ ਭਾਈ ਪਾਰ ਬ੍ਰਹਮ ਜਿਹੜਾ ਪਰਮੇਸ਼ਰ ਹੈ, ਪਾਪਾਂ ਪੁੰਨਾਂ ਤੋਂ ਪਾਰ ਪਰੇ ਹੋਣ ਕਰਕੇ ਪਾਰ ਸ਼ਬਦ ਹੈ, ਬ੍ਰਹਮ ਸੰਸਕ੍ਰਿਤ ਦਾ ਸ਼ਬਦ ਹੈ, ਵਿਆਪਕ ਤੋਂ ਭਾਵ ਹੈ। ਪ੍ਰਭ ਸਮਰੱਥ ਪਰਮੇਸ਼ਰ ਵਾਹਿਗੁਰੂ ਜੋ ਮਾਲਕ ਹੈ ਸਬਰ ਦਾ, ਦੋਵੇਂ ਪ੍ਰਤੱਖ ਹੱਥ ਜੋੜ ਕੇ ਕਹਿੰਦੇ ਨਮਸਕਾਰ ਕਰਨੀ ਚਾਹੀਦੀ, ਜਾਂ ਮਨ ਤੇ ਬੁੱਧ ਰੂਪੀ ਹੱਥ ਜੋੜ ਕੇ ਮੰਦਨ ਨਮਸਕਾਰ ਕਰੋ ਐਸੇ ਵਾਹਿਗੁਰੂ ਨੂੰ। ਤੇ ਤਿੰਨ ਚਾਰ ਇਹਦੀਆਂ ਵਿਚਾਰਾਂ ਨੇ, ਇਹਦੀਆਂ ਕਿਸਮਾਂ ਨੇ। ਇੱਕ ਹੁੰਦੀ ਆ ਬੰਧਨ, ਦੋਵੇਂ ਹੱਥ ਜੋੜ ਕੇ ਸਿਰ ਝੁਕਾ ਦਿੱਤਾ, ਬੰਧਨ ਕਰ ਦਿੱਤੀ। ਤੇ ਦੂਸਰੀ ਹੁੰਦੀ ਹੈ, ਜਾਂ ਫਿਰ ਉਸ ਤਰ੍ਹਾਂ ਸਿਰ ਝੁਕਾ ਦਿੱਤਾ, ਚਰਨੀ ਹੱਥ ਲਾ ਤੇ ਬੰਧਨ ਹੋ ਗਈ। ਦੂਸਰੀ ਨੂੰ ਕਹਿੰਦੇ ਅਸ਼ਟਾਂਗ ਬੰਧਨ। ਅਸ਼ਟਾਂਗ ਬੰਧਨ ਦਾ ਇੰਨਾ ਭੇਦ ਆ ਵੀ ਅੱਠ ਅੰਗ ਧਰਤੀ ਨੂੰ ਲੱਗੇ ਹੋਣੇ ਚਾਹੀਦੇ ਮੱਥਾ ਟੇਕਣ ਵਾਲੇ ਦੇ, ਉਹਨੂੰ ਅਸ਼ਟਾਂਗ ਬੰਧਨ ਕਹਿੰਦੇ। ਤੇ ਇਸੇ ਤਰ੍ਹਾਂ ਫਿਰ ਇੱਕ ਹੈਗੀ ਹੈ ਡੰਡੌਤ ਬੰਧਨ, ਡੰਡੇਵਤ ਲੰਮਾ ਪੈ ਕੇ ਮੱਥਾ ਟੇਕਣਾ। ਤੋ ਇਸ ਪ੍ਰਕਾਰ ਦੇ ਸਾਧ ਸੰਗਤ ਇਹ ਭੇਦ ਨੇ। ਤੇ ਨਮਸਕਾਰ ਦੂਰੋਂ ਖੜੇ ਕਰ ਲੈਣੇ, ਬੰਧਨਾ ਸਿਰ ਝੁਕਾ ਕੇ ਚਰਨੀ ਹੱਥ ਲਾ ਕੇ ਕਰ ਦਿੱਤੇ। ਤੇ ਅਸ਼ਟਾਂਗ ਬੰਧਨ ਅੱਠੇ ਅੰਗ ਧਰਤੀ ਨੂੰ ਲਾ ਕੇ ਕਰ ਦਿੱਤੇ। ਡੰਡੌਤ ਬੰਧਨ, ਡੰਡੇ ਵਤ ਲੰਮਾ ਪੈ ਕੇ ਮੱਥਾ ਟੇਕ ਦਿੱਤਾ। ਤੇ ਇਸ ਪ੍ਰਕਾਰ ਇਹ ਕਰ ਬੰਧਨ ਪ੍ਰਭ ਪਾਰ ਬ੍ਰਹਮ, ਨਮਸਕਾਰ ਕਰੋ ਉਸ ਵਾਹਿਗੁਰੂ ਪਰਮੇਸ਼ਵਰ ਨੂੰ।
ਵਾਚਾ ਸਾਧ ਹੈ ਧੂਰ,
ਤੇ ਫਿਰ ਜਿਹੜੇ ਸ੍ਰੇਸ਼ਟ ਸਾਧ ਨਾਮ ਨਿਰਮਲਤਾ ਕੇ ਕਰ, ਉਹ ਸ੍ਰੇਸ਼ਟ ਜਿਹੜੇ ਗੁਰਸਿੱਖ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ, ਉਹਨਾਂ ਦੀ ਚਰਨ ਧੂੜ ਨੂੰ ਵਾਂਛੋ, ਚਾਹੁਣਾ ਕਰੋ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਏ, ਜਾਂ ਫਿਰ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤ ਗਲਾਈਏ, ਇਉਂ ਚਾਹੁਣਾ ਕਰੋ।
ਆਪ ਨਿਆਰ ਹਰ ਹਰ ਭਜੋ,
ਤੇ ਫਿਰ ਆਪਾ ਤਿਆਗ ਕੇ ਸਤਿਗੁਰੂ ਜੀ ਕਥਨ ਕਰਦੇ ਹਨ, ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਤੇ ਉਹਨੂੰ ਧਿਆਉਣਾ ਕਿਵੇਂ ਹੈ? ਕਹਿੰਦੇ ਆਪਾ ਤਿਆਗ ਕਰਕੇ ਭਜਣਾ ਹੈ ਉਸਨੂੰ।
ਨਾਨਕ ਪ੍ਰਭ ਭਰਪੂਰ,
ਸਤਿਗੁਰੂ ਜੀ ਕਥਨ ਕਰਦੇ ਹੈ ਜੋ ਪ੍ਰਭ ਪਰਮੇਸ਼ਰ ਸਭ ਥਾਂ ਭਰਪੂਰ ਵਿਆਪਕ ਹੈ, ਪਰਿਪੂਰਨ ਹੈ, ਉਹਨੂੰ ਫਿਰ ਆਪਾ ਭਾਵ ਕੀ ਹੈ ਦੇਹ ਅਧਿਆਸ ਨੂੰ ਨਿਵਾਰ ਕੇ ਨਿਵਿਰਤ ਕਰਕੇ ਉਸ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਭਜੋ ਭਜਨ ਕਰਨਾ। ਇਹਨੂੰ ਭਜੋ ਪਾਠ ਨਹੀਂ ਕਰਨਾ, ਭਜੋ ਪਾਠ ਹੁੰਦਾ ਦੌੜਨ ਦਾ ਵਾਚਕ, ਭਜੋ ਪੋਲਾ ਪਾਠ ਹੈਗਾ ਇਹ ਨੋਟ ਕਰ ਲੈਣਾ। ਤੇ ਭਜਨ ਕਰੋ ਉਹਦਾ, ਸਿਮਰੋ ਉਸ ਵਾਹਿਗੁਰੂ
ਨੂੰ। ਹਰਣ
ਉਹ ਹਰ ਪਰਮੇਸ਼ਰ ਵਾਹਿਗੁਰੂ, ਉਹ ਸੁੱਖਾਂ ਦਾ ਤਾਂ ਸਮੁੰਦਰ ਹੀ ਹੈ। ਕਿਲ ਵਿਖ ਕਾਟਣ ਪੈ ਹਰਨ, ਕਿਲ ਨੀਚੇ ਕਰਕੇ ਵਿਖ ਵਿਉਹ ਵਰਗੇ ਜਿਹੜੇ ਪਾਪ ਉਹਨਾਂ ਨੂੰ ਕੱਟਣ ਵਾਲਾ ਤੇ ਭੈ ਨੂੰ ਵੀ ਨਾਸ ਕਰਦਾ ਹੈ।
ਸੁਖ ਸਾਗਰ ਹਰ ਰਾਏ,
ਉਹ ਹਰ ਪਰਮੇਸ਼ਰ ਸੁਖਾਂ ਦਾ ਤਾਂ ਸਾਗਰ ਸਮੁੰਦਰ ਹੀ ਹੈ। ਰਾਏ ਰਾਜਾ ਰੂਪ ਹੈ, ਪ੍ਰਕਾਸ਼ ਰੂਪ ਹੈ, ਅਤੇ ਜਿਹੜੇ ਕਿਲਵਿਖ ਚਾਰ ਚਾਰੇ ਕਿਲਵਿਖ ਉਹਨ ਅੱਗ ਕੀਏ, ਬ੍ਰਹਮਣ ਕੈਲੀ ਕਾਦ ਕੰਚਕਾਨ ਚਾਰੀ ਕਾ ਤਾਨ, ਇਹਨਾਂ ਪਾਪਾਂ ਨੂੰ ਕੱਟਣ ਵਾਲਾ ਹੈ। ਜੰਮਣ ਮਰਨ ਦੇ ਭੈ ਡਰ ਨੂੰ ਹਰ ਨਾਸ ਕਰਨ ਵਾਲਾ ਹੈ।
ਦੀਨ ਦਯਾਲ ਦੁਖ ਭੰਜਨ,
ਦੀਨ ਗਰੀਬਾਂ ਤੇ ਦਯਾਲ ਦਇਆ ਕਰਨ ਵਾਲਾ ਹੈ। ਜੰਮਣ ਮਰਨ ਦਾ ਦੁੱਖ ਹੈ ਜਾਂ ਅਗਿਆਨ ਦਾ ਦੁੱਖ ਹੈ, ਇਹਨੂੰ ਭੰਜਨੋਂ ਭੰਨਣ ਵਾਲਾ ਹੈ, ਨਾਸ ਕਰ ਦਿੰਦਾ ਹੈ।
ਨਾਨਕ ਨੀਤ ਧਿਆਇ,
ਸਤਿਗੁਰੂ ਜੀ ਕਥਨ ਕਰਦੇ ਹਨ ਇਸ ਕਰਕੇ ਉਸ ਨੂੰ ਨੀਤ ਨਿਤ ਸਰੂਪ ਪਰਮੇਸ਼ਰ ਦੇ ਨਾਮ ਨੂੰ ਧਿਆਏ ਧਿਆਇਆ ਕਰੋ, ਧਿਆਕਾਰ ਬਿਰਤੀ ਬਣਾ ਕੇ ਨੀਤ ਨਿਤਾ ਪ੍ਰਤੀ ਧਿਆਇਆ ਕਰੋ।
ਸ਼ੰਤ,
ਤੇ ਸ਼ੰਤ ਜਿਹਦੇ ਵਿੱਚ ਕਾਵ ਤੇ ਸ਼ੰਤ ਸੰਗੀਤ ਦੋਨੇ ਸਮਿਲਤ ਹੋਣ, ਕਾਵਿ ਸੰਗੀਤ ਨੂੰ ਮਿਲਾ ਕੇ ਉਹਨੂੰ ਫਿਰ ਸ਼ੰਤ ਕਹਿੰਦੇ ਹੈ। ਜਿਹੜਾ ਉਸ ਤਰ੍ਹਾਂ ਹੀ ਕਲੀ ਕਾਵਿ ਉਹਨੂੰ ਛੰਦ ਕਹਿ ਦਿੰਦੇ। ਇਹਨਾਂ ਕਿਹਦਾ ਭੇਦ ਹੈ? ਸ਼ੰਤ ਜਸ ਰੂਪ ਬਾਣੀ ਦੇ ਵਿੱਚ ਮਹਾਰਾਜ ਕਥਨ ਕਰਦੇ ਨੇ,
ਜਸ ਗਾਵਹੋ ਵਡਭਾਗੀ ਹੋ।
ਹੇ ਵੱਡੇ ਭਾਗਾਂ ਵਾਲੇ ਪੁਰਖੋ, ਪਰਮੇਸ਼ਰ ਦੇ ਜਸ ਕੀਰਤਨ ਨੂੰ ਗਾਵਹੋ, ਗਾਉਣਾ ਕਰੋ, ਕੀਰਤਨ ਰੂਪ ਦੇ ਗਾਉਣਾ ਕਰੋ। ਤੇ ਉਹਦੇ ਅੱਗੇ
ਕਰ ਕਿਰਪਾ ਭਗਵੰਤ ਜੀਉ,
ਇਉਂ ਬੇਨਤੀ ਵੀ ਕਰੋ, ਹੇ ਭਗਵੰਤ ਖੱਟ ਭਗਾਂ ਸਪਨ ਵਾਹਿ ਪਰਮੇਸ਼ਰ, ਸਾਡੇ ਉੱਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੋ, ਅਸੀਂ ਤੁਹਾਡੇ ਜਸ ਨੂੰ ਗਾਉਣਾ ਕਰੀਏ ਜੀ।
ਰੁੱਤੀ ਮਾਹ ਮੂਰਤ ਘੜੀ,
ਤੇ ਛੇ ਰੁੱਤਾਂ, ਸਾਰੇ ਛੇ ਰੁੱਤਾਂ ਦੀ ਹੁਣ ਗੱਲ ਆ ਜਾਣੀ ਹੈ। ਦੋ ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ, ਉਹ ਸਾਰੀ ਵਿਚਾਰ ਅੱਗੇ ਆ ਰਹੀ ਹੈ, ਕਿਹੜੇ ਮਹੀਨਿਆਂ ਦੀ ਕਿੱਥੋਂ ਸ਼ੁਰੂ ਹੁੰਦੀ ਹੈ ਰੁੱਤ। 12 ਮਹੀਨਿਆਂ ਦੇ ਵੀ 6 ਰੁੱਤਾਂ ਹੋ ਗਈਆਂ, ਕਿਉਂਕਿ 2 ਮਹੀਨਿਆਂ ਦੀ ਰੁੱਤ ਹੈ, ਇਸ ਕਰਕੇ 6 ਰੁੱਤੀ ਰੁੱਤਾਂ ਤੇ 12 ਮਹਾਨਾਮੇ ਮਹੀਨੇ ਦਾ, 12 ਹੋ ਗਏ ਮਹੀਨੇ। ਤੇ ਇਸ ਤੋਂ ਅੱਗੇ ਹੈ ਮੂਰਤ। ਮੂਰਤ ਮਹੂਰਤ ਦਾ ਨਾਮ ਹੈ, ਇਹ 2 ਘੜੀਆਂ ਦਾ ਹੁੰਦਾ ਹੈ, ਤੇ ਘੜੀ ਹੋ ਗਈ 1 ਘੜੀ ਜਿਹੜੀ ਹੈ। ਤੇ ਇਸ ਕਰਕੇ ਇਹਦੀ ਪਰਮੇਸ਼ਰ ਦੇ ਗੁਣਾਂ ਨੂੰ ਅੱਗੇ ਦੱਸਦੇ ਹਨ। ਗੁਣ ਉਚਰਤ,
ਗੁਣ ਉਚਰਤ ਸੁਭਾਵੰਤ ਜੀਉ,
ਇਹਦੇ ਵਿੱਚ ਪਰਮੇਸ਼ਰ ਦੇ ਗੁਣ ਉਚਰਤ ਉਚਾਰਨ ਕਰਦਿਆਂ ਬਤੀਤ ਹੋਣ, ਤਾਂ ਇਹ ਸਭ ਸੁਭਾਵੰਤ ਸੁਭਾ ਵਾਲੇ ਤੇ ਹੁੰਦੇ ਹਨ ਜੀ। ਤੇ ਜੋ ਜਾਂ ਫਿਰ ਇਉਂ ਸਮਝੋ, ਰੁੱਤਾਂ ਮਹੀਨੇ ਮਹੂਰਤ ਸੋਭਾ ਵਾਲੇ ਹੋ ਜਾਂਦੇ ਨੇ, ਭਾਵ ਪਰਮੇਸ਼ਰ ਦੀ ਭਗਤੀ ਦੇ ਸਹਿਤ ਇਹ ਰੰਗੇ ਜਾਂਦੇ ਨੇ। ਰੁੱਤੀ ਮਹਾ ਮੂਰਤ ਘੜੀ, ਗੁਣ ਉਚਰਤ ਸੋਭਾਵੰਤ ਜੀਉ, ਰੁੱਤਾਂ ਦੀ ਨਿਆਈ ਸਰੀਰ ਦੀਆਂ ਅਵਸਥਾ ਹਨ, ਬਾਲ ਜਵਾਨੀ ਬਿਰਧ ਅਵਸਥਾ, ਬਾਲ ਜਵਾਨੀ ਔਰ ਬਿਰਧ ਫੁਨ 3 ਅਵਸਥਾ ਜਾਣ। ਤੇ 12 ਮਹੀਨਿਆਂ ਦੀ ਨਿਆਈ 5 ਗਿਆਨ ਇੰਦਰੇ ਹੋ ਗਏ ਤੇ 5 ਕਰਮ ਇੰਦਰੇ ਹੋ ਗਏ, 5 ਤੋਂ 5 10 ਹੋ ਗਏ, ਮਨ ਤੇ ਬੁੱਧ 12 ਹੋ ਗਏ। ਇਹ 12 ਮਹੀਨਿਆਂ ਦੀ ਨਿਆਈ, 2 ਘੜੀਆਂ ਦੀ ਨਿਆਈ, ਜਿਹੜਾ ਮਹੂਰਤ ਹੈ ਉਹਦੇ ਨਿਆਈ, ਜੰਮਣ ਤੇ ਮਰਨ ਦੀਆਂ 2 ਘੜੀਆਂ, ਇੱਕ ਜਨਮ ਦੀ ਘੜੀ ਇੱਕ ਮਰਨ ਦੀ ਘੜੀ, ਇਹ 2 ਘੜੀਆਂ ਹੋ ਗਈਆਂ। ਗੁਰਾਂ ਦੀ ਸ਼ਰਨ ਵਿੱਚ ਆਉਣ ਵਾਲੇ ਜਿਹੜੇ ਨੇ, 1 ਘੜੀ ਇਉਂ ਤੇ 1 ਮਨੁੱਖਾ ਸਰੀਰ ਵੀ ਘੜੀ, ਉਹਨਾਂ ਦੀ ਫਿਰ ਗੁਰਾਂ ਦੁਆਰਾ ਪ੍ਰਭੂ ਦੇ ਗੁਣਾਂ ਨੂੰ ਗਾ ਕੇ ਗੁਣ ਉਚਰਿਤ ਸੋਭਾਵੰਤ ਜੀਉ, ਗੁਣਾਂ ਦੇ ਉਚਾਰਨ ਕਰਕੇ ਸੋਭਾ ਵਾਲੇ ਹੋ ਜਾਈਦਾ ਹੈ, ਐਸਾ ਇਹਦਾ ਭਾਵ ਹੈ।
ਗੁਣ ਰੰਗ ਰਾਤੇ ਧਨ ਤੇ ਜਾਨ,
ਸਾਰੀ ਇਕੱਠੀ ਬੋਲਦੇ,
ਜਿਨੀ ਇੱਕ ਮਨ ਧਿਆਇਆ,
ਜਿਨੀ ਜਿਨ੍ਹਾਂ ਨੇ ਇੱਕ ਮਨ ਚਿੱਤ ਹੋ ਕੇ, ਇੱਕ ਇਕਾਗਰ ਮਨ ਹੋ ਕੇ ਸ਼੍ਰੋਮਣੀ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਬਣਾ ਕੇ ਧਿਆਉਣਾ ਕੀਤਾ ਹੈ, ਅਤੇ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਗੁਣਾਂ ਦੇ ਰੰਗ ਪ੍ਰੇਮ ਵਿੱਚ ਰਾਤੇ ਰੰਗੇ ਹੋਏ, ਗੁਣਾਂ ਦੇ ਰੰਗ ਆਨੰਦ ਵਿੱਚ, ਗੁਣ ਰੰਗ ਰਾਤੇ ਧਨ ਤੇਜ ਹਨ, ਉਹ ਗੁਣਾਂ ਦੇ ਰੰਗ ਆਨੰਦ ਵਿੱਚ ਰਤੇ ਹੋਏ ਨੇ, ਤੇ ਉਹ ਮਹਾਤਮਾ ਜਨ ਧਨ ਧਨਤਾ ਦੇ ਯੋਗ ਹਨ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਉਹ ਧਨਤਾ ਦੇ ਯੋਗ ਹੋ ਗਏ।
ਸਫਲ ਜਨਮ ਭਇਆ ਤਿਨਕਾ,
ਸਾਰੇ ਬੋਲਦੇ,
ਜਿਨੀ ਸੋ ਪ੍ਰਭ ਪਾਇਆ,
ਜਿਨੀ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਤਾਂ ਹੀ ਪਾਉਣਾ ਕੀਤਾ, ਉਹਨਾਂ ਦਾ ਮਨੁੱਖਾ ਜਨਮ ਤੇ ਸਫਲਾ ਸਹਿਤ ਗਿਆਨ ਫਲ ਦੇ ਭਇਆ ਹੋ ਗਿਆ। ਜਿਹੜਾ ਗਨਾ ਗਿਆਨ ਪ੍ਰਾਪਤ ਹੋਣਾ ਹੈ, ਜਿਵੇਂ ਬਿਰਸ਼ ਨੂੰ ਫਲ ਲੱਗਦਾ, ਇਸੇ ਤਰ੍ਹਾਂ ਮਨੁੱਖਾ ਸਰੀਰ ਜਿਹੜਾ ਸੀ ਇਹ ਸਫਲ ਹੋ ਗਿਆ, ਸਹਿਤ ਫਲ ਦੇ ਗਿਆਨ ਤੇ ਭਗਤੀ, ਭਗਤੀ ਤੋਂ ਗਿਆਨ ਪ੍ਰਾਪਤ ਹੁੰਦਾ, ਗਿਆਨ ਫਲ ਦੇ ਸਹਿਤ ਹੋ ਗਿਆ ਹੈ।
ਪੁੰਨ ਦਾਨ ਨਾ ਤੁਲ ਕਿਰਿਆ,
ਤੇ ਇਸ ਕਰਕੇ ਜਿਹੜਾ ਕਿਸੇ ਵੀ ਪੁਰਬ ਦੇ ਸਮੇਂ ਕੀਤਾ ਹੋਇਆ ਪੁੰਨ, ਅਥਿਤੀ ਨੂੰ ਹਰ ਰੋਜ਼ ਦਿੱਤਾ ਹੋਇਆ ਦਾਨ, ਜਿਹੜਾ ਦਾਨ ਦੇਣਾ ਹੈ ਜਾਂ ਫਿਰ ਇਹਦੇ ਨਾਲ ਹੈ ਯੋਗ ਅਭਿਆਸ ਦੀ ਕਿਰਿਆ ਕਰਨੀ ਹੈ ਜਾਂ ਨੇਤੀ ਧੋਤੀ ਕਿਰਿਆ ਕਰਨੀ, ਕੋਈ ਵੀ ਪਰਮੇਸ਼ਰ ਦੇ ਬਰਾਬਰ ਨਹੀਂ ਹੋ ਸਕਦਾ। ਤੇ ਨਾ ਤੁਲ ਪਰਮੇਸ਼ਰ ਦੇ ਨਾਮ ਦੇ ਤੁਲ ਬਰਾਬਰ ਤੋਲਿਆ ਨਹੀਂ ਜਾ ਸਕਦਾ, ਮਿਣਿਆ ਨਹੀਂ ਜਾ ਸਕਦਾ। ਪਰਮਾਤਮਾ ਦੇ ਨਾਮ ਦਾ ਹੀ ਮਹੱਤਵ ਬੜਾ ਹੈ।
ਹਰ ਸਰਬ ਪਾਪਾ ਹੰਤ ਜੀਉ,
ਕਿਉਂਕਿ ਸਾਰੇ ਕਰਮ ਤਾਂ ਇੱਕ ਇੱਕ ਪਾਪ ਦੇ ਰੋਕਣ ਵਾਲੇ ਹੈ, ਪਰ ਹਰ ਪਰਮੇਸ਼ਰ ਦਾ ਨਾਮ ਸਰਬ ਸਾਰਿਆਂ ਪਾਪਾਂ ਗੁਨਾਹਾਂ ਦਾ ਹੰਤ ਨਾਸ ਕਰਨ ਵਾਲਾ ਹੈ ਜੀ।
ਬਿਨਵੰਤ ਨਾਨਕ ਸਿਮਰ ਜੀਵਾ,
ਸਤਿਗੁਰੂ ਜੀ ਬਿਨਵੰਤ ਬੇਨਤੀ ਗੁਰੂ ਕਥਨ ਕਰਦੇ ਹੈ ਕਿ ਹੇ ਪਿਆਰੇ ਜੀ, ਅਸੀਂ ਤਾਂ ਉਸ ਪਰਮੇਸ਼ਰ ਦੇ ਨਾਮ ਨੂੰ ਸਿਮਰ ਯਾਦ ਕਰਕੇ, ਤੇ ਮਹਾਰਾਜ ਸਾਹਿਬ ਕਹਿੰਦੇ ਜੀਵਾਂ ਜਿਉਂਦੇ ਹਾਂ, ਸਾਡਾ ਜੀਵਨ ਹੈ ਆਖਾਂ ਜੀਵਾਂ, ਬਿਸਰੇ ਮਰ ਜਾਓ। ਜੋ ਐਸਾ ਵਾਹਿਗੁਰੂ ਹੈ,
ਜਨਮ ਮਰਨ ਰਹੰਤ ਜੀਉ,
ਜੋ ਜਨਮ ਮਰਨ, ਜਨਮ ਲੈਣਾ ਤੇ ਮਰਨ ਮਰ ਜਾਣਾ, ਜਨਮ ਮਰਨ ਤੋਂ ਰਹੰਤ ਰਹਿਤ ਹੈ, ਜੰਮਣ ਮਰਨ ਚ ਨਹੀਂ ਹੈ। ਜੋ ਸਿਮਰਨ ਵਾਲਿਆਂ ਨੂੰ ਜੰਮਣ ਮਰਨ ਤੋਂ ਰਹਿਤ ਕਰਨ ਵਾਲਾ ਹੈ ਜੀ।
ਸਲੋਕ
ਅੱਗੇ ਹੁਣ ਸਲੋਕ ਉਚਾਰਨ ਕਰਦੇ ਹਨ ਜੀ।
ਉਦਮ ਅਗਮ ਅਗੋਚਰ,
ਤੇ ਮਹਾਰਾਜ ਸਾਹਿਬ ਜੀ ਹੁਣ ਜਿਹੜੇ ਚੇਤ ਵਿਸਾਖ ਬਸੰਤ ਰੁੱਤ ਹੈ ਨਾ, ਉਹ ਸ਼ੁਰੂ ਕਰਨ ਤੋਂ ਪਹਿਲਾਂ ਸਲੋਕ ਉਚਾਰਨ ਕਰਦੇ। ਸਾਰੀਆਂ ਰੁੱਤਾਂ ਦੀ ਬਾਣੀ ਵਿੱਚ ਐਸਾ ਹੀ ਆਏਗਾ, ਪਹਿਲਾਂ ਸਲੋਕ ਉਚਾਰਨ ਕਰਕੇ ਫਿਰ ਸੰਤ ਉਚਾਰਨ ਕਰਦੇ। ਮਹਾਰਾਜ ਸਾਹਿਬ ਜੀ ਨੇ ਸਲੋਕ ਉਚਾਰਨ ਕੀਤਾ ਹੈ। ਉਦਮ
ਉਦਮ ਅਗਮ ਅਗੋਚਰ,
ਇਹ ਭਾਈ ਜੋ ਅਗਮ ਗਮਤਾ ਤੋਂ ਰਹਿਤ, ਜਿਹੜਾ ਅਸ਼ੁੱਧ ਮਨ ਕਰਕੇ ਜਿਸ ਦੀ ਗਮਤਾ ਨਹੀਂ ਪਾਈ ਜਾ ਸਕਦੀ, ਜੋ ਅਗੋਚਰ ਇੰਦਰਾਂ ਦੇ ਵਿਸ਼ੇ ਹੈ, ਐਸਾ ਜੋ ਵਾਹਿਗੁਰੂ ਹੈ, ਉਸ ਦੀ ਪ੍ਰਾਪਤੀ ਵਾਸਤੇ
ਚਰਨ ਕਮਲ ਨਮਸਕਾਰ,
ਤੇ ਉਸ ਕਰਕੇ ਫਿਰ ਉਹਦਾ ਉਸ ਵਾਹਿਗੁਰੂ ਦੇ ਉਹਦੇ ਵਾਸਤੇ ਉਦਮ ਯਤਨ ਕਰੋ। ਕਿਹੜਾ ਯਤਨ ਕਰਨਾ? ਉਸਦੇ ਪੂਜਨੀਕ ਚਰਨਾਂ ਕਮਲਾਂ ਨੂੰ ਨਮਸਕਾਰ ਕਰੋ, ਵੰਦਨਾ ਕਰੋ।
ਕਥਨੀ ਸਾ ਤੁਧ ਭਾਵ ਸੀ,
ਤੇ ਇਸ ਤਰ੍ਹਾਂ ਕਹਿੰਦੇ ਕਥਨੀ ਸਾ ਤੁਧ ਭਾਵ ਸੀ, ਹੇ ਪਰਮੇਸ਼ੁਰ, ਜੇਕਰ ਕਥਾ ਕਰਨ ਵਾਲੇ ਦੇ ਹਿਰਦੇ ਦੇ ਅੰਦਰ ਤੇਰੇ ਨਾਮ ਦਾ, ਹਾਂਜੀ ਨਾਨਕ ਨਾਮ ਬੋਲੋ,
ਨਾਨਕ ਨਾਮ ਆਧਾਰ,
ਤੇ ਜੇ ਕਥਨੀ ਕਰਨ ਵਾਲੇ ਦੇ, ਹੇ ਪਰਮੇਸ਼ੁਰ, ਕਥਾ ਕਰਨ ਵਾਲੇ ਦੇ ਹਿਰਦੇ ਦੇ ਅੰਦਰ ਤੇਰੇ ਨਾਮ ਦਾ ਆਧਾਰ ਆਸਰਾ ਹੋਵੇ, ਸਾ ਉਹ ਕਥਨੀ ਵਿਆਖਿਆ, ਕਥਨੀ ਸਾ ਤੁਧ ਭਾਵ ਸੀ, ਉਹ ਕਥਾ ਕੀਤੀ ਹੋਈ ਸਫਲੀ ਹੈ, ਤੇ ਉਹੀ ਤੈਨੂੰ ਤਿੰਨੇ ਕਾਲਾਂ ਚ ਭਾਵ ਸੀ ਪਾਉਂਦੀ ਹੈ, ਚੰਗੀ ਲੱਗਦੀ ਹੈ, ਸਰੂਪ ਲੱਖਣਾ ਵਾਲੀ, ਤਟਸਥੀ ਲੱਖਣਾ ਵਾਲੀ ਇਹ ਕਥਾ ਤੈਨੂੰ ਪਾਉਂਦੀ ਹੈ।
ਸੰਤ ਸਰਣ ਸਾਜਨ ਪਰਹ,
ਹੇ ਪਿਆਰੇ ਸੱਜਣੋ, ਕਹਿੰਦੇ ਆਨੰਦ ਸਰੂਪ ਦੀ ਪ੍ਰਾਪਤੀ ਵਾਸਤੇ ਸੰਤ ਸਰਨ ਸਾਜਨ ਪਰਹੋ, ਉਹਨਾਂ ਸੰਤ ਸੱਜਣਾਂ ਜੇ ਸਾਸਗਰਾ ਜਿਹੜੇ ਜਪਣ ਵਾਲੇ ਹੈ, ਉਹਨਾਂ ਦੀ ਸ਼ਰਣੀ ਪੈਣਾ ਕਰੋ।
ਸਵਾਮੀ ਸਿਮਰ ਅਨੰਤ,
ਹੇ ਪਿਆਰੇ ਸੱਜਣੋ, ਆਨੰਦ ਸਰੂਪ ਦੀ ਪ੍ਰਾਪਤੀ ਵਾਲੇ, ਸਾਸਗਰਾਸ ਨਾਮ ਜਪਣ ਵਾਲੇ ਸੰਤ ਮਹਾਤਮਾ ਜਿਨ੍ਹਾਂ ਦੀ ਸ਼ਰਨ ਓਟ ਵਿੱਚ ਪਰੋ ਪੈਣਾ ਕਰੋ, ਉਹਨਾਂ ਦੀ ਸ਼ਰਨ ਵਿੱਚ ਪੈ ਕੇ ਅਨੰਤ ਅੰਤ ਤੋਂ ਰਹਿ ਸਵਾਮੀ ਮਾਲਕ ਪਰਮੇਸ਼ਰ ਨੂੰ ਸਿਮਰ ਸਿਮਰਨਾ ਕਰੋ, ਯਾਦ ਕਰੋ।
ਸੂਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ,
ਸਤਿਗੁਰੀ ਕਥਨ ਕਰਦੇ ਹਾਂ, ਜਿਨ੍ਹਾਂ ਨੇ ਭਗਵੰਤ ਪਰਮੇਸ਼ਰ ਦੇ ਨਾਮ ਨੂੰ ਜਪ ਜਪਿਆ, ਉਹਨਾਂ ਦਾ ਸ਼ੁਭ ਗੁਣਾਂ ਦੀ ਹਰਿਆਵਲਤਾ ਵੱਲੋਂ ਜਿਹੜਾ ਸੁੱਕਿਆ ਹੋਇਆ ਮਨ ਸੀ ਉਹ ਸੁੱਕੇ, ਤੇ ਸੁੱਕੇ ਤੋਂ ਸ਼ਰਧਾ ਤੇ ਪ੍ਰੇਮ ਰੂਪੀ ਲਗਰਾਂ, ਕਰਣਾ ਮੈਤਰੀ ਮੁਦਤਾ ਪੇਖਿਆ ਰੂਪ ਇਹ ਪੰਖੜੀਆਂ ਤੇ ਸਤ ਸੰਤੋਖ ਦੇ ਪੱਤਰਿਆਂ ਦੇ ਸਹਿਤ ਹਰਿਆ ਹਰਾ ਪਰਾਥੀਆ ਹੋ ਗਿਆ ਹੈ।
ਸ਼ੰਤ
ਹੁਣ ਜਸ ਰੂਪ ਬਾਣੀ ਸ਼ੰਤ ਉਚਾਰਦੇ ਹੈ।
ਰੁੱਤ ਸਰਸ ਬਸੰਤ ਮਾਹ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਬਸੰਤ ਰੁੱਤ ਜਿਹੜੀ ਹੈ ਇਹਦੇ ਦੋ ਮਹੀਨੇ, ਉਹਦੇ ਦੋ ਮਹੀਨੇ ਜਿਹੜੇ ਬਸੰਤ ਰੁੱਤ ਦੇ ਹੈ, ਰੁੱਤ ਸਰਸ ਬਸੰਤ ਮਾਹ, ਇਹ ਸਰਸ ਸਹਿਤ ਰਸ ਅਧਿਕਤਾ ਦੇ ਸਹਿਤ ਬਸੰਤ ਰੁੱਤ ਹੈ ਮਾਹ, ਤੇ ਇਹਦੇ ਵਿੱਚ ਚੇਤ ਤੇ ਵੈਸਾਖ ਦਾ ਮਾਸ ਮਹੀਨਾ ਅੱਗੇ ਦੱਸਣਗੇ। ਚੇਤ ਵਿਸਾਖ,
ਚੇਤ ਵੈਸਾਖ ਸੁਖ ਮਾਸ ਜੀਉ,
ਚੇਤ ਤੇ ਵੈਸਾਖ ਇਹ ਦੋ ਮਹੀਨਿਆਂ ਦੀ ਸਾਂਝੀ ਇੱਕ ਰੁੱਤ ਹੋਈ, ਇਹ ਮਾਸ ਮਹੀਨਾ ਸੁਖ ਆਨੰਦਦਾਇਕ ਹੈ। ਜਾਂ ਫਿਰ ਸ਼ੌਕ ਅਵਸਥਾ ਰੂਪੀ ਬਸੰਤ ਰੁੱਤ, ਰੁੱਤ ਸਰਸ ਬਸੰਤ ਮਾਹ, ਸ਼ੌਕ ਅਵਸਥਾ ਜਿਹੜਾ ਵਾਹਿਗੁਰੂ ਦਾ ਸ਼ੌਕ ਲੱਗਣਾ, ਇਹੀ ਬਸੰਤ ਰੁੱਤ ਹੈ। ਇਹ ਸਰਸ ਸਹਿਤ ਗਿਆਨ ਦੇ, ਗਿਆਨ ਰਸ ਦੇ, ਆਨੰਦ ਦੇ ਪੈਦਾ ਕਰਨ ਵਾਲੀ ਹੈ। ਬਸੰਤ ਦੀ ਨਿਆਈ ਪਰਮੇਸ਼ੁਰ ਜਿਸ ਅਵਸਥਾ ਰੂਪੀ ਰੁੱਤ ਵਿੱਚ ਹਿਰਦੇ ਚ ਵਸ ਜਾਂਦਾ ਹੈ ਤੇ ਉਹ ਫਿਰ ਸਹਿਤ ਰਸ ਦੇ ਹੈ। ਇਸ ਲਈ ਮਨੁੱਖਾ ਜਨ ਰੂਪੀ ਚੇਤ ਵੈਸਾਖ ਸੁਖ ਮਾਸ ਜੀਓ, ਤੇ ਇਹ ਜਿਹੜਾ ਚੇਤ ਦਾ ਮਹੀਨਾ ਮਨੁੱਖਾ ਜਨਮ ਹੈ, ਪਰਮੇਸ਼ੁਰ ਨੂੰ ਚੇਤਨਾ ਕਰਨਾ। ਇਹਦੇ ਵਿੱਚ ਵੈ ਸਾਖ, ਵੈ ਦਾ ਅਰਥ ਉਹ ਜੋ ਸਾਰਿਆਂ ਦਾ ਸਾਖ ਸਾਖੀ ਰੂਪ ਹੈ, ਤੇ ਜਿਸ ਕਰਕੇ ਮਾਸ ਸਰੀਰ ਸੁਖ ਦੇ ਸਹਿਤ ਹੁੰਦਾ ਹੈ। ਤੇ ਇਉਂ ਇਸ ਤਰ੍ਹਾਂ ਇਸ ਤਰੀਕੇ ਨਾਲ ਵੀ ਇਹਦਾ ਅਰਥ ਕੀਤਾ ਹੈ। ਤੇ ਚੇਤ ਵੈਸਾਖ ਸੁਖ ਮਾਸ ਜੀਓ, ਇਉਂ ਮਨੁੱਖਾ ਸਰੀਰ ਰੂਪੀ ਭਾਈ ਚੇਤ ਦਾ ਮਹੀਨਾ, ਮਨੁੱਖਾ ਸਰੀਰ ਰੂਪੀ ਵੈਸਾਖ ਦਾ ਮਹੀਨਾ, ਇਹ ਸੁਖਾਂ ਦਾ ਹੋ ਜਾਂਦਾ ਹੈ। ਬੰਦਗੀ ਕਰਕੇ ਮਨੁੱਖਾ ਸਰੀਰ ਰੂਪੀ ਇਸ ਪ੍ਰਕਾਰ ਕਥਨ ਕੀਤਾ ਹੈ ਜੀ,
ਹਰ ਜੀਉ ਨਾਹ ਮਿਲਿਆ,
ਜਿਨ੍ਹਾਂ ਨੂੰ ਹਰ ਜੀਉ ਨਾਹੋ ਮਿਲਿਆ, ਜਿਨ੍ਹਾਂ ਨੂੰ ਨਾਹੋ ਪਤੀ ਪਰਮੇਸ਼ੁਰ ਵਾਹਿਗੁਰੂ ਜੀ, ਤੇ ਜਿਨ੍ਹਾਂ ਨੂੰ ਆਪ ਮਿਲਿਆ, ਪ੍ਰਾਪਤ ਹੋ ਗਿਆ ਹੈ।
ਮੌਲਿਆ ਮਨ ਤਨ ਸਾਸ ਜੀਉ,
ਇਹ ਪਿਆਰੇ ਜੀ ਉਹਨਾਂ ਦਾ ਮਨ ਹਿਰਦਾ ਤਨ ਸਰੀਰ ਸਾਸ ਸਵਾਸ ਜਿਹੜੇ ਆ ਰਹੇ ਹੈ, ਮੌਲਿਆ ਨਾਮ ਪ੍ਰਫੁੱਲਤ ਹੋਣ ਦਾ ਹੈ, ਉਹ ਪ੍ਰਫੁੱਲਤ ਹੋ ਗਏ ਹੈ।
ਘਰ ਨਾਹ ਨਿਹਚਲ ਆਨੰਦ ਸਖੀਏ,
ਹੇ ਸੰਤ ਮਹਾਤਮਾ ਰੂਪ ਸਖੀਏ ਸਹੇਲੀਓ, ਜਿਨ੍ਹਾਂ ਦੇ ਅੰਤਸਕਰ ਰੂਪੀ ਘਰ ਵਿੱਚ ਨਿਹਚਲ ਅਚਲ ਸਰੂਪ ਨਾਹ ਪਤੀ ਪਰਮੇਸ਼ੁਰ ਦੀ ਪ੍ਰਾਪਤੀ ਦਾ ਤੇ ਆਨੰਦ ਪ੍ਰਾਪਤ ਹੋਇਆ ਹੈ।
ਚਰਨ ਕਮਲ ਪ੍ਰਫੁੱਲਿਆ,
ਉਹਨਾਂ ਦਾ ਫਿਰ ਚਿੱਤ ਚਰਨਾਂ ਕਮਲਾਂ ਵਿੱਚ ਪ੍ਰਫੁੱਲਿਆ, ਪ੍ਰਫੁੱਲਤ ਹੋ ਗਿਆ। ਉਹਨਾਂ ਦਾ ਚਿੱਤ ਚਰਨ ਅਧਿਸ਼ਠਾਨ ਰੂਪ ਦੇ ਕਮਲਵਤ ਨਿਰਲੇਪ ਸਰੂਪ ਨੂੰ ਪਾ ਕੇ ਪ੍ਰਫੁੱਲਤ ਜਾਣੀ ਖਿੜ ਗਿਆ ਹੈ।
ਸੁੰਦਰ ਸੁਗੜ ਸੁਜਾਨ ਬੇਤਾ,
ਜੋ ਸੱਤ ਚਿੱਤ ਆਨੰਦ ਰੂਪ ਹੋਣ ਕਰਕੇ ਸੁੰਦਰ ਸੋਹਣਾ ਹੈ, ਸੁਗੜ ਸ੍ਰੇਸ਼ਟ ਘਾਟ ਦੇ ਘੜਨ ਵਾਲਾ ਹੈ, ਸੁਜਾਨ ਅੰਤਰਜਾਮੀ ਹੈ, ਘੜਘੜ ਕੇ ਅੰਤਰ ਕੀ ਜਾਣ ਭਰੇ ਬੁਰੇ ਕੀ ਪੀਰ ਪਛਾਣ, ਬੇਤਾ ਸਭ ਨੂੰ ਜਾਣਨ ਵਾਲਾ ਹੈ। ਇਸ ਕਰਕੇ ਸਾਰੇ ਵੇਦਾਂ ਸ਼ਾਸਤਰਾਂ ਦਾ ਬੇਤਾ ਜਾਣੂ ਹੈ ਤੇ ਐਸਾ ਜੋ ਵਾਹਿਗੁਰੂ ਹੈ।
ਗੁਣ ਗੋਵਿੰਦ ਅਮੁੱਲਿਆ,
ਇਹਨੂੰ ਪਾਏ ਅਮੁੱਲਿਆ, ਅਧਿਕ ਸਹਿਤ ਕਰਨਾ, ਅਮੁੱਲਿਆ ਨਾ ਬਣ ਜਾਵੇ। ਅਮੁੱਲਿਆ ਪਾਠ ਜਿਹੜਾ ਉਹ ਪੋਲਾ ਨਹੀਂ ਕਰਨਾ, ਅਧਿਕ ਸਹਿਤ ਅਮੁੱਲਿਆ। ਇਸ ਕਰਕੇ ਜਿਨ੍ਹਾਂ ਦੇ, ਜਿਨ੍ਹਾਂ ਨੇ ਗੋਬਿੰਦ ਪਰਮੇਸ਼ੁਰ ਦੇ ਅਮੁੱਲਿਆ ਅਮੋਲਕ ਗੁਣ ਗਾਏ ਹੈ, ਉਹ ਭਗਤੀ ਦੇ ਸਹਿਤ ਹੋਣ ਕਰਕੇ ਸੁੰਦਰ ਅਤੇ ਦੇਵੀ ਗੁਣਾਂ ਦੀਆਂ ਸ੍ਰੇਸ਼ਟ ਘਾਟਤਾ ਨੂੰ ਕਰਨ ਵਾਲੇ, ਵਿਵਹਾਰਾਂ ਵਿੱਚ ਚਤਰ, ਵਾਕਾਂ ਵਿੱਚ ਚਤਰ, ਵੇਦਾਂ ਸ਼ਾਸਤਰਾਂ ਦੇ ਬੇਤਾ ਜਾਣੂ, ਉਹ ਗਿਆਨੀ ਹਨ ਜੇ।
ਵਡਭਾਗ ਪਾਇਆ ਦੁੱਖ ਗਵਾਇਆ,
ਕਹਿੰਦੇ ਵਡਭਾਗ ਪਾਇਆ ਦੁੱਖ ਗਵਾਇਆ, ਇਹ ਪਿਆਰੇ ਸੰਤ ਜਨੋ ਜੀ, ਵਡਭਾਗ ਵੱਡਿਆਂ ਕਰਮਾਂ ਵਾਲਿਆਂ ਨੇ ਵਾਹਿਗੁਰੂ ਦੇ ਸਰੂਪ ਨੂੰ ਪਾਇਆ ਪਾਉਣਾ ਕੀਤਾ ਤੇ ਜੰਮਣ ਮਰਨ ਦਾ ਦੁੱਖ ਉਹਨਾਂ ਨੇ ਗਵਾ ਲਿਆ, ਨਾਸ ਕਰ ਲਿਆ ਹੈ, ਜੰਮਣ ਮਰਨ ਤੋਂ ਰਹਿਤ ਹੋ ਗਏ।
ਭਈ ਪੂਰਨ ਆਸ ਜੀ,
ਉਹਨਾਂ ਦੇ ਮਨ ਦੀ ਆਸ ਉਮੀਦ ਜਿਹੜੀ ਸੀ, ਇੱਛਾ ਪੂਰਨ ਪੂਰੀ ਹੋ ਗਈ ਹੈ।
ਭਈ ਪੂਰਨ ਆਸ ਜੀ,
ਉਹਨਾਂ ਦੀ ਪੂਰਨ ਆਸ ਕਿਹੜੀ ਹੈ, ਉਮੀਦ ਭਈ ਪੂਰੀ ਹੋ ਗਈ ਹੈ ਜੀ।
ਬਿਨਵੰਤ ਨਾਨਕ ਸਰਨ ਤੇਰੀ,
ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵ ਕਥਨ ਕਰਦੇ ਹੈ ਕਿ ਹੇ ਪਰਮੇਸ਼ੁਰ ਜੀ, ਅਸੀਂ ਜਨ ਸੇਵਕ, ਅਸੀਂ ਮਹਾਰਾਜ ਤੇਰੀ ਤੁਹਾਡੀ ਸ਼ਰਨ ਓਟ ਵਿਚ ਆਏ ਹਾਂ ਜੀ।
ਮਿੱਟੀ ਜਮ ਕੀ ਤਰਾਸ ਜੀ,
ਜਿਸ ਕਰਕੇ ਸਾਡੀ ਜਮਾਂ ਦੀ ਤਰਾਸ ਖੌਫਤਾਈ ਮਿੱਟੀ ਦੂਰ ਹੋ ਗਈ ਹੈ।
ਸਲੋਕ
ਅੱਗੇ ਸਲੋਕ ਕਥਨ ਕਰਦੇ ਹਨ ਜੀ।
ਸਾਧ ਸੰਗਤ ਬਿਨ ਭ੍ਰਮ ਮੋਈ,
ਸਾਰੀ ਸ੍ਰਿਸ਼ਟੀ ਜਿੰਨੀ ਵੀ ਹੈ ਸਾਧ ਸੰਗਤ ਬਿਨੇ ਤੋਂ ਭਰਮ ਦੇ ਵਿੱਚ ਮਰ ਰਹੀ ਹੈ।
ਕਰਤੀ ਕਰਮ ਅਨੇਕ,
ਸਾਰੀ ਸ੍ਰਿਸ਼ਟੀ ਅਨੇਕਾਂ ਬਹੁਤ ਤਰ੍ਹਾਂ ਦੇ ਸੰਚਿਤ ਕਰਮ, ਕਿਰਿਆਮਾਨ ਕਰਮ, ਪ੍ਰਾਲਬਧ ਕਰਮ, ਨਿਤ ਕਰਮ, ਨਿਮਿਤ ਕਰਮ, ਪ੍ਰਾਸ਼ਚਿਤ ਕਰਮ ਆਦਿ, ਇਹਨਾਂ ਕਰਮ ਨੂੰ ਕਰਤੀ ਕਰਦੀ ਹੋਈ ਸਾਧ ਸੰਗਤ ਜਿਹੜੀ ਹੈ, ਸਤਸੰਗਤ ਕੀਤੇ ਤੋਂ ਬਿਨ ਬਗੈਰ ਭਰਮ ਦੀ ਹੋਈ ਬੂਈ ਮਰ ਰਹੀ ਹੈ।
ਕੋਮਲ ਬੰਧਨ ਬਾਧੀਆ
ਤੇ ਮਹਾਰਾਜ ਸਾਹਿਬ ਜੀ ਸਾਰੀ ਇਕੱਠੀ ਬੋਲੋ।
ਨਾਨਕ ਕਰਮ ਹੈ ਲੇਖ,
ਸਤਿਗੁਰੂ ਜੀ ਕਥਨ ਕਰਦੇ ਕਰਮ ਹੈ, ਕਰਮਾਂ ਦਾ ਐਸਾ ਲੇਖ ਹੈ ਜੋ ਕਰ ਮਹਿ, ਕਰ ਨਾਮ ਹੱਥਾਂ ਦਾ, ਮਹਿ ਨਾਮ ਹੈ ਵਿੱਚ ਦਾ, ਹੱਥਾਂ ਵਿੱਚ ਐਸਾ ਹੀ ਲੇਖ ਹੈ। ਉਸ ਅਨੁਸਾਰ ਸ੍ਰਿਸ਼ਟੀ ਇਸਤਰੀ ਪੁੱਤਰ ਆਦਿ ਦੇ ਮੋਹ ਹੰਕਤਾ ਰੂਪੀ ਕੋਮਲ ਜਿਹੜੇ ਨੇ ਤੇ ਇਹਦੇ ਚ ਕੋਮਲ ਬੰਧਨਾਂ ਦੇ ਨਾਲ ਬੰਨੀ ਹੋਇਆ ਸ੍ਰਿਸ਼ਟੀ। ਕੋਮਲ ਤਾਂ ਕਿਹਾ ਵੀ ਜਦੋਂ ਮੋਹ ਕਰਦੇ ਆ ਬੱਚੇ ਉਹ ਬੜਾ ਮਤਲਬ ਕੋਮਲਤਾ ਹੀ ਆ ਉਹਦੇ ਵਿੱਚ, ਸ਼ਬਦਾਂ ਦੇ ਵਿੱਚ ਵੀ ਤੇ ਜਿਵੇਂ ਕੋਈ ਰੇਸ਼ਮ ਦੇ ਰਸੇ ਨਾਲ ਗਲਫ ਰਾਹ ਦੇ ਦੇਵੇ, ਹੈ ਤਾਂ ਗਲਫ ਰਾਹ ਹੀ, ਰੇਸ਼ਮ ਦੇ ਰਸੇ ਨਾਲ ਨੈੜ ਦੇਵੇ ਉਹਨੂੰ ਹੈ ਤਾਂ ਨੈੜ ਹੀ ਗਿਆ। ਇਹ ਜਿਹੜੇ ਮੋਹ ਦੇ ਬੰਧਨ ਪੁੱਤਰਾਂ ਧੀਆਂ ਦੇ, ਕਹਿੰਦੇ ਕੋਮਲ ਬੰਧਨ ਮਹਾਰਾਜ ਕਹਿੰਦੇ, ਹੈ ਕੂਲੇ ਲੱਗਦੇ ਹੈ, ਨਰਮ ਲੱਗਦੇ ਨੇ, ਪਰ ਹੈ ਬੰਨਣ ਰੂਪ, ਐਸਾ ਕਥਨ ਕੀਤਾ ਹੈ।
ਜੋ ਭਾਣੇ ਸੇ ਮਿਲਿਆ,
ਜਿਹੜੇ ਪ੍ਰੇਮਾ ਭਗਤੀ ਵਾਲੇ ਪੁਰਖ ਪਰਮੇਸ਼ਰ ਦੇ ਭਾਣੇ, ਭਾਣਾ ਮੰਨਦੇ ਆ, ਹੁਕਮ ਵੀ ਚੱਲਦੇ ਆ, ਪਰਮੇਸ਼ਰ ਨੂੰ ਭਾ ਗਏ ਹਨ।
ਇਹ ਛੋੜੇ ਭੀ ਆਪ,
ਦੁਬਾਰੇ ਬੋਲੋ ਜੀ ਸਾਰੀ ਪੰਕਤੀ।
ਜੋ ਭਾਣੇ ਸੇ ਮਿਲਿਆ, ਇਹ ਛੋੜੇ ਭੀ ਆਪ,
ਜੋ ਜਿਹੜੇ ਭਾਉ ਭਗਤੀ ਪ੍ਰੇਮਾ ਭਗਤੀ ਵਾਲੇ ਪੁਰਖ ਪਰਮੇਸ਼ਰ ਦਾ ਜਿਹੜਾ ਭਾਣੇ ਭਾਣਾ ਮੰਨਦੇ ਆ, ਹੁਕਮ ਵਿੱਚ ਚੱਲਦੇ ਹਨ, ਪਰਮੇਸ਼ਰ ਨੂੰ ਭਾ ਗਏ ਨੇ, ਸੇ ਉਹ ਉਹਨਾਂ ਨੂੰ ਤੇ ਤਿੰਨਾਂ ਲੋਕਾਂ ਵਿੱਚ ਆਪਣੇ ਨਾਲ ਮੇਲਿਆ, ਮੇਲ ਲਿਆ ਮਹਾਰਾਜ ਨੇ, ਤੇ ਮਨਮੁੱਖ ਪੁਰਖਾਂ ਨੂੰ ਆਪ ਹੀ ਆਪਣੇ ਸਰੂਪ ਵੱਲੋਂ ਵਿਛੋੜੇ, ਉਹਨਾਂ ਨੂੰ ਵਿਛੜਨਾ ਕੀਤਾ, ਵਿਛੋੜ ਦਿੱਤਾ ਉਹਨਾਂ ਨੂੰ, ਉਹ ਆਪ ਹੀ ਉਸ ਵਾਹਿਗੁਰੂ ਨੇ ਤੇ ਭੀ ਬੋੜੋ ਵਿਛੋੜ ਦਿੱਤਾ, ਕਿਉਂਕਿ ਪਰਮੇਸ਼ੁਰ ਤੇ ਬੇਮੁੱਖ ਹੋਣੇ, ਹੰਕਾਰ ਹੋਣਾ, ਦਵੈਸ਼ ਹੋਣੀ, ਉਹਦੇ ਕਰਕੇ ਵਿਛੋੜ ਦਿੱਤੇ।
ਨਾਨਕ ਪ੍ਰਭ ਸਰਨਾਗਤੀ,
ਸਤਿਗੁਰੂ ਜੀ ਕਥਨ ਕਰਦੇ ਆ, ਪ੍ਰਭ ਵਾਹਿਗੁਰੂ ਦੀ ਸਰਨਾਗਤੀ ਓਟ ਪ੍ਰਾਪਤ ਹੋਈ ਹੈ।
ਜਾ ਕਾ ਵੱਡ ਪ੍ਰਤਾਪ,
ਜਿਸ ਵਾਹਿਗੁਰੂ ਦਾ ਪ੍ਰਤਾਪ ਪ੍ਰਭਾਵ ਤੇਜ ਪ੍ਰਭਾਵ ਵੱਡਾ ਹੈ, ਦੇਵੀ ਦੇਵਤਿਆਂ ਤੋਂ ਸਾਰਿਆਂ ਤੋਂ ਵੱਡਾ ਹੈ, ਰਿਸ਼ੀਆਂ ਮੁਨੀਆਂ ਤੋਂ ਅਵਤਾਰਾਂ ਤੋਂ ਵੱਡਾ ਹੈ।
ਛੰਦ
ਛੰਦ ਉਚਾਰਨ ਕਰਦੇ ਹਨ ਜੀ ਅੱਗੇ,
ਗ੍ਰੀਖਮ ਰੁੱਤ ਅਤ ਗਾਖੜੇ,
ਇਹ ਗ੍ਰੀਖਮ ਰੁੱਤ ਸ਼ੰਤ ਵਿੱਚ ਦੱਸਦੇ ਹੈ ਕਿ ਗ੍ਰੀਖਮ ਗਰਮੀ ਦੀ ਜਿਹੜੀ ਰੁੱਤ ਹੈ ਇਹ ਅਤ ਅਤਿਅੰਤ ਹੀ ਗਾਖੜੀ ਕਠਿਨ ਹੁੰਦੀ ਹੈ, ਕਿਉਂਕਿ ਇਸ ਦੇ ਵਿੱਚ
ਜੇਠ ਅਖਾੜ ਹੈ ਘਾਮ ਜੀਉ,
ਜਿਵੇਂ ਬਸੰਤ ਰੁੱਤ ਦੇ ਦੋ ਮਹੀਨੇ ਸੀ ਚੇਤ ਤੇ ਵਿਸਾਖ, ਹੁਣ ਗ੍ਰੀਖਮ ਰੁੱਤ ਦੇ ਦੋ ਮਹੀਨੇ ਨੇ ਇਹਦੇ ਵਿੱਚ ਜੇਠ ਤੇ ਅਹਾੜ, ਜੇ ਹਾੜ ਜਿਹੜਾ ਸਿੱਧੀ ਬੋਲੀ ਦੇ ਵਿੱਚ ਆਪਾਂ ਹਾੜ ਕਹਿੰਦੇ ਹਾਂ, ਅਸਾੜ ਲਿਖਿਆ ਗੁਰਬਾਣੀ ਦੇ ਵਿੱਚ, ਤੇ ਜੇਠ ਅਖਾੜ ਹੈ ਘਾਮ ਜੀਉ, ਇਹ ਦੋ ਮਹੀਨਿਆਂ ਦੀ ਸਾਂਝੀ ਰੁੱਤ ਹੈ ਜੇਠ ਤੇ ਹਾੜ, ਤੇ ਇਹਦੇ ਵਿੱਚ ਦੇਖੋ ਪਸੀਨੋ ਪਸੀਨੀ ਹੋ ਜਾਂਦਾ ਬੰਦਾ, ਬਾਹਰ ਖੜਿਆ ਵੀ ਬਿਨਾਂ ਕਿਸੇ ਕੰਮ ਕਰੇ ਪਸੀਨਾ ਆਈ ਜਾਂਦਾ, ਧੁੱਪ ਬੜੀ ਤੇਜ਼ ਹੈ, ਵਾਤਾਵਰਨ ਗਰਮ ਹੈ, ਇਸ ਕਰਕੇ ਜੇਠ ਅਖਾੜੇ ਘਾਮ, ਘਾਮ ਨਾਮ ਧੁੱਪ ਦਾ ਹੈ, ਤੇ ਜੇਠ ਦੇ ਅਖਾੜੇ ਨਾਮ ਹੈ ਹਾੜ ਦਾ, ਬੜੀ ਆਮ ਕਰਕੇ ਇਹਦੇ ਵਿੱਚ ਘਾਮ ਧੁੱਪ ਹੁੰਦੀ ਹੈ, ਤੇ ਇਸ ਕਰਕੇ ਹੇ ਪਿਆਰੇ ਕਲਯੁਗ ਦੇ ਵਿੱਚ ਵੀ ਐਸਾ ਹੀ ਹੈ। ਬੋਲੋ ਜੀ ਦੁਬਾਰੇ ਬੋਲਦੇ ਹੋ,
ਗ੍ਰੀਖਮ ਰੁੱਤ ਅਤ ਗਾਖੜੀ, ਜੇਠ ਅਖਾੜ ਹੈ ਘਾਮ ਜੀਉ,
ਹੇ ਪਿਆਰੇ ਜੀ ਕਲਯੁਗ ਰੂਪੀ ਇਹ ਗਰਮੀ ਦੀ ਰੁੱਤ ਅਤਿਅੰਤ ਕਠਿਨ ਹੈ, ਸਤਯੁਗ ਤ੍ਰੇਤਾ ਦੁਆਪਰ ਵਾਲੀਆਂ ਰੁੱਤਾਂ ਨਾਲੋਂ ਕਠਿਨ ਹੈ, ਕਰੜੀ ਹੈ, ਭਿਆਨਕ ਹੈ, ਜਿਹਦੇ ਚ ਜੇਠ ਦੇ ਮਹੀਨੇ ਦੀ ਨਿਆਈ ਧਰਮ ਰਾਜ ਦੇ, ਅਖਾੜੇ ਹਾੜ ਦੇ ਮਹੀਨੇ ਦੀ ਨਿਆਈ ਤ੍ਰਿਸ਼ਨਾ ਆਦਿ ਦੇ ਪੱਖ ਲਾਉਂਦਾ ਹੈ, ਅਗਿਆਨ ਰੂਪੀ ਸੂਰਜ ਹੈ, ਰਾਗ ਦਵੈਸ਼ ਦੀਆਂ ਕਿਰਨਾਂ, ਉਹਨਾਂ ਕਰਕੇ ਤ੍ਰਿਸ਼ਨਾ ਰੂਪੀ ਧੁੱਪ ਇਹ ਬੜੀ ਚੁਭ ਰਹੀ ਹੈ, ਇਸ ਪ੍ਰਕਾਰ ਇਹ ਹਾਲਤ ਹੋ ਰਹੀ ਹੈ, ਇਹ ਅੰਤਰੀ ਭਾਵ ਹੀ ਸਮਝਣਾ।
ਪ੍ਰੇਮ ਵਿਛੋਹ ਦੁਹਾਗਣੀ,
ਤੇ ਜਿਨ੍ਹਾਂ ਦਾ ਵਾਹਿਗੁਰੂ ਤੋਂ ਪ੍ਰੇਮ ਦਾ ਵਿਛੋਹ ਨਾਮ ਵਿਛੋੜਾ ਹੋ ਗਿਆ ਹੈ, ਉਹ ਦੁਹਾਗਣੀ ਛੁੱਟੜ ਇਸਤਰੀ ਦੀ ਨਿਆਈ ਹੋ ਕੇ ਜੂਨਾਂ ਦੀ ਭਰਮਦੀ ਹੈ, ਫਿਰਦੀ ਹੈ, ਤੇ ਜਿਨ੍ਹਾਂ ਦੁਹਾਗਣੇ ਛੁੱਟਣਾ ਨੂੰ ਪਰਮੇਸ਼ਰ ਦਾ ਪ੍ਰੇਮ ਦਾ ਵਿਛੋੜਾ ਹੈ ਉਹਨਾਂ ਨੂੰ ਦੱਸਦੇ ਨੇ ਦ੍ਰਿਸ਼ਟ
ਨਾ ਕਰੀ ਰਾਮ ਜੀਉ।
ਇਸ ਕਰਕੇ ਹੇ ਪਿਆਰੇ ਜੀ, ਉਹਨਾਂ ਉੱਤੇ ਰਾਮ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਨਹੀਂ ਕੀਤੀ ਹੈ ਜੀ।
ਨਹਿ ਦ੍ਰਿਸ਼ਟ ਆਵੇ ਮਰਤ ਹਾਵੇ।
ਉਹਨਾਂ ਨੂੰ ਅਗਿਆਨ ਕਾਰਨ ਪਰਮੇਸ਼ਰ ਦ੍ਰਿਸ਼ਟੀ ਨਹੀਂ ਆ ਰਿਹਾ ਹੈ। ਉਹ ਵਿਸ਼ਿਆਂ ਦੇ ਵਿੱਚ ਮਰਤ ਮਰਦੀਆਂ ਰਹਿੰਦੀਆਂ ਹਨ, ਪ੍ਰਭੂ ਦੇ ਵਿਛੋੜੇ ਵਿੱਚ ਹਾਵੇ ਹਉਕੇ ਉਹ ਲੈਂਦੀਆਂ ਹੀ ਮਰ ਜਾਂਦੀਆਂ ਜੀਵ ਰੂਪ ਇਸਤਰੀਆਂ।
ਮਹਾ ਗਰਭ ਮੁਠੀਆ,
ਤੇ ਉਹ ਪਦਾਰਥਾਂ ਕਰਕੇ ਸਾਧਨਾ ਦੇ ਜਿਹੜੇ ਮਹਾ ਬੜੇ ਗਰਭ ਹੰਕਾਰ ਵਿੱਚ ਮੁਠੀਆ ਲੁੱਟੀਆਂ ਗਈਆਂ। ਇਹ ਮੁਠੀਆ ਨਹੀਂ ਕਰਨਾ ਪਾਠ, ਮੁਠੀਆ ਲੁੱਟਣ ਤੋਂ ਪਾਵੇ ਮੁੱਠੀਆਂ ਗਈਆਂ ਹਨ।
ਜਲ ਬਾਜ ਮਛਲੀ ਤੜਫੜਾਵੇ,
ਜਿਵੇਂ ਜੇਠ ਹਾੜ ਦੇ ਮਹੀਨੇ ਵਿੱਚ ਜਲ ਨਾਮ ਹੈ ਪਾਣੀ ਦਾ, ਪਾਣੀ ਤੋਂ ਬਗੈਰ ਮੱਛੀ ਜਿਹੜੀ ਹੈ ਤੜਫੜਾ, ਉਹ ਤੜਫੜਾਵੇ ਮਤਲਬ ਤੜਫਦੀ ਹੈ, ਬੇਚੈਨ ਹੁੰਦੀ ਹੈ। ਇਸੇ ਪ੍ਰਕਾਰ ਪ੍ਰੇਮ ਰੂਪੀ ਜਲ ਤੋਂ ਬਗੈਰ ਜੀਵ ਰੂਪੀ ਮੱਛੀ ਤੜਫਦੀ ਹੈ ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾਂ। ਤਿਵੇਂ ਜੀਵ ਰੂਪ ਇਸਤਰੀਆਂ ਦੀ ਬਿਰਤੀ ਤੇ ਅੱਗੇ ਦੱਸਦੇ ਨੇ ਸੰਗ ਮਾਇਆ।
ਸੰਗ ਮਾਇਆ ਰੁੱਠੀਆ,
ਜੀਵ ਰੂਪ ਇਸਤਰੀਆਂ ਦੀ ਬਿਰਤੀ ਮਾਇਆ ਦੇ ਸੰਗ ਨਾਲ ਲੱਗਣ ਕਰਕੇ ਵਾਹਿਗੁਰੂ ਵੱਲੋਂ ਰੁੱਠੀਆਂ ਰੁੱਸੀਆਂ ਹੋਈਆਂ। ਮਾਇਆ ਦੇ ਸੰਗ ਸੰਗਤ ਕਰਕੇ ਤ੍ਰਿਸ਼ਨਾ ਰੂਪੀ ਅਗਨ ਵਿੱਚ ਰੁੱਠੀਆਂ ਜਲਦੀਆਂ ਪਾਪ ਤੜਫਦੀਆਂ ਹਨ।
ਕਰ ਪਾਪ ਜੂਨੀ ਭੈ ਭੀਤ ਹੋਏ,
ਤੇ ਜਿਵੇਂ ਮੁਠੀਆ ਪਾਠ ਅਧਿਕ ਸਹਿਜ ਸੀ ਰੁੱਠੀਆ ਪਾਠ ਵੀ ਅਧਿਕ ਸਹਿਜ ਜਾਣਨਾ ਜੀ। ਹਾਂਜੀ ਹੁਣ ਬੋਲੋ।
ਕਰ ਪਾਪ ਜੂਨੀ ਭੈ ਭੀਤ ਹੋਏ,
ਉਹਨਾਂ ਦੀ ਪਾਪ ਮੰਦ ਕਰਮ ਕਰਕੇ ਕਰ ਕਰਕੇ ਜੂਨੀ ਜੂਨਾ ਵਿੱਚ ਭਰਮਦੀਆਂ ਜਿੰਦ ਜਿਹੜੀ ਹੈ ਭੈ ਭੀਤ ਭੈ ਦੇ ਸੰਯੁਗਤ ਹੋਈ ਹੈ, ਡਰਾਕਲ ਹੋਈ ਹੈ, ਇਹ ਹਾਲਤ ਹੋ ਰਹੀ ਹੈ। ਜਾਂ ਭੈ ਡਰ ਦੇ ਵਿੱਚ ਪੈ ਕੇ ਭੀਤ ਕੰਧ ਦੀ ਨਿਆਈ ਜੜ ਹੋ ਰਹੀ ਹੈ।
ਦੇ ਸਾਸਨ ਜਾਮ ਜੀਉ,
ਇਸ ਕਰਕੇ ਪਿਆਰੇ ਜੀ ਜਾਮ ਜਮਦੂਤ ਉਹਨਾਂ ਨੂੰ ਸਾਸਨ ਤਾੜਨਾ ਦਿੰਦੇ ਹੈ, ਸਾਸਨ ਸਜ਼ਾ ਦਿੰਦੇ ਹਨ।
ਬਿਨਵੰਤ ਨਾਨਕ ਊਟ ਤੇਰੀ,
ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵ ਕਥਨ ਕਰਦੇ ਹੈ ਕਿ ਹੇ ਪਰਮੇਸ਼ਰ ਮੈਨੂੰ ਇੱਕ ਤੇਰੀ ਓਟ ਟੇਕ ਹੈ, ਇਸ ਕਰਕੇ ਮਹਾਰਾਜ ਮੈਂ ਤਾਂ ਤੇਰੀ ਟੇਕ ਦੇ ਵਿੱਚ ਹਾਂ, ਓਟ ਦੇ ਵਿੱਚ ਹਾਂ।
ਰਾਖ ਪੂਰਨ ਕਾਮ ਜੀਉ,
ਹੇ ਸਾਰਿਆਂ ਸਾਰਿਆਂ ਦੀਆਂ ਜਾਂ ਸਾਰੀਆਂ ਕਾਮ ਕਾਰਜਾਂ ਨੂੰ ਪੂਰਨ ਕਰਨ ਵਾਲੇ ਸੰਪੂਰਨ ਕਰਨ ਵਾਲੇ ਪਰਮੇਸ਼ਰ ਜੀ, ਸਾਡੀ ਲੋਕ ਪ੍ਰਲੋਕੀ ਪੱਤ ਰਾਖ ਰੱਖਣਾ ਕਰੋ। ਹੇ ਪਰਮੇਸ਼ਰ ਜੀ ਸਾਡੀ ਸਰੂਪ ਰੂਪੀ ਸਰੂਪ ਦੀ ਪ੍ਰਾਪਤੀ ਦੀ ਕਲਪਨਾ ਪੂਰੀ ਕਰੋ ਤੇ ਲੋਕ ਪ੍ਰਲੋਕ ਵਿੱਚ ਇੱਜ਼ਤ ਰੱਖਣਾ ਕਰੋ ਜੀ।
ਸਲੋਕ
ਅੱਗੇ ਸਲੋਕ ਕਥਨ ਕਰਦੇ ਹਨ।
ਸਰਦਾ ਲਾਗੇ ਸੰਗ ਪ੍ਰੀਤਮੈ,
ਤੇ ਇਉਂ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਹੈ, ਪ੍ਰੀਤਮੈ ਪਿਆਰੇ ਸਤਿਗੁਰਾਂ ਜਾਂ ਪਰਮੇਸ਼ਰ ਦੇ ਸੰਗ ਨਾਲ ਸ਼ਰਧਾ ਲੱਗੀ ਹੈ, ਵਿਸ਼ਵਾਸ ਹੋ ਗਿਆ ਹੈ, ਪ੍ਰੇਮ ਹੋ ਗਿਆ ਹੈ ਉਸ ਦੇ ਪਾਸੋਂ, ਤੇ ਗੁਰੂ ਪਰਮੇਸ਼ਰ ਤੋਂ ਵਿਛੜ ਕਰਕੇ
ਇੱਕ ਤਿਲ ਰਹਿਣ ਨਾ ਜਾਏ,
ਤਿਲ ਰਤਾ ਜਿੰਨਾ ਵੀ ਸਮਾਂ ਰਹਿਣ ਰਿਹਾ ਨਹੀਂ ਜਾਂਦਾ ਹੈ ਉਹ ਵਾਹਿਗੁਰੂ ਤੋਂ ਬਿਨਾਂ।
ਮਨ ਤਨ ਅੰਤਰ ਰਵ ਰਹੇ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਮਨ ਤਨ ਅੰਤਰ ਰਵ ਰਹੇ, ਉਹ ਹਰ ਵਕਤ ਮਨ ਹਿਰਦੇ ਤੇ ਤਨ ਸਰੀਰ ਦੇ ਅੰਦਰ ਪ੍ਰਭੂ ਦਾ ਨਾਮ ਦਾ ਜਿਹੜਾ ਰਵ ਉਚਾਰਨ ਕਰਦੇ ਰਹਿੰਦੇ ਨੇ, ਹਰ ਵਕਤ ਨਾਮ ਜਪਦੇ ਹੈ, ਤੇ ਇਸ ਕਰਕੇ
ਨਾਨਕ ਸਹਿਜ ਸੁਭਾਏ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸੇ ਕਰਕੇ ਉਹਨਾਂ ਦਾ ਸਹਿਜ ਸੁਭਾਏ ਸੁਤੇ ਸਿੱਧ ਸ੍ਰੇਸ਼ਟ ਜੀਵਨ ਬਣ ਗਿਆ। ਉਹ ਇਹ ਜਾਣਦੇ ਨੇ ਕਿ ਹਰ ਵਕਤ ਪਰਮੇਸ਼ਰ ਮਨ ਦੇ ਤਨ, ਤੇ ਉਹ ਜਾਣਦੇ ਆ ਹਰ ਵਕਤ ਵੀ ਪਰਮੇਸ਼ਰ ਮਨ ਤੇ ਤਨ ਦੇ ਅੰਦਰ ਰੱਬ ਵਿਆਪਕ ਹੋ ਰਿਹਾ, ਇਸੇ ਕਰਕੇ ਉਹਨਾਂ ਦੇ ਹਿਰਦੇ ਦੇ ਅੰਦਰ ਉਸ ਗਿਆਨ ਸਰੂਪ ਦਾ ਸਹਿਜ ਸੁਤੇ ਸਿੱਧੀ ਸੁਭਾਏ ਸ੍ਰੇਸ਼ਟ ਪ੍ਰਕਾਸ਼ ਹੋਇਆ ਹੈ, ਭਾਈ ਰਾਮ ਪ੍ਰਕਾਸ਼ ਦਾ ਵੀ ਹੈ, ਪ੍ਰਕਾਸ਼ ਹੋਇਆ ਹੈ।
ਕਰ ਗਹਿਲੀਨੀ ਸਾਜਨ ਹੈ,
ਤੇ ਸਾਜਨ ਹੈ ਸੱਜਣ ਸਤਿਗੁਰੂ, ਸਾਜਨ ਹੈ ਸੱਜਣ ਸਤਿਗੁਰਾਂ, ਪ੍ਰਭੂ ਨੇ ਸਾਡੇ ਮਨ ਰੂਪੀ ਕਰ ਹੱਥ ਨੂੰ ਗਹਿ ਪਕੜ ਕੇ ਮੈਂ ਬਿਰਤੀ ਬ੍ਰਹਮਾਕਾਰ ਕਰਕੇ ਆਪਣੇ ਵਿੱਚ ਲੀਨੀ ਲੀਨ ਕਰ ਲਈ ਹੈ, ਮਨ ਦੀ ਬਿਰਤੀ ਪਕੜ ਕੇ ਆਪਣੇ ਵਿੱਚ ਲੀਨ ਕਰ ਲਈ ਹੈ।
ਜਨਮ ਜਨਮ ਕੇ ਮੀਤ,
ਜੋ ਸਤਿਗੁਰੂ ਪਰਮੇਸ਼ਰ ਜੀ ਜਨਮ ਜਮਾਤਰਾਂ ਦੇ ਮੀਤ ਮਿੱਤਰ ਹਨ, ਜੋ ਸਤਿਗੁਰੂ ਜੀ ਅਨਜਨਮਾਂ ਜਨਮਾਤਰਾਂ ਦੇ ਵਿਛੜਿਆਂ ਦੀ ਸਹਾਇਤਾ ਕਰਨ ਵਾਲੇ ਹਨ।
ਚਰਨ ਹੈ ਦਾਸੀ ਕਰ ਲਈ,
ਗੁਰਾਂ ਨੇ ਆਪਣੇ ਚਰਨਾਂ ਦੀ ਦਾਸੀ ਸਾਡੀ ਬਿਰਤੀ ਜਿਹੜੀ ਹੈ ਦਾਸੀ ਟਹਿਲਣ ਕਰ ਲਈ ਹੈ, ਟਹਿਲਣ ਬਣਾਉਣਾ ਕੀਤੀ ਹੈ।
ਨਾਨਕ ਪ੍ਰਭ ਹਿਤ ਚੀਤ,
ਸਤਿਗੁਰੂ ਜੀ ਕਥਨ ਕਰਦੇ ਇਸ ਕਰਕੇ ਸਾਡੇ ਚੀਤ ਚਿੱਤ ਵਿੱਚ ਪ੍ਰਭ ਪਰਮੇਸ਼ਰ ਦੀ ਪ੍ਰਾਪਤੀ ਦਾ ਹਿਤ ਪ੍ਰੇਮ ਲੱਗਿਆ ਹੋਇਆ ਹੈ, ਪ੍ਰਭ ਚਿੰਤਨ ਵਿੱਚ ਸਾਡਾ ਹਿੱਤ ਲੱਗਿਆ ਹੋਇਆ ਹੈ।
ਸ਼ੰਤ,
ਅੱਗੇ ਹੁਣ ਮਹਾਰਾਜ ਸਾਹਿਬ ਜੀ ਸ਼ੰਤ ਵਿੱਚ ਉਚਾਰਨ ਕਰਦੇ ਨੇ,
ਰੁੱਤ ਬਰਸ ਸੁਹੇਲੀਆ।
ਹੁਣ ਅੱਗੇ ਦੱਸਣਗੇ ਜਿਵੇਂ ਚੇਤ ਵਿਸਾਖ ਇਹ ਦੋ ਮਹੀਨਿਆਂ ਦੀ ਇੱਕ ਰੁੱਤ ਦੱਸੀ ਹੈ, ਜੇਠ ਹਾੜ ਦੀ ਦੂਸਰੀ ਰੁੱਤ ਦੱਸੀ, ਹੁਣ ਤੀਸਰੀ ਰੁੱਤ ਹੈ ਇਹਨੂੰ ਸਾਵਣ ਤੇ ਭਾਦਰੋਂ ਦੋ ਮਹੀਨੇ ਦੀ ਇੱਕ ਸਾਂਝੀ ਰੁੱਤ ਹੈ। ਰੁੱਤ ਬਰਸ ਸੁਹੇਲੀ ਆ, ਬਰਸ ਵਰਖਾ ਦੇ ਵਰਸਨ ਕਰਕੇ ਰੁੱਤ ਬੜੀ ਸੁਹੇਲੀ ਆ, ਸੋਭਨਿਕ ਹੁੰਦੀ ਹੈ। ਰੁੱਤਾਂ ਜਿਹੜੀਆਂ ਨੇ ਸਫਲੀਆਂ ਜਿਹੜੀਆਂ ਕਿਵੇਂ ਹੁੰਦੀਆਂ ਨੇ, ਸਾ ਰੁੱਤ ਸੁਹਾਵੀ ਜਿੱਤ ਤੁੱਧ ਸੰਭਾਲੀ, ਜਿੱਤ ਦਿਨ ਬਿਸਰੈ ਪਾਰ, ਮੈਂ ਫਿੱਟ ਭਲੇਣੀ ਰੁੱਤ ਵੀ ਤਾਂ ਕਿਹਾ। ਫਿਰ ਰੁੱਤ ਸਫਲੀ ਹੋਈ ਆ ਜਿਹਦੇ ਬੰਦਗੀ ਕੀਤੀ ਆ। ਇੱਥੇ ਦੱਸਦੇ ਨੇ ਵੀ ਆਮ ਕਰਕੇ ਸੰਸਾਰ ਦੇ ਜਿਹੜੇ ਰੁੱਤ ਨੂੰ ਵਰਖਾ ਰੁੱਤ ਨੂੰ ਬੜਾ ਸੁਹਾਵਣਾ ਮੌਸਮ ਮੰਨਿਆ ਜਾਂਦਾ ਹੈ।
ਸਾਵਣ ਭਾਦਵੀ ਆਨੰਦ ਜੀਉ,
ਸਾਵਣ ਸਾਉਣ ਦੇ ਮਹੀਨੇ, ਭਾਦਵੇ ਭਾਦਰੋਂ ਦੇ ਮਹੀਨਿਆਂ ਵਿੱਚ ਵਰਖਾ ਦੇ ਬਰਸਣੇ ਕਰਕੇ ਆਨੰਦ ਖਿੜਿਆ ਰਹਿੰਦਾ ਹੈ ਜੀ। ਤੇ ਇਸੇ ਪ੍ਰਕਾਰ ਰੁੱਤ ਬਰਸ ਸੁਹੇਲੀ ਆ, ਸਾਵਣ ਭਾਦਵੇ ਆਨੰਦ ਜੀਉ, ਮਾਇਆ ਰੂਪ ਵਰਖਾ ਵਾਲੀ ਰੁੱਤ ਨੂੰ ਮਨਮੁੱਖ ਲੋਕਾਂ ਨੇ ਸੁਖਦਾਇਕ ਮੰਨਿਆ, ਕਿਉਂਕਿ ਇਸ ਵਰਖਾ ਵਾਲੀ ਰੁੱਤ ਵਿੱਚ ਮੋਹ ਰੂਪੀ ਬੱਦਲਾਂ ਦੇ ਵਿੱਚੋਂ ਪਦਾਰਥਾਂ ਰੂਪੀ ਪਾਣੀ ਵਰਸਦਾ। ਜਦ ਗੁਰੂ ਰੂਪੀ ਬੱਦਲ ਉਪਦੇਸ਼ ਰੂਪੀ ਵਰਖਾ ਕਰਕੇ ਵਰਸਦੇ ਹੈ ਤਾਂ ਜਗਿਆਸੂਆਂ ਵਾਸਤੇ ਇਹੋ ਵਰਖਾ ਦੀ ਰੁੱਤ ਸੋਭਨੀਕ ਬਣੀ ਹੋਈ ਹੈ। ਇਸ ਕਰਕੇ ਭਾਦਵੇ ਦਵੈਤ ਭਾਵ ਸੜ ਜਾਂਦਾ, ਸੌਕ ਅਵਸਥਾ ਦੀ ਪ੍ਰਾਪਤੀ ਹੋਣ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ।
ਘਣ ਉਨਵ ਉਠੇ ਜਲ ਥਲ ਪੂਰਿਆ ਮਕਰੰਦ ਜੀਓ,
ਸਾਵਣ ਭਾਦਵੀ ਵਾਲੇ ਦੁਬਾਰੇ ਵੀ ਬੋਲਿਓ,
ਸਾਵਣ ਭਾਦਵੀ ਆਨੰਦ ਜੀਓ।
ਇਹ ਮਨੁੱਖਾ ਸਰੀਰੀ ਸਾਵਣ ਦਾ ਮਹੀਨਾ ਸਮਝਣਾ, ਮਨੁੱਖਾ ਸਰੀਰੀ ਭਾਦੁਰਾਂ ਦਾ ਮਹੀਨਾ ਸਮਝਣਾ, ਇਹਦੇ ਵਿੱਚ ਆਨੰਦ ਕਿਵੇਂ ਹੋਏਗਾ, ਨਾਮ ਜਪ ਕੇ ਇਹ ਆਨੰਦ ਪ੍ਰਾਪਤ ਹੁੰਦਾ ਹੈ ਜੀ।
ਘਣ ਉਨਵ ਉਠੇ ਜਲ ਥਲ ਪੂਰਿਆ ਮਕਰੰਦ ਜੀਉ,
ਬਰਸਾਤ ਰੁੱਤ ਦੇ ਵਿੱਚ ਘਣ ਬੱਦਲ, ਉਨਵ ਨਾਮ ਝੁਕਣ ਦਾ, ਝੁਕ ਕੇ ਬੱਦਲ ਨੀਵੇਂ ਹੋ ਕੇ ਵਰਸਾ ਕਰਦੇ ਹੈ, ਬੁੱਠੇ ਵਰਸਦੇ ਨੇ ਹੇ ਪਿਆਰੇ ਜੀ, ਜਿਸ ਕਰਕੇ ਜਲ ਤਰਲ ਤੇ ਥਲ ਖੁਸ਼ਕ ਥਾਵਾਂ ਵਿੱਚ, ਮਕਰੰਦ ਜਲ ਪੂਰਿਆ ਭਰ ਜਾਂਦਾ ਹੈ। ਤੇ ਇਸੇ ਪ੍ਰਕਾਰ ਕਣ ਉਨ ਬੂਠੇ ਜਲ ਥਲ ਪੂਰਿਆ ਮਕਰੰਦ ਜੀਓ, ਕਹਿੰਦੇ ਗੁਰੂ ਰੂਪ ਬੱਦਲ ਜਗਿਆਸੂ ਦੇ ਤਾਂ ਉਨ ਝੁਕ ਭਾਵ ਦਿਆਲੂ ਹੋ ਕੇ ਨਾਮ ਉਪਦੇਸ਼ ਰੂਪੀ ਜਲ ਦੀ ਵਰਖਾ ਕਰਦੇ ਹੈ, ਤਾਂ ਫਿਰ ਜਲ ਦੀ ਨਿਆਈ ਉੱਤਮ ਅਧਿਕਾਰੀ, ਥਲ ਦੀ ਨਿਆਈ ਕਨਿਸ਼ਠ ਅਧਿਕਾਰੀ ਇਤਿਆਦਿ ਸਭ ਉਹਨਾਂ ਦੇ ਵਿੱਚ ਸਾਰਿਆਂ ਦੇ ਬ੍ਰਹਮ ਰੂਪ ਜਲ ਨੂੰ ਪੂਰਿਆ ਪਰਿਪੂਰਨ ਨਿਸ਼ਚੇ ਕੀਤਾ। ਜਲ ਦੀ ਨਿਆਈ ਉੱਤਮ ਅਧਿਕਾਰੀ, ਥਲ ਦੀ ਨਿਆਈ ਕਨਿਸ਼ਠ ਅਧਿਕਾਰੀ ਆਦਿ ਸਭ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਪ੍ਰੇਮ ਰੂਪੀ ਜਲ ਪੂਰਿਆ ਭਰਿਆ ਹੋਇਆ। ਗੁਰੂ ਸਾਹਿਬ ਜੀ ਕਨਿਸ਼ਠ ਅਧਿਕਾਰੀਆਂ ਆਦਿ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹੈ, ਉੱਤਮ ਅਧਿਕਾਰੀਆਂ ਨੂੰ ਬ੍ਰਹਮ ਗਿਆਨ ਰੂਪੀ ਜਲ ਦੀ ਪ੍ਰਾਪਤੀ ਕਰਾਉਂਦੇ ਹਨ ਜੀ।
ਪ੍ਰਭ ਪੂਰ ਰਹਿਆ ਸਰਬ ਠਾਈ,
ਜਿਵੇਂ ਬਰਸਾਤ ਦੇ ਮੌਸਮ ਦੇ ਵਿੱਚ ਵਰਖਾ ਪੈਣ ਕਰਕੇ ਸਭ ਥਾਵਾਂ ਤੇ ਪਾਣੀ ਭਰ ਜਾਂਦਾ ਹੈ, ਇਸੇ ਪ੍ਰਕਾਰ ਜੋ ਸਰਬ ਸਾਰਿਆਂ ਠਾਈ ਥਾਵਾਂ ਜਾਂ ਹਿਰਦਿਆਂ ਰੂਪੀ ਥਾਵਾਂ ਦੇ ਵਿੱਚ ਪ੍ਰਭ ਪਰਮੇਸ਼ਰ ਪੂਰਨ ਹੋ ਰਿਹਾ ਹੈ, ਕਹਿੰਦੇ ਉਹ ਐਸਾ ਜੋ ਵਾਹਿਗੁਰੂ ਹੈ ਉਸ ਹਰ ਪਰਮੇਸ਼ਰ ਦਾ,
ਹਰ ਨਾਮ ਨਵ ਨਿਧ ਗ੍ਰਹਿ ਭਰੇ,
ਤੇ ਉਸ ਹਰ ਪਰਮੇਸ਼ਰ ਦਾ ਨਾਮ ਜਪਣ ਵਾਲੇ ਪੁਰਖ ਉਹਨਾਂ ਦੇ ਘਰ ਨੌ ਨਿਧੀਆਂ ਆ ਜਾਂਦੀਆਂ ਨੇ, ਨੌ ਗੋਲਕਾਂ ਦਾ ਨਿਧ ਆਸਰਾ ਪਰਮੇਸ਼ਰ ਦਾ ਨਾਮ ਪ੍ਰੇਮ ਕਰਕੇ ਰਿਦਾ ਰੂਪੀ ਘਰ ਆਨੰਦ ਦੇ ਘਰ ਵਿੱਚ ਭਰ ਜਾਂਦਾ ਹੈ। ਉਸ ਹਰ ਪਰਮੇਸ਼ਰ ਦੇ ਨਾਮ ਰੂਪੀ ਨਾਵ ਨਿਧ ਨੌ ਨਿਧੀਆਂ ਨਾਲ ਗੁਰਮੁਖ ਜਨਾਂ ਦੇ ਹਿਰਦੇ ਜਿਹੜੇ ਹਿਰਦੇ ਰੂਪੀ ਗ੍ਰਹਿ ਘਰ ਭਰੇ ਲਵਾਲਾ ਪੂਰੇ ਹੋ ਜਾਂਦੇ ਹਨ ਜੀ।
ਸਿਮਰ ਸੁਆਮੀ ਅੰਤਰ ਜਾਮੀ,
ਜਿਨ੍ਹਾਂ ਨੇ ਅੰਤਰ ਜਾਮੀ ਅੰਦਰ ਦੀ ਜਾਣਨ ਵਾਲੇ ਸੁਆਮੀ ਮਾਲਕ ਪਰਮੇਸ਼ਰ ਨੂੰ ਸਿਮਰ ਯਾਦ ਕੀਤਾ ਹੈ।
ਕੁਲ ਸਮੂਹਾ ਸਭ ਤਰੇ,
ਉਹਨਾਂ ਦੀਆਂ ਸਮੂਹ ਕੁਲਾਂ ਪ੍ਰਭ ਕੈ ਸਿਮਰ ਸਭ ਕੁਲ ਉਧਾਰ ਹੈ। ਸਾਰੀਆਂ ਕੁਲਾਂ ਜਿਹੜੀਆਂ ਤਰ ਜਾਂਦੀਆਂ ਹਨ, ਉਹਨਾਂ ਦੀਆਂ ਜਿਹੜੀਆਂ ਪਿੱਛੇ ਸਮੂਹ ਸਾਰੀਆਂ ਕੁਲਾਂ ਬੇਗਤ ਹੋਈਆਂ ਪਈਆਂ ਸਨ, ਉਹ ਸਭ ਤਾਰੀਆਂ ਤਰ ਗਈਆਂ ਹਨ। ਇਸ ਕਰਕੇ ਕੁਲ ਸਮੂਹ ਸਭ ਤਰੇ, ਕਿਉਂ? ਉਹਨਾਂ ਨੇ ਸਿਮਰ ਸੁਆਮੀ ਅੰਤਰਜਾਮੀ, ਅੰਤਰਜਾਮੀ ਦਿਲ ਦੀ ਜਾਣ ਵਾਲ ਨੂੰ ਸਿਮਰਿਆ। ਵਾਹਿਗੁਰੂ ਕਿਹੜਾ ਦੇਵੀ ਦੇਵਤਿਆਂ ਨੂੰ ਸਿਮਰਿਆ? ਉਹਨਾਂ ਦੀਆਂ ਸਾਰੀਆਂ ਕੁਲਾਂ ਤਰ ਜਾਂਦੀਆਂ, ਤੇ ਸਮੂਹ ਕੁਲਾਂ ਤੇ ਹੋਰ ਸਭ ਸੰਗਤਾਂ ਕਰਕੇ ਤੇ ਪੁਰਖ ਵੀ ਤਰ ਮੁਕਤ ਹੋ ਗਏ। ਇਹ ਤੋਂ ਸਭ ਹੋਰ ਜਗਿਆਸੂ ਜਨ ਵੀ ਤੇ ਆਪਣੀਆਂ ਕੁਲਾਂ ਵੀ ਸਾਰੇ ਤਰ ਗਏ ਹਨ।
ਪ੍ਰੇ ਰੰਗ ਜਾਗੇ ਨਹਿ ਛੇਦਰ ਲਾਗੇ,
ਜੋ ਪ੍ਰੇ ਪਿਆਰੇ ਪਰਮੇਸ਼ਰ ਦੇ ਰੰਗ ਪ੍ਰੇਮ ਵਿਚ ਜਾਗ ਪਏ ਹੈ, ਉਹਨਾਂ ਨੂੰ ਜਿਹੜਾ ਕਾਮ ਹੈ, ਕ੍ਰੋਧ ਹੈ ਆਦਿ ਕੋਈ ਵੀ ਛਿਦਰ, ਐਵ, ਕਲੰਕ, ਦੋਸ਼ ਨਹੀਂ ਲੱਗਦੇ ਹਨ।
ਕਿਰਪਾਲ ਸਦ ਵਖ ਸਿੰਧ ਜੀਉ,
ਕਿਉਂਕਿ ਕਿਰਪਾਲ ਦਿਆਲੂ ਪਰਮੇਸ਼ਰ ਸਦ ਹਮੇਸ਼ਾ ਔਗਣਾਂ ਦੇ ਬਖਸ਼ਿੰਦ ਬਖਸ਼ਣ ਵਾਲਾ ਹੈ ਜੀ, ਤੇ ਕਿਰਪਾਲੂ ਪਰਮੇਸ਼ਰ ਸਦਾ ਬਖਸ਼ਿੰਦ ਬਖਸ਼ਾਂ ਕਰਨ ਵਾਲਾ ਹੈ ਜੀ।
ਬਿਨਵੰਤ ਨਾਨਕ ਹਰ ਕੰਤ ਪਾਇਆ,
ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵਕ ਕਥਨ ਕਰਦੇ ਹੈ ਕਿ ਅਸਾਂ ਨੇ ਹਰ ਪਰਮੇਸ਼ਰ ਕੰਤਪਤੀ ਨੂੰ ਪਾਇਆ, ਪਾਉਣਾ ਕੀਤਾ ਹੈ। ਹੇ ਪਿਆਰੇ ਜੀ, ਜਿਹੜਾ ਪਰਮੇਸ਼ਰ ਵਾਹਿਗੁਰੂ ਕੰਤ ਹੈ,
ਸਦਾ ਮਨ ਭਾਵੰਤ ਜੀਉ,
ਜੋ ਸਦਾ ਹਮੇਸ਼ਾ ਹੀ ਮਨ ਹਿਰਦੇ ਵਿਚ ਭਾਵੰਤ ਪਾਉਂਦਾ ਹੈ, ਚੰਗਾ ਲੱਗਦਾ ਹੈ।
ਸਲੋਕ
ਅੱਗੇ ਹੁਣ ਸਲੋਕ ਅਸਨ ਕਰਦੇ ਆ ਮਹਾਰਾਜ ਸਾਹਿਬ ਜੀ।
ਆਸ ਪਿਆਸੀ ਮੈਂ ਫਿਰ,
ਆਸ ਇੱਛਾ ਕਰਕੇ ਦਰਸ਼ਨਾਂ ਦੀ ਪਿਆਸੀ ਮੈਂ, ਮੇਰੀ ਚਿੱਤ ਦੀ ਬਿਰਤੀ ਫਿਰੋ ਫਿਰਦੀ ਹੈ।
ਕਬ ਪੇਖੋ ਗੋਪਾਲ,
ਇਹ ਕਬ ਕਦੋਂ ਗੋਪਾਲ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਦੇ ਦਰਸ਼ਨ ਪੇਖੋ ਵੇਖਣਾ ਕਰਾਂ, ਤੇ ਇਸ ਪ੍ਰਕਾਰ ਦੀ ਇਹ ਆਸ ਉਮੀਦ ਲੱਗੀ ਹੋਈ ਹੈ, ਤੇ ਇਸ ਪ੍ਰਕਾਰ ਫਿਰ ਮੇਰੀ ਬਿਰਤੀ ਫਿਰਦੀ ਹੈ। ਕਿਵੇਂ ਇੱਛਾ ਪੂਰੀ ਹੋਵੇ, ਵਾਹਿਗੁਰੂ ਦੀ ਸਿੱਖਿਆ ਤਾਕਾਰ ਕਿਵੇਂ ਹੋਵੇ?
ਹੈ ਕੋਈ ਸਾਜਨ ਸੰਤ ਜਾਨ,
ਸਤਿਗੁਰੂ ਜੀ ਕਥਨ ਕਰਦੇ, ਅਜਿਹਾ ਕੋਈ ਸਰਵਣ ਕਰਾਉਣ ਵਾਲਾ ਸਾਜਨ ਸੱਜਣ, ਮੰਨਣ ਕਰਾਉਣ ਵਾਲਾ ਸੰਤ, ਨਿਧਿਆਸਨ ਕਰਾਉਣ ਵਾਲਾ ਪ੍ਰੇਮੀ, ਕਹਿੰਦੇ ਹੈ ਉਹ ਸੰਤ ਸੱਜਣ ਸਾਡਾ ਮਨ ਬਾਣੀ ਸਰੀਰ ਕਰਕੇ ਪਿਆਰਾ ਹੈ।
ਨਾਨਕ ਪ੍ਰਭ ਮੇਲਣ ਹਾਰ,
ਜੋ ਪਰਮੇਸ਼ਰ ਨਾਲ ਮੇਲਣ ਹਾਰ ਮੇਲਣ ਵਾਲਾ ਹੋਵੇ। ਜਗਾਸੂ ਵੱਲੋਂ ਮਹਾਤਮਾ ਜਨਾਂ ਨੂੰ, ਮਹਾਤਮਾ ਜਨਾਂ ਅੱਗੇ ਇਉਂ ਬੇਨਤੀ ਹੈ ਕਿ
ਬਿਨ ਮਿਲਵੇ ਸ਼ਾਂਤ ਨਾ ਉਪਜੈ,
ਉਸ ਨਾਲ ਮਿਲਵੇ ਮਿਲੇ ਤੋਂ ਬਿਨ ਬਗੈਰ ਦਵੈਤ ਵਿਚ ਲੱਗਣ ਕਰਕੇ ਸ਼ਾਂਤ ਸ਼ਾਂਤੀ ਨਹੀਂ ਉਪਜੈ ਪੈਦਾ ਹੁੰਦੀ, ਤੇ ਇਸ ਕਰਕੇ
ਤਿਲ ਪਾਲ ਰਹਿਣ ਨਾ ਜਾਏ,
ਤਿਲ ਰਤਾ ਮਾਤਰ ਵੀ ਉਹਦੇ ਮਿਲੇ ਤੋਂ ਬਗੈਰ ਰਹਿਣ ਰਿਹਾ ਨਹੀਂ ਜਾਂਦਾ ਹੈ। ਅੱਗੇ ਮਹਾਤਮਾ ਜਨ ਉੱਤਰ ਦੇ ਕੇ ਕਹਿਣਗੇ, ਹੁਣ ਮਹਾਤਮਾ ਵੱਲੋਂ ਹੈ ਇਹ ਅੱਗੇ,
ਹਰ ਸਾਧ ਹੈ ਸਰਣਾਗਤੀ,
ਹਰ ਪਰਮੇਸ਼ਰ ਦਾ ਨਾਮ ਜਪਣ ਵਾਲੇ ਸਾਧ ਹੈ ਸੰਤ ਜਨਾਂ ਦੀ ਸਰਨਾਗਤੀ, ਸਰਨ ਨੂੰ ਪ੍ਰਾਪਤ ਹੋਣਾ ਕਰ।
ਨਾਨਕ ਆਸ ਪੁਜਾਏ,
ਤੇ ਉਹੀ ਤੇਰੀ ਆਸ ਨੂੰ ਪੁਜਾਹੇ ਪੂਰੀ ਕਰ ਦੇਣਗੇ, ਤੇ ਇਸ ਪ੍ਰਕਾਰ ਕਿਹਾ ਹੈ
ਸ਼ੰਤ,
ਅੱਗੇ ਸ਼ੰਤ ਉਚਾਰਨ ਕਰਦੇ ਹਨ ਜੀ।
ਰੁੱਤ ਸਰਦ ਅਡੰਬਰੂ,
ਹੁਣ ਸਰਦ ਰੁੱਤ, ਸਿਆਲ ਦੀ ਰੁੱਤ, ਉਹਦੀ ਬੜੀ ਸੁੰਦਰ ਅਡੰਬਰੂ ਨਾਮ ਹੈ ਬਨਾਵਟ ਦਾ, ਉਹ ਬਨਾਵਟ ਬਣੀ ਹੋਈ ਹੈ, ਬੜਾ ਸੋਹਣਾ ਅਡੰਬਰੋ ਉਦਮ ਬਣਿਆ ਹੈ। ਚਾਰ ਸਪੇਰੇ ਅਡੰਬਰੋ ਤੰਬੂ ਦੀ ਨਿਆਏ, ਤੇ ਅੱਡ ਅੰਬਰੋ ਮਤਲਬ ਹੈ ਵੀ ਅੰਬਰ ਆਕਾਸ਼, ਤੇ ਅੱਡਿਆ ਹੈ ਜਿਵੇਂ ਇਹਨੂੰ ਤੰਬੂ ਦਾ ਨਾਂ ਤਾਂ ਲੈਂਦਾ ਜਿਵੇਂ ਆਕਾਸ਼ ਅੱਡਿਆ ਹੋਇਆ ਇਸ ਤਰ੍ਹਾਂ ਕੱਪੜਾ ਫੈਲਾਇਆ ਹੁੰਦਾ ਹੈ, ਉਹ ਆਕਾਸ਼ ਤੰਬੂ ਦੀ ਨਿਆਈ ਸਾਰੇ ਛਤਰ ਬਣਿਆ ਹੋਇਆ ਹੈ, ਤੇ ਇਸ ਕਰਕੇ ਅਡੰਬਰੋ ਕਿਹਾ, ਜਿਸ ਉੱਤੇ ਆਕਾਸ਼ ਰੂਪੀ ਚੰਦੋਆ ਤਾਣਿਆ ਹੋਇਆ। ਰੁੱਤ ਸਰਦ ਅਡੰਬਰੋ, ਇਸ ਰੁੱਤ ਦੇ ਅੰਦਰ ਆਕਾਸ਼ ਰੂਪੀ ਚੰਦੋਆ, ਤਾਰਿਆਂ ਰੂਪੀ ਬਲੌਰ ਤੇ ਚੰਦ ਸੂਰਜ ਦੇ ਦੋ ਡੱਬੇ ਲੱਗੇ ਹੋਏ। ऐसी सरद रुत दी सोहनी बनावट अडम्बरों बनी हुई है।
असु कतके हर प्यास जीव,
असु ते कतक दे महीने विच हर परमेश्वर दे दर्शना दी जिन्हां नूं प्यास लगी है ओ तंता दे योगन दर्श तेरे की प्यास मन लागी, जिन्हां नूं प्यास लागी वाहिगुरु दे मिलन दी। ए जिहड़ी प्यास की है, भुख की है, भुख ते प्यास लोड़ दा नाम है। रोटी दी लोड़ पैदा हो गई इनू भुख आ जांदा है, पानी दी प्यास पैदा हो गई ते ए लोड़ है पानी दी। इस तरह रब दी जदों लोड़ अंदर पैदा हो गई तां उहनू चाहे भुख कह लो चाहे प्यास कह लो, ए शब्दां दे प्रमाण दित्ते है। ते इस प्रकार फिर ए जिहड़ी है प्यास लगी है दर्श तेरे की प्यास मन लग गई। दुबारे बोलो जी।
असु कत के हर प्यास जीओ,
ते इउं फिर असु अर कतक दा जिहड़ा महीना है दो महीनियां दी करुत है, इह हर परमेश्वर दे दर्शन दी जिहनूं प्यास लगी है ओह तंता दे योग हो गए। ते जिहड़े आड़े नूं वखरा कर लईए ससा आ गया, सस्से दे हितां तिलैंकण लगे नूं उहदे फिर आड़ा बन जाणा। आ सो आ सर्व ओर से भाव चार छपेरे तों जां सर्व ओर भाव चार छपेरे प्रवेश दे नाम नूं सो सुन के जां सुणदे हन, कर्मां नूं कतके कत्तण वाले हन, उहनां दे हिरदे प्रभु दी प्राप्ती दी प्यास लगी हुई है। अते
खोजंती दर्शन फिरत,
उहनां दी बिरती प्रभु दे दर्शन दीदार दे ताई खोजंती खोजदी फिरदी है।
कब मिलिए गुण तास जीओ,
कब कदों गुणा दा तास खजाना परमेश्वर मिलिए मिलेगा।
कब मिलिए गुण तास जीओ,
ते इस करके कब कदों गुण तास गुणा दा तास नाम खजाने दा परमेश्वर कदों मिलिए मिलेगा जी।
बिन कंत प्यारे नह सुख सारे,
प्यारे कंत पति परमेश्वर दे मिले तो बिन बगैर सारे सर्व सुख जेड़े सुख जां पूर्ण सुख नह नहीं हो सकदे। नह सुख सारे, सारे सुख नहीं है, संपूर्ण सुख नहीं, अधूरे है जेड़े ओ सुख जेड़े आके चले जांदे है, पूर्ण सुख नहीं है। सारी दुनिया नू तक के वेख्या है महाराज साहब जी कहिंदे सारे सार रूप ब्रह्म की प्राप्ति तो बिन बगैर आत्मक सुख की प्राप्ति नहीं हुंदी। इस करके
हार कंगन त्रिग बना,
हार गल विच पहनण वाला गहना, कंगन हथां विच पहनण वाले गहने, इन्हां दा जो सिंगार बनिया होया है उस नू तां फिर महाराज कहिंदे त्रिग, त्रिकार ही है फिर, दिखावे मात्र, हर हर करण रूप, हर हर करण रूप ये तो हार पहनिया होवे, करता करता करण रूप कंगन, कर कर करता कंगन पहरे, ते इस तरह कर लेना पर दिखावे मात्र, उपरों भेख बना के जिहड़े बनाए हुए उन्हां नूं फिर त्रिकार ही कहे, त्रिग है कहिंदे उन्हां नूं। जां फिर बिन कंत प्यारे नह सुख सारे हार कंगन त्रिग बना, जिहड़ा उपरों दिखावे मात्र कहना है कि मेरे हिरदे रूपी कंठ विच तां जी प्रभु दा नाम ही हार बनिया होया है, साडे नाम चलदा रहिंदा है, कंगण दी न्याई मैनूं तां जी सरूप दी हस्तांवल बोध हो गया है, इउं ऐसे वचन कहण नूं त्रिकार ही है। जिहड़ा हार भाव प्रणायाम करना है, कंगण दी न्याई शरीर नूं सूखम करना है, ऐसे बाणे बनाउणे नूं त्रिकार कहा है, नाम नु मुक रखिया है महाराज ने।
सुंदर सुजान चतुर बेती,
भावे जीव रू स्त्री सुंदर सोहने शरीर वाली होवे, भावे शास्त्री सुजान ज्ञात वाली होवे, भावे बाका विहारा विच चतुर होवे, वेदा दी बेती जानू बख्ती होवे,
सास बिन जैसे तना,
ते ओ ता इउं है इस तरह जानो ते कहिंदे जिस तरह सास तो बिना तना शरीर हुंदा है, इस प्रकार कहा है जैसे जिस तरह सास श्वासां तो बिन बगैर तना शरीर ए मुर्दा हुंदा है, उहदे वर्गी हालत है जी।
ईत उत दह जिस अलोकन,
ईत उत इधर उधर, ईत उतर इधर उधर, जां ईत इस लोक दे जड़े पदार्थ हैं ते उन्हां पदार्थां नूं उत परलोक दे स्वर्ग दे सुखां आदि दे ਇਹ ਜਿਹੜੇ ਦਹਿ ਦਿਸ ਦਸੇ ਦਿਸ਼ਾਵਾਂ ਵੱਲੋਂ ਦਸੇ ਦਿਸ਼ਾਵਾਂ ਵੱਲ ਨੂੰ ਅਲੋਕਨ ਵੇਖਣਾ ਕੀਤਾ ਹੈ। ਈਤ ਭਾਵ ਚਤਰ ਉਤ ਅਰਥਾਤ ਮੂਰਖ ਵਿਦਵਾਨ ਤੇ ਅਨਪੜ੍ਹਾਂ ਆਦਿ ਨੂੰ ਤੇ ਉਹਨਾਂ ਸਾਰਿਆਂ ਦੇ ਦਸੋ ਦਿਸ਼ਾਵਾਂ ਦੇ ਪਦਾਰਥਾਂ ਨੂੰ ਤੇ ਉਹਨਾਂ ਨੂੰ ਵੀ ਤੇ ਦਸੋ ਦਿਸ਼ਾ ਦੇ ਪਦਾਰਥਾਂ ਨੂੰ ਅਲੋਕਨ ਵੇਖਿਆ ਹੈ।
ਮਨ ਮਿਲਨ ਕੀ ਪ੍ਰਭ ਪਿਆਸ ਜੀਉ,
ਪਰ ਮਨ ਹਿਰਦੇ ਪਰਮਾਤਮਾ ਦੇ ਮਿਲਣ ਦੀ ਪਿਆਸ ਚਾਹਨਾ ਹੈ ਜੀ, ਜਾਂ ਫਿਰ ਈਤ ਇਸ ਜੀਵ ਦੇ ਸਰੂਪ ਨੂੰ ਤੇ ਉਹ ਤੋਂ ਉਸ ਈਸ਼ਵਰ ਦੇ ਸਰੂਪ ਦਾ ਨਿਰਣਾ ਕਰਕੇ ਵੇਖਿਆ ਕਿ ਜੀਵ ਅਲਪੱਗ ਹੈ, ਈਸ਼ਵਰ ਸਰਵੱਗ ਹੈ। ਦਸੋ ਦਿਸ਼ਾਵਾਂ ਦੇ ਗੁਣ ਪਦਾਰਥ ਇੰਦਰੀਆਂ ਦਾ ਦਮਨ ਕਰਨਾ ਸਾਧਨਾ ਕਰਕੇ ਵੇਖਿਆ ਹੈ। ਦੈਟ ਇਜ਼ ਅਲੋਕਨ। ਤੇ ਫਿਰ ਮਨ ਮਿਲਣ ਕੀ ਪ੍ਰਭ ਪਿਆਸ ਜੀਉ, ਪਰ ਫਿਰ ਵੀ ਪਿਆਰੇ ਜੀ ਮਨ ਦੇ ਵਿੱਚ ਵਾਹਿਗੁਰੂ ਦੇ ਮਿਲਣ ਦੀ ਇੱਛਾ ਲੱਗੀ ਹੋਈ ਹੈ ਕਿ ਕਦੋਂ ਪ੍ਰਤੱਖ ਮਿਲ ਜਾਣ।
ਬਿਨਵੰਤ ਨਾਨਕ ਧਾਰ ਕਿਰਪਾ,
ਤੇ ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵਕ ਕਥਨ ਕਰਦੇ ਹੈ ਕਿ ਜਗਿਆਸੂ ਰੂਪ ਇਸਤਰੀ ਪਰਮੇਸ਼ਵਰ ਦੇ ਅੱਗੇ ਇਉਂ ਬੇਨਤੀ ਕਰੇ ਕਿ ਹੇ ਵਾਹਿਗੁਰੂ, ਤੁਸੀਂ ਕਿਰਪਾ ਦਇਆ ਦ੍ਰਿਸ਼ਟੀ ਧਾਰ ਕੇ ਜਾਂ ਕਿਰਪਾ ਦ੍ਰਿਸ਼ਟੀ ਧਾਰ ਧਾਰਨ ਕਰੋ ਜੀ।
ਮਿਲੋ ਪ੍ਰਭ ਗੁਣ ਤਾਸ ਜੀਓ,
ਗੁਣ ਤਾਸ ਗੁਣਾਂ ਦੇ ਖਜ਼ਾਨੇ ਪ੍ਰਭ ਪਰਮੇਸ਼ਰ ਜੀ ਮੈਨੂੰ ਆਪਣੇ ਸਰੂਪ ਨਾਲ ਮਿਲੋ, ਮੇਲ ਲੈਣਾ ਕਰੋ ਜੀ।
ਸਲੋਕ
ਕਥਨ ਕਰਦੇ ਹਨ ਜੀ ਅੱਗੇ।
ਜਲਣ ਬੁਝੀ ਸੀਤਲ ਭਏ,
ਤੇ ਗੁਰਾਂ ਦੀ ਕਿਰਪਾ ਦਾ ਸਦਕਾ ਪ੍ਰਭੂ ਦੇ ਵਿਛੋੜੇ ਦੀ ਜਲਣ ਜਲਣ ਤਬ ਬੁਝੀ ਬੁਝ ਗਈ। ਇਹਨੂੰ ਬੁਝੀ ਨਹੀਂ ਕਰਨਾ ਪਾਠ, ਬੁਝੀ ਬੁਝਣ ਤੋਂ ਪਾਪ ਹੈ। ਤੇ ਜਲਣ ਦੇ ਨਾਲ ਹੋਵੇ, ਅੱਗ ਦੇ ਨਾਲ ਹੋਵੇ ਪਾਠ, ਤ੍ਰਿਸ਼ਨਾ ਦੇ ਨਾਲ ਹੋਵੇ, ਉੱਥੇ ਬੁਝਣ ਤੋਂ ਹੀ ਭਾਵ ਹੁੰਦਾ, ਬੁਝੀ ਜਾਣਨ ਤੋਂ ਭਾਵ ਨਹੀਂ ਹੁੰਦਾ। ਗੁਰਾਂ ਦੀ ਕਿਰਪਾ ਸਦਕਾ ਪ੍ਰਭ ਛੋੜੀ ਦੀ ਜਲਣ ਜਲਣ ਤਾਂ ਬੁਝੀ ਬੁਝ ਗਈ, ਨਿਵਰਤ ਹੋ ਗਈ ਹੈ ਸ਼ਾਂਤ ਰੂਪ। ਤੇ ਜਿਹੜਾ ਵਾਹਿਗੁਰੂ ਦਾ ਉਹਨੂੰ ਪਾ ਕਰਕੇ ਸੀਤਲ ਪਏ ਹੋ ਗਏ ਹਾਂ, ਸ਼ਾਂਤ ਹੋ ਗਏ।
ਮਨ ਤਨ ਉਪਜੀ ਸ਼ਾਂਤ,
ਮਨ ਹਿਰਦੇ ਤਨ ਸਰੀਰ ਵਿੱਚ ਵਾਸ਼ਨਾ ਦੀ ਨਿਵਰਤੀ ਹੋਣ ਕਰਕੇ ਸ਼ਾਂਤ ਉਪਜੀ ਪੈਦਾ ਹੋ ਗਈ ਹੈ।
ਨਾਨਕ ਪ੍ਰਭ ਪੂਰਨ ਮਿਲੇ,
ਸਤਿਗੁਰੂ ਜੀ ਕਥਨ ਕਰਦੇ ਜਦ ਪੂਰਨ ਵਿਆਪਕ ਪ੍ਰਭ ਪਰਮੇਸ਼ਰ ਮਿਲੇ ਪ੍ਰਾਪਤ ਹੋ ਗਿਆ ਹੈ।
ਦੁਤੀਆ ਬਿਨਸੀ ਭ੍ਰਾਂਤ,
ਦੁਤੀਆ ਦਵੈਤ ਭਾਵ ਤੇ ਭ੍ਰਾਂਤੀ ਬਿਨਸੀ ਨਾਸ ਹੋ ਗਈ ਹੈ। ਫਿਰ
ਸਾਧ ਪਠਾਏ ਆਪ ਹਰ,
ਹਰ ਪਰਮੇਸ਼ਰ ਨੇ ਆਪ ਸਾਧ ਸ੍ਰੇਸ਼ਟ ਕੌਣ, ਗੁਰੂ ਸਾਹਿਬ ਤੋਂ ਸ੍ਰੇਸ਼ਟ ਕੌਣ ਹੈ ਭਾਈ, ਸਾਧ ਰੂਪ ਭੇਟਿਓ ਗੁਰੂ ਨਾਨਕ, ਗੁਰੂ ਨਾਨਕ ਹੀ ਐਸਾ ਸਾਧ ਹੈ। ਥੰਮੇ ਕੋਈ ਨਾ ਸਾਧ ਬਿਨ ਸਾਧਨਾ ਦਿਸਿਆ ਜਗ ਵਿੱਚ ਕੋਆ, ਉਹ ਸਾਧ ਹੈ ਗੁਰੂ ਨਾਨਕ ਸਾਹਿਬ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਦੇ ਜੀਵਾਂ ਦੇ ਸੁਭ ਮਾਰਗ ਦੇ ਪਾਉਣ ਵਾਸਤੇ ਪਠਾਏ ਭੇਜਿਆ ਨਿਰੰਕਾਰ ਨੇ। ਗੁਰੂ ਨਾਨਕ ਜਗ ਮਾਹੇ ਪਠਾਇਆ, ਉੱਥੇ ਇਹ ਲਿਖਿਆ ਨੇ ਪਠਾਇਆ ਭੇਜਿਆ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੂੰ ਭੇਜਿਆ, ਸਾਧ ਪੜਾਏ ਆਪ ਹਰ ਹਰੀ ਪਰਮੇਸ਼ਰ ਵਾਹਿਗੁਰੂ ਨੇ।
ਹਮ ਤੁਮ ਤੇ ਨਾਹੀ ਦੂਰ,
ਨਾਲ ਇਹ ਕਿਹਾ ਕਿ ਹਮ ਅਸੀਂ ਤੁਹਾਤੋਂ ਦੂਰ ਨਹੀਂ ਰਹਾਂਗੇ, ਤੁਸੀਂ ਮੇਰਾ ਹੀ ਸਰੂਪ ਹੋ, ਗੁਰ ਪਰਮੇਸ਼ਰ ਏਕ ਹੈ। ਇਹ ਬਚਨ ਕਹਿ ਕੇ ਨਿਰੰਕਾਰ ਨੇ ਭੇਜਿਆ। ਇਹ ਸਾਡੇ ਸਮਝਾਉਣ ਵਾਸਤੇ ਕਹਾਣੀਆਂ ਨੇ, ਇੱਕੋ ਹੀ ਸਰੂਪ ਹੈ, ਭੇਜਣ ਵਾਲਾ ਵੀ ਆਪ ਹੈ ਤੇ ਆਉਣ ਵਾਲਾ ਵੀ ਆਪ ਹੀ ਹੈ। ਤੇ ਜਾਂ ਫਿਰ ਮਹਾਰਾਜ ਸਾਹਿਬ ਜੀ ਨੇ ਸਾਥ ਸੀ, ਹਮ ਤੁਮ ਤੇ ਨਾਹੀ ਦੂਰ। ਗੁਰਾਂ ਨੇ ਉਪਦੇਸ਼ ਦੇ ਕੇ ਦੱਸਿਆ ਕਿ ਪਰਮੇਸ਼ਰ ਸਾਖੀ ਰੂਪ ਹੋਣ ਕਰਕੇ ਹਮ ਸਾਡੇ ਤੇ ਤੁਮ ਤੁਸਾਂ ਜੀਵਾਂ ਤੋਂ ਦੂਰ ਨਹੀਂ ਹੈ। ਉਹ ਪਰਮੇਸ਼ਰ ਸਾਰਿਆਂ ਦੇ ਅੰਦਰ ਹੈ, ਪ੍ਰਤਕ ਜੋਤ ਰੂਪ ਹੋ ਕਰਕੇ ਸਾਰਿਆਂ ਦੇ ਵਿੱਚ ਹੈ। ਘਟ ਘਟ ਮੈਂ ਹਰਜੂ ਵਸੈ,
ਨਾਨਕ ਭ੍ਰਮ ਭੈ ਮਿਟ ਗਏ।
ਤਾਂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਾਂ ਦੇ ਉਪਦੇਸ਼ ਦੁਆਰਾ ਸਮਝਾਇਆ ਕਿ ਜੋ ਪਰਮੇਸ਼ਰ ਦੇ ਜਿਹੜਾ ਬੰਦਗੀ ਕਰਨ ਵਾਲਾ ਦਾ ਭਰਮ ਵੀ ਮਿਟ ਜਾਂਦਾ, ਭੈ ਵੀ ਮਿਟ ਜਾਂਦੇ ਨੇ ਉਸਦੇ।
ਰਮਣ ਰਾਮ ਭਰਪੂਰ,
ਸਤਿਗੁਰੂ ਜੀ ਕਥਨ ਕਰਦੇ ਆ ਕਿ ਗੁਰਾਂ ਦੇ ਉਪਦੇਸ਼ ਦੁਆਰਾ ਸਮਝਾਇਆ ਕਿ ਜੋ ਰਾਮ ਪਰਮੇਸ਼ਰ ਨੂੰ ਸਰਬ ਥਾਈ ਭਰਪੂਰ ਵਿਆਪਕ ਜਾਣ ਕੇ ਉਸਦੇ ਨਾਮ ਨੂੰ ਰਮਣ ਉਚਾਰਨ ਕਰਦੇ ਆ, ਉਹਨਾਂ ਦੇ ਪੰਜ ਪ੍ਰਕਾਰ ਦਾ ਭਰਮ, ਭੇਦ ਪਰਮ, ਕਰਤੱਤ ਪਰਮ, ਪੁੰਨ ਸੰਘ ਪਰਮ ਵਿਕਾਰ, ਬ੍ਰਹਮ ਇਤਰ ਜਗ ਸੱਤ ਭਰਮ, ਪੰਚੋ ਭਰਮ ਸੰਸਾਰ। ਇਹ ਸੱਤ ਪ੍ਰਕਾਰ ਦਾ ਜਿਹੜਾ ਭੈ ਹੈ, ਯਹ ਪੈ ਪਰਲੋਕ ਪੈ ਜਨਮ ਵੇਦਨਾ ਜਾਤ ਅੰਧਰਖਿਆ ਔਰ ਗੁਪਤ ਪੈ ਅਕਸ ਮਾਤਰ ਪੈ ਸਾਤ ਪ੍ਰਭ ਕੀ ਸਰਨ ਸਗਲ ਪੈ ਲਾਥੇ ਸਾਰੇ ਪੈ ਦੂਰ ਹੋ ਗਏ ਤੇ ਇਸ ਕਰਕੇ ਜਿਹੜੇ ਭਰਮ ਸੀ ਪੰਜ ਪ੍ਰਕਾਰ ਦਾ ਉਹਦੇ ਸਾਧ ਸਿੰਘ ਜੀ ਉਹਦੀ ਵੀ ਨਿਮਰਤੀ ਦੇ ਵਿਧਾਨ ਦੇ ਅੰਦਰ ਇਹ ਸਾਰੀ ਪ੍ਰਕਿਰਿਆ ਆਉਂਦੀ ਹੈ ਤੇ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਦੇ ਖਤਮ ਕਰ ਦਿੱਤੇ ਹੈ ਮਿਟ ਗਏ ਮਿਟਾ ਦਿੱਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ
ਸ਼ਾਂਤ
ਤੇ ਰਮਣ ਰਾਮ
ਰਮਣ ਰਾਮ ਭਰਪੂਰ
ਤੇ ਉਹਨਾਂ ਨੇ ਫਿਰ ਪਰਮਾਤਮਾ ਜਿਹੜਾ ਪਰਿਪੂਰਨ ਸਾਰੇ ਉਹ ਰਾਮ ਸਰਵ ਵਿਆਪੀ ਹੈ ਪ੍ਰਭੂ ਵਿਆਪਕ ਜਾਣ ਕੇ ਉਹਦੇ ਨਾਮ ਨੂੰ ਰਮਣ ਉਚਾਰਨ ਕਰਦੇ ਹੈ ਉਹਨਾਂ ਦਾ ਪੰਜ ਪ੍ਰਕਾਰ ਦਾ ਸੱਤ ਪ੍ਰਕਾਰ ਦਾ ਡਰ ਜਿਹੜਾ ਹੈ ਪੰਜ ਪ੍ਰਕਾਰ ਦਾ ਪਰਮ ਸੱਤ ਪ੍ਰਕਾਰ ਦਾ ਡਰ ਇਹ ਸਭ ਨਿਵਿਰਤ ਹੋ ਗਿਆ ਤੇ ਇਸ ਕਰਕੇ ਫਿਰ ਐਸੇ ਜੋ ਪਰਮੇਸ਼ਵਰ ਵਾਹਿਗੁਰੂ ਅੰਤਰਜਾਮੀ ਹੈ ਤੇ ਉਹਦਾ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਫਿਰ ਇਹ ਉਹਨਾਂ ਦੇ ਡਰ ਖਤਮ ਹੋ ਗਿਆ ਹਾਂਜੀ ਬੋਲਿਓ ਦੁਬਾਰੇ ਇਹ ਭਗਤੀ
ਰਮਣ ਰਾਮ ਭਰਪੂਰ
ਤੇ ਉਹ ਰਾਮ ਸਾਰੀ ਜਗ੍ਹਾ ਭਰਪੂਰ ਪਰਿਪੂਰਨ ਜਿਹੜਾ ਹੈ ਦੇਖਿਆ ਗਿਆ ਹੈ ਸਾਰੀ ਜਗ੍ਹਾ ਹੀ ਉਹ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਪਰ ਉਹ ਬ੍ਰਹਮ ਗਿਆਨ ਦੇ ਨੇਤਰ ਉਹਨਾਂ ਨੂੰ ਮਿਲੇ ਹੈ ਤੇ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਕਹਿੰਦੇ ਉਹ ਪਰਿਪੂਰਨ ਜਿਹੜਾ ਰਾਮ ਅਰਥ ਹੀ ਰਮੇ ਹੋਏ ਤੂੰ ਹੈ ਪਰਿਪੂਰਨ ਹੈ ਪਰਮੇਸ਼ਵਰ ਵਾਹਿਗੁਰੂ
ਸ਼ਾਂਤ
ਸ਼ਾਂਤ ਉਚਾਰਨ ਕਰਦੇ ਹਨ ਜੀ
ਰੁੱਤ ਸ਼ੀਸ਼ੀਅਰ ਸੀਤਲ
ਤੇ ਮਹਾਰਾਜ ਸਾਹਿਬ ਕਹਿੰਦੇ ਸ਼ੀਸ਼ੀਅਰ ਠੰਡ ਵਾਲੀ ਰੁੱਤ ਅਤਿਅੰਤ ਸੀਤਲ ਠੰਡੀ ਹੁੰਦੀ ਇਸ ਰੁੱਤ ਦੇ ਜਿਹੜਾ ਮਨੁੱਖਾ ਜਨਮ ਰੂਪੀ ਇਸ ਰੁੱਤ ਦੇ ਮਨੁੱਖਾ ਜਨਮ ਰੂਪੀ ਅੱਗੇ ਦੱਸਦੇ ਨੇ ਵੀ ਇਹ ਜਿਹੜੇ ਮਹੀਨੇ ਹਨ
ਹਰ ਪ੍ਰਗਟੇ ਮੰਗਰ ਪੋਹੇ ਜੀ
ਮਨੁੱਖਾ ਜਨਮ ਰੂਪੀ ਮੰਗਰ ਮੱਗਰ ਤੇ ਪੋਹ ਦੇ ਮਹੀਨੇ ਵਿੱਚ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਹਰ ਪਰਮੇਸ਼ਰ ਜੀ ਪ੍ਰਗਟ ਹੋਏ ਹਨ ਇਹਦੇ ਵਿੱਚ ਥੋੜਾ ਜਿਹਾ ਕਿੰਨਾ ਕੁ ਭੇਦ ਜਾਣਨਾ ਵੀ ਜਿਹੜੀਆਂ ਇਹ ਰੁੱਤਾਂ ਦੀ ਵਿਚਾਰ ਹੈ ਨਾ ਇਹਦਾ ਕਈ ਗਿਆਨੀ ਸਿੰਘ ਅਨਵੇਂ ਕਰਕੇ ਸ਼ੀਸ਼ੀਅਰ ਦੀ ਥਾਂ ਤੇ ਹਿਮਕਰ ਅਰਥ ਕਰਦੇ ਹੈ ਸੰਪਰਦਾਇ ਕਰਦੇ ਹੈ ਐਸਾ ਮਹਾਂਪੁਰਖਾਂ ਨੇ ਵੀ ਦੱਸਿਆ ਸੀ ਤੇ ਇਸ ਕਰਕੇ ਵੀ ਹਿਮਕਰ ਠੰਡ ਵਾਲੇ ਪਾਲੇ ਦੀ ਰੁੱਤ ਅਤਿਅੰਤ ਹੀ ਸੀਤਲ ਠੰਡੀ ਹੈ ਇਸੇ ਰੁੱਤ ਦੇ ਪੱਗ ਮੱਗਰ ਤੇ ਪੋਹ ਦੇ ਮਹੀਨੇ ਵਿੱਚ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਹਰ ਪਰਮੇਸ਼ਰ ਪ੍ਰਗਟ ਹੋਇਆ ਜਦ ਪੋਹ ਦੀ ਨਿਆਈ ਬਿਰਧ ਅਵਸਥਾ ਵਿੱਚ ਮੰਗ ਘਰ ਮੰਗ ਮੇਰੇ ਅੰਤਹਿਕਰੂਪੀ ਘਰ ਦੇ ਅੰਦਰ ਪਰਮੇਸ਼ਰ ਜੀ ਪ੍ਰਗਟ ਹੋਏ ਤਦ ਫਿਰ ਮੈਂ ਪਰਮੇਸ਼ਰ ਦੀ ਕਿਰਪਾ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪੀ ਵਡਿਆਈ ਨੂੰ ਤੇ ਇਹਦੇ ਚ ਹਰ ਪ੍ਰਗਟੇ ਮੰਗਰ ਪੋਹੇ ਦੀ ਉਹ ਇਹ ਵਡਿਆਈ ਪ੍ਰਾਪਤ ਕਰ ਲਈ ਹੈ ਇਹਦੇ ਵਿੱਚ ਸਾਧ ਸਿੰਘ ਜੀ ਇਸ ਤਰ੍ਹਾਂ ਹੈ ਵੀ ਜਿਹੜਾ ਇਹ ਗਿਆਨੀ ਸਿੰਘ ਇਸ ਤਰ੍ਹਾਂ ਕਰਦੇ ਹੈ ਉਹ ਇੱਕ ਜਗ੍ਹਾ ਹੋਰ ਟੀਕੇ 'ਚ ਵੀ ਇੱਕ 'ਚ ਦੇਖਿਆ ਗਿਆ ਪਰ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੋ ਰੁੱਤਾਂ ਦੀ ਤਰਤੀਬ ਬਣਾਈ ਹੈ ਉਹਦੇ ਅਨੁਸਾਰ ਜਾਂ ਕੋਸ਼ਾਂ ਦੇ ਵਿੱਚ ਵੀ ਮਹੀਨਿਆਂ ਦੇ ਚੱਲਦੀ ਰੁੱਤ ਨਾਲ ਅਰਥ ਸਪਸ਼ਟ ਹੋ ਜਾਂਦਾ ਇਸ ਕਰਕੇ ਰੁੱਤਾਂ ਨੂੰ ਅਨਵੇ ਕਰਨ ਤੋਂ ਬਿਨਾਂ ਹੀ ਸਿਧਾਂਤ ਜਿਹੜਾ ਸਪਸ਼ਟ ਹੋ ਜਾਂਦਾ ਫਿਰ ਇਹਦੀ ਕੋਈ ਬਹੁਤੀ ਖੇਚਲ ਕਰਨ ਦੀ ਲੋੜ ਨਹੀਂ ਹੈ ਹਾਂਜੀ ਅੱਗੇ ਦੱਸ ਦਿਓ
ਜਲਨ ਬੁਝੀ ਦਰਸ ਪਾਇਆ
ਉਹਨਾਂ ਦੀ ਤ੍ਰਿਸ਼ਨਾ ਰੂਪ ਅਗਨੀ ਦੀ ਜਲਨ ਜਲਨਤਾ ਬੁਝੀ ਬੁਝ ਗਈ ਹੈ ਤੇ ਇਸ ਕਰਕੇ ਜਿੱਥੇ ਜਿਸਮ ਨੂੰ ਅੱਗ ਛੋਹ ਜਾਏ ਕੋਲਾ ਛੋਹ ਜਾਏ ਜਲਨ ਪੈਦਾ ਹੁੰਦੀ ਹੈ ਦਰਦ ਹੁੰਦਾ ਤੇ ਇਸ ਤਰ੍ਹਾਂ ਹੀ ਅੰਦਰ ਸਾਧ ਸਿੰਘ ਜੀ ਈਰਖਾ ਦੀ ਦਵੈਸ਼ ਦੀ ਇਹ ਵੀ ਜਲਨ ਜਿਹੜੀ ਹੈ ਨਾ ਉਸੇ ਤਰ੍ਹਾਂ ਦੀ ਜਲਨ ਹੈ ਜਲਨ ਬੁਝੀ ਦਰਸ ਪਾਇਆ ਜਦੋਂ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਤ੍ਰਿਸ਼ਨਾ ਰੂਪੀ ਅੱਗ ਬੁਝ ਜਾਂਦੀ ਹੈ ਜਲਨ ਤਾਂ ਬੁਝ ਗਈ ਹੈ ਉਹਨਾਂ ਨੇ ਪ੍ਰਭੂ ਦੇ ਦਰਸ਼ਨ ਨੂੰ ਪਾਇਆ ਪਾ ਲਿਆ ਹੈ
ਬਿਨਸੇ ਮਾਇਆ ਧਰੋਹ ਜੀਉ
ਤੇ ਇਸ ਕਰਕੇ ਮਾਇਆ ਦੇ ਧਰੋਹ ਛਾਲ ਸਭ ਬਿਨਸੇ ਨਾਸ ਹੋ ਗਏ ਹਨ ਜੀ
ਸਭ ਕਾਮ ਪੂਰੇ ਮਿਲ ਹਜੂਰੇ
ਸਾਰੇ ਫਿਰ ਕੰਮ ਪੂਰੇ ਹੋ ਗਏ ਤੇ ਜਿਨ੍ਹਾਂ ਨੇ ਦਾਸ ਬਣ ਕੇ ਸਭ ਕੰਮ ਪੂਰੇ ਹਰ ਬੰਦਾ ਚਾਹੁੰਦਾ ਮੇਰੇ ਕੰਮ ਚ ਵਿਘਨ ਨਾ ਪਵੇ ਮਿਲ ਹਜ਼ੂਰੇ ਜਦੋਂ ਹਜ਼ੂਰ ਵਾਹਿਗੁਰੂ ਨੂੰ ਮਿਲ ਪਏ ਸਾਰੇ ਕੰਮ ਪੂਰੇ ਹੋ ਗਏ
ਹਰ ਚਰਨ ਸੇਵਕ ਸੇਵਿਆ
ਜਿਨ੍ਹਾਂ ਸੇਵਕ ਦਾਸਾਂ ਜਿਨ੍ਹਾਂ ਸੇਵਕ ਦਾਸਾਂ ਭਾਵ ਧਾਰ ਕੇ ਹਰ ਪਰਮੇਸ਼ਰ ਦੇ ਚਰਨਾਂ ਕਮਲਾਂ ਦਾ ਸੇਵਿਆ ਪੂਜਨ ਕੀਤਾ ਹੈ। ਉਹ ਪਿਆਰਿਆਂ ਦੇ ਹਜ਼ੂਰੇ ਹਾਜ਼ਰਾ ਹਜ਼ੂਰ ਪਰਮੇਸ਼ਰ ਨਾਲ ਮਿਲ ਕੇ ਸਭ ਸਾਰੇ ਕੰਮਾਂ ਦਾ ਨਾਮ ਹੈ, ਕਾਰਜਾਂ ਦਾ ਨਾਮ ਪੂਰੇ ਸੰਪੂਰਨ ਹੋ ਗਏ, ਕੋਈ ਕੰਮ ਅਧੂਰਾ ਨਹੀਂ ਰਿਹਾ। ਜਦ ਹਰ ਪਰਮੇਸ਼ਰ ਦੇ ਸੇਵਕ ਦਾਸਾਂ ਦੇ ਚਰਨਾਂ ਨੂੰ ਸੇਵਨਾ ਕੀਤਾ, ਤਦ ਪਰਮੇਸ਼ਰ ਜੀ ਹਜ਼ੂਰੇ ਸਾਹਮਣੇ ਪਾਸ ਹੀ ਮਿਲ ਗਏ, ਸਾਰੇ ਕਾਰਜ ਸੰਪੂਰਨ ਹੋ ਗਏ ਤੇ ਕੋਈ ਕਾਰਜ ਅਧੂਰਾ ਨਹੀਂ ਰਿਹਾ ਹੈ।
ਹਾਰ ਡੋਰ ਸੀਗਾਰ ਸਭ ਰਸ
ਤੇ ਹਰ ਹਰ ਕਰਨ ਰੂਪ ਹਾਰ ਡੋਰ ਦੀ ਨਿਆਈ ਬਿਰਤੀ ਨੂੰ ਬ੍ਰਹਮਾਕਾਰ ਕਰਕੇ ਜੋੜਨਾ, ਤੇ ਇਸ ਕਰਕੇ ਫਿਰ ਜਪ ਤਪ ਰੂਪੀ ਸੀਗਾਰ ਤੇ ਇਹ ਆਦਿ ਸਭ ਸਾਰੇ ਰਸ ਤੇ ਇਹੋ ਹੀ ਹੈ, ਇਹੀ ਰਸ ਹੈ ਜੋ
ਗੁਣ ਗਾਉ ਅਲਖ ਅਭੇਵਿਆ।
ਅਲਖ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ, ਅਭੇਵਿਆ ਭੇਦਾਂ ਤੋਂ ਰਹਿਤ, ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਹੈ। ਜਾਂ ਫਿਰ ਹਾਰ ਡੋਰ ਸੀਗਾਰ ਸਭ ਰਸ, ਬਾਹਰਲੇ ਹਾਰ ਭਾਵ ਆਹਾਰ ਦਾ ਤਿਆਗ ਕਰਨਾ, ਡੋਰ ਭਾਵ ਬਿਰਤੀ ਦਾ ਬ੍ਰਹਮਾਕਾਰ ਹੋਣਾ, ਸਾਧਨ ਰੂਪੀ ਸੀਗਾਰ ਇਹ ਸ਼ਿੰਗਾਰ ਸੰਪੰਨ ਹੋਣੇ ਦੇ, ਤੇ ਫਿਰ ਸਾਰੇ ਯੋਗ ਦਾ ਰਸ ਪ੍ਰਾਪਤ ਹੋਣਾ, ਸਭ ਰਸ ਗੁਣ ਗਾਓ ਅਲਖ ਭੇਵਿਆ ਆਦਿ ਪਰਮੇਸ਼ਰ ਦੇ ਗੁਣਾਂ ਨੂੰ ਗਾਉਣੇ ਕਰਕੇ ਸਾਰੇ ਸਾਧਨ ਸਫਲੇ ਹੋ ਜਾਂਦੇ ਨੇ। ਉਹ ਅਲਖ ਲਖਣ ਤੋਂ ਰਹਿਤ, ਭੇਦਾਂ ਤੋਂ ਰਹਿਤ ਵਾਹਿਗੁਰੂ ਜਦੋਂ ਉਹਦਾ ਸਿਮਰਨ ਕੀਰਤਨ ਚਿੰਤਨ ਕੀਤਾ, ਜਦੋਂ
ਭਾਉ ਭਗਤ ਗੋਵਿੰਦ ਬਾਂਸ਼ਤ।
ਹੇ ਪਿਆਰੇ ਜੀ, ਜਿਹੜੇ ਪੁਰਖ ਗੋਬਿੰਦ ਪਰਮੇਸ਼ਰ ਦੇ ਭਾਉ ਪ੍ਰੇਮਾ ਭਗਤੀ ਦੇ ਵਾਂਛਤ ਚਾਹੁੰਦੇ ਹਨ, ਪ੍ਰੇਮਾ ਭਗਤੀ ਨੂੰ ਚਾਹੁੰਦੇ ਨੇ,
ਜਮਨਾ ਸਾਕੇ ਜੋ ਹੈ ਜੀਉ,
ਉਹਨਾਂ ਵੱਲ ਤਾਂ ਜਮ ਜਮਦੂਤ ਜੋਹੇ ਤੱਕ ਵੀ ਨਹੀਂ ਸਕਦਾ, ਤੇ ਉਹਨਾਂ ਨੂੰ ਜਮਦੂਤ ਜੋਹੇ ਤਾੜ ਨਹੀਂ ਸਕਦਾ। ਜੋਹੇ ਦਾ ਅਰਥ ਤਾੜਨਾ ਵੀ ਹੁੰਦਾ ਤੇ ਜੋਹੇ ਦਾ ਅਰਥ ਦੇਖਣਾ ਵੀ ਹੁੰਦਾ, ਤਾੜ ਨਹੀਂ ਸਕਦਾ। ਤੇ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਵੀ ਕਹਿੰਦੇ ਆ, ਕਿਉਂਕਿ ਪ੍ਰਭ ਕਾ ਸਿਮਰਨ ਕਾਲ ਪ੍ਰਹਰ ਹੈ, ਕਾਲ ਦਾ ਭੈ ਹੀ ਨਹੀਂ ਰਹਿੰਦਾ, ਜਿਹੜਾ ਜਮ ਸਾਰਿਆਂ ਨੂੰ ਦੁੱਖ ਦਿੰਦਾ ਹੈ ਉਹ ਪਰਮਾਤਮਾ ਦੇ ਪਿਆਰਿਆਂ ਦੇ ਨੇੜੇ ਨਹੀਂ ਆਉਂਦਾ ਹੈ। ਅੱਗੇ ਦੱਸਦੇ ਨੇ,
ਬਿਨਵੰਤ ਨਾਨਕ ਪ੍ਰਭ ਆਪ ਮਿਲੀ।
ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵ ਕਥਨ ਕਰਦੇ ਆ ਕਿ ਜਿਨ੍ਹਾਂ ਦੀ ਸੁਰਤ ਪ੍ਰਭ ਪਰਮੇਸ਼ਰ ਨੇ ਆਪ ਆਪਣੇ ਨਾਲ ਮੇਲੀ ਮੇਲਣਾ ਕੀਤੀ ਹੈ।
ਤਹਿਨਾ ਪ੍ਰੇਮ ਬਿਸ਼ੋਹ ਜੀਉ,
ਤਹਿ ਉੱਥੇ ਉਹਨਾਂ ਦਾ ਉਸ ਪਰਮਾਤਮਾ ਵਿੱਚ ਪ੍ਰਭੂ ਪ੍ਰੇਮ ਨਾਲੋਂ ਬਿਸ਼ੋਹ ਵਿਛੋੜਾ ਨਹੀਂ ਹੁੰਦਾ ਹੈ, ਇਸ ਕਰਕੇ ਉਹ ਨਹੀਂ ਕਦੇ ਵੀ ਵਿਛੜਦੇ ਹੈ।
ਸਲੋਕ
ਅੱਗੇ ਸਲੋਕ ਕਥਨ ਕਰਦੇ ਮਹਾਰਾਜ ਸਾਹਿਬ,
ਹਰ ਧਨ ਪਾਇਆ ਸੁਹਾਗਣੀ ਡੋਲਤ ਨਾਹੀ ਚੀਤ।
ਜਿਸ ਸੁਹਾਗਣੀ ਸੁਹਾਗਵੰਤੀ ਮਹਾਤਮਾ ਰੂਪ ਸਖੀ ਨੇ ਹਰ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਪਾਇਆ ਪਾ ਲਿਆ, ਉਹਦਾ ਚੀਤ ਚਿੱਤ ਕਦੇ ਵੀ ਮਾਤ ਲੋਕ ਦੇ ਪਦਾਰਥਾਂ ਵਿੱਚ ਜਾਂ ਸਵਰਗ ਦੇ ਪਦਾਰਥਾਂ ਦਾ ਉਹਦੇ ਵਿੱਚ ਚਿੱਤ ਡੋਲਦਾ ਹੀ ਨਹੀਂ ਹੈ। ਤੇ ਇਸ ਪ੍ਰਕਾਰ ਨਹੀਂ ਪਦਾਰਥ ਨੂੰ ਦੇਖ ਕੇ ਜਿਹੜਾ ਮਨ ਦਾ ਲਲਚਾਉਣਾ ਹੈ ਵੀ ਇਹ ਮੈਨੂੰ ਪ੍ਰਾਪਤ ਹੋ ਜਾਵੇ, ਉਹ ਡੋਲਣਾ ਹੁੰਦਾ ਹੈ, ਉਹ ਡੋਲਦਾ ਨਹੀਂ ਹੈ।
ਸੰਤ ਸੰਜੋਗੀ ਨਾਨਕਾ,
ਸਤਿਗੁਰੂ ਜੀ ਕਥਨ ਕਰਦੇ ਜੋ ਜਗਿਆਸੂ ਰੂਪ ਇਸਤਰੀ ਐਸੇ ਸੰਤ ਮਹਾਤਮਾ ਰੂਪ ਸਖੀ ਦੀ ਸੰਜੋਗੀ ਮਿਲਾਪੀ ਹੋਈ ਹੈ।
ਗ੍ਰਹਿ ਪ੍ਰਗਟੇ ਪ੍ਰਭ ਮੀਤ,
ਅੰਤਸ਼ਕਰਨ ਰੂਪੀ ਘਰ ਦੇ ਵਿੱਚ ਪ੍ਰਭ ਪਰਮੇਸ਼ਰ ਮੀਤ ਮਿੱਤਰ ਪ੍ਰਗਟੇ ਪ੍ਰਤੱਖ ਸਖਿਆਤਾਕਾਰ ਹੋਏ ਹੈ।
ਨਾਦ ਬਿਨੂਦ ਆਨੰਦ ਕੂੜ,
ਜਿਹੜਾ ਨਾਦ ਸ਼ਬਦਾਂ ਦਾ ਗਾਉਣਾ, ਦਰਸ਼ਨਾਂ ਦਾ ਬਿਨੋਦ ਆਨੰਦ ਕੋੜ ਕਰੋੜਾਂ ਆਨੰਦ ਹਨ, ਪਰ ਇਹ ਪਿਆਰੇ ਪ੍ਰੀਤਮ ਦੇ ਸੰਗ ਨਾਲ, ਅੱਗੇ ਬੋਲੋ ਪ੍ਰਹਿ ਪ੍ਰੀਤਮ,
ਪ੍ਰਹਿ ਪ੍ਰੀਤਮ ਸੰਗ ਬਣੇ,
ਇਹ ਪ੍ਰਹਿ ਪਿਆਰੇ ਪ੍ਰੀਤਮ ਦੇ ਸੰਗ ਨਾਲ ਮਿਲਣੇ ਕਰਕੇ ਬਣੇ ਬਣ ਰਹੇ ਨੇ, ਪ੍ਰਾਪਤ ਹੁੰਦੇ ਨੇ, ਜਾਂ ਪਿਆਰੇ ਪ੍ਰੀਤਮ ਦੇ ਨਾਦ ਵਿਨੋਦ ਆਨੰਦ ਕੋਡ ਪ੍ਰਹਿ ਪ੍ਰੀਤਮ ਸੰਗ ਬਣੇ, ਪਿਆਰੇ ਪ੍ਰੀਤਮ ਦੇ ਸੰਗ ਨਾਲ ਮਿਲਣ ਕਰਕੇ ਨਾਦ ਭਾਵ ਸਰਵਣਾਨੰਦ, ਵਿਨੋਦ ਭਾਵ ਸਰੂਪਾਨੰਦ ਤੇ ਕੋੜ ਭਾਵ ਭੋਗਾਨੰਦ, ਇਹ ਪ੍ਰਾਪਤ ਹੁੰਦੇ ਜੋ ਨਾਦ ਭਾਵ ਸਰਵਣ ਕਰਦੇ ਹੈ, ਸਰਵਣ ਕਰਦੇ ਹਨ, ਵਿਨੋਦ ਭਾਵ ਮੰਨਣ ਕਰਦੇ ਆ ਤੇ ਕੋੜ ਭਾਵ ਨਿਧਿਆਸਨ ਕਰਦੇ, ਉਹ ਹਰ ਵਕਤ ਪਿਆਰੇ ਪ੍ਰੀਤਮ ਦੇ ਨਾਲ ਬਣੇ ਅਭੇਦ ਹੋਏ ਰਹਿੰਦੇ ਹਨ।
ਮਨ ਬਾਂਛਤ ਫਲ ਪਾਇਆ
ਤੇ ਇਉਂ ਫਿਰ ਸਤਿਗੁਰੂ ਜੀ ਕਥਨ ਕਰਦੇ ਕਿ ਹਰ ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਨੇ ਮਨ ਵਾਂਛਤ ਫਲ ਪਾਇਆ, ਜਿਹਨੇ ਨਾਮ ਜਪਿਆ ਮਨ ਇੱਛਤ ਫਲ ਪਾ ਲਏ।
ਹਰ ਨਾਨਕ ਨਾਮ ਭਨੇ,
ਸਤਿਗੁਰੂ ਜੀ ਕਥਨ ਕਰਦੇ ਹਰ ਪਰਮੇਸ਼ਰ ਦੇ ਨਾਮ ਨੂੰ ਭਨੇ ਉਚਾਰਨ ਕਰਕੇ ਮਨ ਵਾਂਛਤ ਇੱਛਤ ਜਿਹੜੇ ਫਲ ਉਹ ਪਾਇਆ ਪ੍ਰਾਪਤ ਹੁੰਦੇ ਨੇ। ਵਾਹਿਗੁਰੂ ਦੇ ਨਾਮ ਦੀਆਂ ਐਸੀਆਂ ਬਰਕਤਾਂ ਹਨ ਜੇ
ਸ਼ੰਤ
ਅੱਗੇ ਸ਼ੰਤ ਉਚਾਰਨ ਕਰਦੇ ਨੇ।
ਹਿਮਕਰ ਰੁੱਤ ਮਨ ਭਾਵਤੀ
ਤੇ ਇਹ ਸੰਤ ਰੂਪ ਸਖੀਆਂ ਨੂੰ ਸੰਬੋਧਨ ਕਰਕੇ ਆਏ। ਹੇ ਸਖੀ ਜੀ, ਹੇ ਸਖੀਓ ਜੀ, ਮਾਘ ਤੇ ਫੱਗਣ ਦੇ ਮਹੀਨੇ ਇਹ ਜਿਹੜੇ ਗੁਣਵੰਤ ਗੁਣਾਂ ਵਾਲੀਆਂ ਹਿਮਕਰ ਬਰਫ਼ ਦੇ ਪੈਦਾ ਕਰਨ ਦੀ ਰੁੱਤ ਮਨ ਭਾਵਤੀ ਉਹਨਾਂ ਦੇ ਮਨ ਨੂੰ ਭਾਉਂਦੀ ਹੈ।
ਮਾਘ ਫੱਗਣ ਗੁਣਵੰਤ ਜੀਉ,
ਉਹਨਾਂ ਦਾ ਮਨੁੱਖਾ ਸਰੂਪੀ ਮਾਘ ਦਾ ਮਹੀਨਾ, ਫੱਗਣ ਰੂਪੀ ਮਾਘ ਦਾ ਮਹੀਨਾ, ਇਹ ਗੁਣਵੰਤੀ ਹੈ ਜਿਹੜੇ ਹਨ ਜੀ, ਜਿਨ੍ਹਾਂ ਦੇ ਜਿਨ੍ਹਾਂ ਚ ਕੁਲ ਗੁਣ ਹੈ। ਮਾਘ ਫੱਗਣ ਦੇ ਮਹੀਨੇ ਗੁਣਵੰਤ ਗੁਣਾਂ ਵਾਲੀ ਤੇ ਹਿਮਕਰ ਬਰਫ਼ ਦੇ ਪੈਦਾ ਕਰਨ ਵਾਲੀ ਰੁੱਤ ਮਨ ਹਿਰਦੇ ਨੂੰ ਭਾਵਦੀ ਭਾਉਂਦੀ ਹੈ। ਜਿਨ੍ਹਾਂ ਦੀ ਹਿਮਕਰ ਬਰਫ਼ ਪੈਦਾ ਕਰਨ ਵਾਲੀ ਰੁੱਤ ਮਨ ਹਿਰਦੇ ਹੀ ਪਾਉਂਦੀ ਹੈ, ਉਹਨਾਂ ਦਾ ਭਾਵ ਕਿ ਸਤੋ ਗੁਣ ਰੂਪੀ ਮਾਘ ਦਾ ਮਹੀਨਾ, ਜਿਨ੍ਹਾਂ ਦਾ ਹਿਮਕਰ ਬਰਫ਼ ਪੈਦਾ ਕਰਨ ਵਾਲੀ ਜਾਣੀ ਸ਼ਾਂਤੀ ਪੈਦਾ ਕਰਨ ਵਾਲਾ ਗੁਰੂ ਦਾ ਉਪਦੇਸ਼ ਭਾ ਗਿਆ ਜਿਨ੍ਹਾਂ ਨੂੰ, ਉਹਨਾਂ ਦੇ ਮਨ ਹਿਰਦੇ ਨੂੰ ਇਹ ਪਾਉਂਦੇ ਆ ਪਾ ਗਿਆ ਉਪਦੇਸ਼ ਉਹਨਾਂ ਦਾ ਸਤੋ ਗੁਣ ਰੂਪੀ ਮਾਘ ਦਾ ਮਹੀਨਾ, ਗਿਆਨ ਰੂਪੀ ਫੱਗਣ ਦਾ ਮਹੀਨਾ ਇਹ ਬਣਿਆ ਹੋਇਆ। ਉਹ ਸੁਭ ਗੁਣਾਂ ਦੀ ਪ੍ਰਾਪਤੀ ਵਾਲੇ ਹੋ ਗਏ ਹਨ।
ਸਹੀ ਸਹੇਲੀ ਗਾਉ ਮੰਗਲੋ,
ਹੇ ਸ਼ਰਧਾ ਰੂਪ ਸਖੀਓ, ਹੇ ਸ਼ਰਧਾ ਵਾਲੀਓ ਸਖੀਓ, ਭਗਤੀ ਵਾਲੀਓ ਸਹੇਲੀਓ, ਸਖੀ ਸਹੇਲੀ ਗਾਉ ਮੰਗਲੋ, ਤੁਸੀਂ ਪਰਮੇਸ਼ਰ ਦੇ ਮੰਗਲੋ, ਜਸਾਂ ਨੂੰ ਗਾਓ ਗਾਉਣਾ ਕਰੋ ਜੀ।
ਗ੍ਰਹਿ ਆਈ ਹਰ ਕੰਤ ਜੀਉ,
ਕਿਉਂਕਿ ਮੇਰੇ ਸਰੀਰ ਦੇ ਅੰਦਰ, ਮੇਰੇ ਸਰੀਰ ਰੂਪੀ ਘਰ ਦੇ ਵਿੱਚ, ਅੰਤਸ਼ਕਰਨ ਰੂਪੀ ਗ੍ਰਹਿ ਘਰ ਦੇ ਪ੍ਰਤੱਖ ਘਰ ਦੇ ਵਿੱਚ ਪਤੀ ਹਰ ਪਰਮੇਸ਼ਰ ਜੀ ਆਏ ਪ੍ਰਗਟ ਹੋ ਗਏ। ਤੁਸੀਂ ਅੰਤਸ਼ਕਰਨ ਰੂਪੀ ਘਰ ਵੀ ਪਤੀ ਪਰਮੇਸ਼ਰ ਦੇ ਸਾਖਸ਼ਾਤ ਤੇ ਹੋਵੇਗਾ ਜੀ। ਇਸ ਪ੍ਰਕਾਰ ਇਸ ਢੰਗ ਦੇ ਨਾਲ ਤੁਹਾਡੇ ਅੰਤਸ਼ਕਰਨ ਰੂਪੀ ਘਰ ਵਿੱਚ ਪਤੀ ਪਰਮੇਸ਼ਰ ਆ ਕੇ ਸਾਖਸ਼ਾਤ ਹੋ ਜਾਏਗਾ ਜੀ। ਪਰ ਇਹ ਸਾਧਨ ਕਰਨੇ ਪੈਣਗੇ ਜੇ।
ਗ੍ਰਹਿ ਲਾਲ ਆਈ ਮਨ ਧਿਆਈ,
ਗ੍ਰਹਿ ਲਾਲ ਆਏ ਜਦ ਜੀਵਨ ਮੁਕਤੀ ਵਾਸਤੇ ਪਰਮੇਸ਼ਰ ਨੂੰ ਜਦੋਂ ਮਨ ਦੇ ਵਿੱਚ ਧਿਆਏ ਧਿਆਉਣਾ ਕੀਤਾ, ਤਦ ਹਿਰਦੇ ਰੂਪੀ ਘਰ ਵਿੱਚ ਲਾਲ ਪਿਆਰੇ ਪਰਮੇਸ਼ਰ ਜੀ ਆਏ, ਆ ਗਏ, ਪ੍ਰਗਟ ਹੋ ਗਏ।
ਸੇਜ ਸੁੰਦਰ ਸੋਹੀਆ,
ਮੇਰੀ ਅੰਤਸ਼ਕਰਨ ਰੂਪੀ ਸੇਜਾ ਭਗਤੀ ਕਰਕੇ ਸ਼ਰਧਾ ਨਾਲ ਸੁੰਦਰ ਸੋਹੀਆ ਸੋਭਨੀਕ ਹੋ ਗਈ ਹੈ ਜੀ।
ਵਣ ਤ੍ਰਿਣ ਤ੍ਰਿਭਵਨ ਭਏ ਹਰਿਆ,
ਤੇ ਜਿਸ ਪਰਮੇਸ਼ਰ ਦੀ ਚੇਤਨ ਸੱਤਾ ਕਰਕੇ ਵਣ ਬਿਰਸ਼ ਜੰਗਲ ਤੇ ਤ੍ਰਿਣ ਘਾ ਤ੍ਰਿਭਵਨ ਤਿੰਨੇ ਲੋਕ ਹਰਿਆ ਹਰਿਆਵਲਾ ਦੇ ਸਹਿਤ ਪਏ ਹੋ ਰਹੇ ਹਨ, ਜਾਂ ਬਣ ਦੀ ਨਿਆਈ ਸਰੀਰ, ਤ੍ਰਿਣ ਦੀ ਨਿਆਈ ਇੰਦਰੀਏ, ਤ੍ਰਿਭਵਨ ਭਾਵ ਤਿੰਨੇ ਜਾਗ੍ਰਤ ਸੁਭਨ ਸੁਖੋਪਤ ਅਵਸਥਾ ਆਦਿ ਸਾਰੇ ਪਰਮੇਸ਼ਰ ਦੇ ਚੇਤਨ ਸੱਤਾ ਕਰਕੇ ਹਰੇ ਹੋ ਰਹੇ ਹਨ।
ਦੇਖ ਦਰਸ਼ਨ ਮੋਹੀਆ,
ਇਸ ਕਰਕੇ ਉਸ ਪਰਮੇਸ਼ਰ ਦੇ ਦਰਸ਼ਨ ਦੀਦਾਰ ਦੇਖ ਕੇ ਮੇਰੇ ਚਿੱਤ ਦੀ ਬਿਰਤੀ ਮੋਹੀਆ ਮੋਹਤ ਹੋ ਗਈ ਹੈ।
ਮੇਰੇ ਸਵਾਮੀ ਇਛ ਪੁੰਨੀ,
ਹੇ ਪਿਆਰੇ ਜਾਂ ਫਿਰ ਹੇ ਪਿਆਰਿਓ ਜਾਂ ਫਿਰ ਹੇ ਪਿਆਰੀਓ ਸਖੀਓ, ਜਦੋਂ ਗੁਰੂ ਸਾਹਿਬ ਜੀ ਦੇ ਨਿਰਮਲ ਉੱਜਲ ਮਤ, ਇਹ ਸਾਰੀ ਤੂੰ ਇਕੱਠੀ ਬੋਲੋ ਜੀ।
ਮਿਲੇ ਸਵਾਮੀ ਇਛ ਪੁੰਨੀ, ਮਨ ਜਪਿਆ ਨਿਰਮਲ ਮੰਤ ਜੀਓ,
ਹੇ ਪਿਆਰੀਓ ਸਖੀਓ, ਜਦੋਂ ਗੁਰੂ ਜੀ ਦੇ ਨਿਰਮਲ ਉੱਜਲ ਮੰਤ ਤੇ ਉਸ ਮੰਤ ਉਪਦੇਸ਼ ਦੁਆਰਾ ਵਾਹਿਗੁਰੂ ਗੁਰੂ ਮੰਤਰ ਨੂੰ ਮਨ ਹਿਰਦੇ ਵਿੱਚ ਜਪਿਆ ਜਪਣਾ ਕੀਤਾ, ਤਾਂ ਫਿਰ ਸਵਾਮੀ ਮਾਲਕ ਪਰਮੇਸ਼ਰ ਜੀ ਮਿਲੇ ਤੇ ਮਨ ਦੀ ਪ੍ਰਭੂ ਪ੍ਰਾਪਤੀ ਰੂਪ ਜਿਹੜੀ ਇੱਛਾ ਸੀ ਇਹ ਕਾਮਨਾ ਪੁੰਨੀ ਪੂਰੀ ਹੋ ਗਈ ਹੈ ਜੀ।
ਬਿਨਵੰਤ ਨਾਨਕ ਨਿਤ ਕਰਹੋ ਰਲੀਆ,
ਸਤਿਗੁਰੂ ਜੀ ਬਿਨਵੰਤ ਬੇਨਤੀ ਪੁਰੂ ਕਥਨ ਕਰਦੇ ਆ ਕਿ ਨਿਤ ਨਿਤਾ ਪ੍ਰਤੀ ਪ੍ਰਭੂ ਪ੍ਰਾਪਤੀ ਦੀਆਂ ਰਲੀਆਂ ਖੁਸ਼ੀਆਂ ਮਾਨਣਾ ਕਰਦੀ ਹਾਂ ਜੀ।
ਹਰ ਮਿਲੇ ਸ੍ਰੀ ਧਾਰ ਕੰਤ ਜੀਓ,
ਕਿਉਂਕਿ ਹੁਣ ਮੈਨੂੰ ਸ੍ਰੀ ਧਰ ਲਕਸ਼ਮੀ ਮਾਇਆ ਨੂੰ ਆਪਣੇ ਆਸਰੇ ਧਾਰਨ ਵਾਲਾ ਸ੍ਰੀ ਸੋਭਾ ਦੇ ਧਰ ਧਾਰਨ ਵਾਲੇ ਕੰਤ ਪਤੀ ਪਰਮਾਤਮਾ ਜੀ ਮਿਲੇ ਪ੍ਰਾਪਤ ਹੋ ਗਏ ਹਨ ਜੀ।
ਸਲੋਕ
ਅੱਗੇ ਸਲੋਕ ਅਸਨ ਕਰਦੇ ਹਨ ਜੀ।
ਸੰਤ ਸਹਾਈ ਜੀ ਕੇ
ਮਹਾਰਾਜ ਸਾਹਿਬ ਕਹਿੰਦੇ ਭਾਈ ਜਿਹੜੇ ਸੰਤ ਹੈ ਸ਼ਾਂਤ ਆਤਮਾ ਇਹ ਕਿਸੇ ਭੇਖ ਦਾ ਨਾਂ ਨਹੀਂ ਹੈ ਕਰਨੀ ਦਾ ਨਾਂ ਹੈ ਤੇ ਸੰਤ ਜਿਹੜੇ ਨੇ ਉਹ ਜੀਵਨ ਦੀ ਸਹਾਇਤਾ ਕਰਦੇ ਹੈ ਵਾਹਿਗੁਰੂ ਦੇ ਮਿਲਾਪ ਕਰਾਉਣ ਦੇ ਵਿੱਚ ਵੀ ਨਾਮ ਜਪਣੇ ਕਬੀਰ ਸੇਵਾ ਕੋ ਦੋਏ ਪਰੇ ਏਕ ਸੰਤ ਇਕ ਰਾਮ ਰਾਮ ਜੋ ਤਾਤਾ ਮੁਕਤੋ ਸੰਤ ਜਪਾ ਬਹਿਨਾ। ਇਸ ਕਰਕੇ ਸੰਤ ਸਹਾਇਤਾ ਕਰਦੇ ਹੈ ਪਰਮਾਤਮਾ ਦੇ ਮਿਲਣ ਵਾਸਤੇ ਤੇ ਜੀਵਾਂ ਦੇ ਸੰਤ ਸ਼ਾਂਤ ਆਤਮਾ ਵਾਲੇ ਪੁਰਖ ਲੋਕ ਪ੍ਰਲੋਕ ਦੇ ਵਿੱਚ ਸਹਾਇਤਾ ਕਰਦੇ ਹਨ ਤੇ ਇਹਦੇ ਨਾਲ ਹੀ ਦੱਸਦੇ ਨੇ
ਭਵ ਜਲ ਤਾਰਨ ਹਾਰ
ਕਾਮ ਆਦਿਕ ਵਿਕਾਰਾਂ ਤੋਂ ਬਚਾਉਣ ਵਾਸਤੇ ਸਹਾਈ ਸਹਾਇਤਾ ਕਰਦੇ ਹੈ ਉਪਦੇਸ਼ ਦਿੰਦੇ ਨੂੰ ਹੈ ਜਾ ਭਵ ਜਲ ਸੰਸਾਰ ਸਮੁੰਦਰ ਤੋਂ ਤਾਰਨ ਹਾਰ ਤਾਰਨ ਵਾਲੇ ਹਨ ਨਾਮ ਜਪਾ ਕੇ ਤਾਰਦੇ ਹੈ
ਸਭ ਤੇ ਉੱਚੇ ਜਾਣੀ ਹੈ।
ਇਸ ਕਰਕੇ ਸੰਸਾਰ ਦੇ ਵਿੱਚ ਰਾਜੇ ਮਹਾਰਾਜੇ ਆਪਣੇ ਆਪਣੀ ਥਾਂ ਤੇ ਲੋਕ ਪਬਲਿਕ ਉਹਨਾਂ ਨੂੰ ਭਾਵੇਂ ਉੱਚੇ ਕਹੇ ਪਰ ਉੱਚੇ ਨਹੀਂ ਹੈ। ਸਭ ਤੇ ਉੱਚੇ ਕੌਣ ਜਿਹੜੇ ਨਾਮ ਜਪਣ ਵਾਲੇ ਪਰਮੇਸ਼ੁਰ ਦਾ ਨਾਮ ਦੇ ਨਾਲ ਜਿਨ੍ਹਾਂ ਦਾ ਪਿਆਰ ਹੋਣ ਕਰਕੇ ਸੰਤ ਜਨ ਫਿਰ ਸਾਰਿਆਂ ਤੋਂ ਸਭ ਤੇ ਉੱਚੇ ਜਾਣੀ ਹੈ ਉਹ ਸਾਰਿਆਂ ਤੋਂ ਉੱਚੇ ਹਨ।
ਨਾਨਕ ਨਾਮ ਪਿਆਰ
ਉੱਚੇ ਕਿਉਂ ਕਹਿੰਦੇ ਨਾਮ ਦੇ ਨਾਲ ਪਿਆਰ ਹੈ ਉਹਨਾਂ ਦਾ ਨਾਮ ਉੱਚਾ ਸਾਰਿਆਂ ਤੋਂ ਇਸ ਕਰਕੇ ਉਹ ਸਾਰਿਆਂ ਤੋਂ ਉੱਚੇ ਨੇ। ਉਹ ਸੰਸਾਰ ਦੇ ਨਾਲ ਕਿਸੇ ਚੀਜ਼ ਨਾਲ ਮੋਹ ਨਹੀਂ ਕਰਦੇ ਪ੍ਰੇਮ ਨਹੀਂ ਕਰਦੇ ਨਾਮ ਨਾਲ ਪਿਆਰ ਕਰਦੇ ਹਨ।
ਸਭ ਤੇ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ
ਸਤਿਗੁਰੂ ਜੀ ਕਥਨ ਕਰਦੇ ਪਰਮੇਸ਼ੁਰ ਦੇ ਨਾਮ ਨਾਲ ਪਿਆਰ ਪ੍ਰੇਮ ਕਰਕੇ ਨਾ ਸੰਤ ਜਨ ਸਭ ਸਾਰਿਆਂ ਤੋਂ ਉੱਚੇ ਉੱਤਮ ਜਾਣੀਆਂ ਜਾਣੇ ਜਾਂਦੇ ਨੇ। ਇਹਨੂੰ ਉੱਚੇ ਨਹੀਂ ਕਰਨਾ ਉੱਚੇ ਇਸ ਤਰ੍ਹਾਂ ਅਧਿਕ ਨਾਲ ਜਾਣੀ ਹੈ ਜਾਣਨਾ ਕਰੋ ਉਹ ਸਭ ਸਾਰਿਆਂ ਤੋਂ ਉੱਚੇ ਹਨ ਐਸੇ ਪਰਮਾਤਮਾ ਦੇ ਪ੍ਰਯਾਗ ਕਰਨ ਵਾਲੇ
ਜਿਨ ਜਾਣਿਆ ਸੇ ਤਰੇ
ਜਿਨ੍ਹਾਂ ਨੇ ਸਾਧ ਸੰਗਤ ਜਾਂ ਸ੍ਰੇਸ਼ਟ ਜਨਾਂ ਦੇ ਉਪਕਾਰ ਨੂੰ ਵਾਹਿਗੁਰੂ ਨੂੰ ਜਾਣਿਆ ਜਾਣ ਲਿਆ ਸਹੀ ਉਹ ਪੁਰਖ ਸੰਸਾਰ ਸਮੁੰਦਰ ਤੋਂ ਤਰੇ ਤਰ ਗਏ ਹਨ।
ਸੇ ਸੂਰੇ ਸੇ ਵੀਰ
ਸੇ ਉਹ ਪੁਰਸ਼ ਸੂਰੇ ਸੂਰਮੇ ਹੈ ਤੇ ਇਸ ਕਰਕੇ ਸੇ ਸੂਰੇ ਸੇ ਵੀਰ ਤੇ ਉਹ ਐਸੇ ਹਨ ਭਾਈ ਤੇ ਉਹੀ ਜਿਨ ਜਾਣਿਆ ਸਹੀ ਤਰੇ ਜਿਨ੍ਹਾਂ ਨੇ ਸਤਸੰਗਤ ਦੁਆਰਾ ਸ੍ਰੇਸ਼ਟ ਜਿਨ੍ਹਾਂ ਦੇ ਉਪਕਾਰ ਤੇ ਜਾਂ ਫਿਰ ਵਾਹਿਗੁਰੂ ਨੂੰ ਜਾਣਿਆ ਜਾਣ ਲਿਆ ਉਹੀ ਸੰਸਾਰ ਸਮੁੰਦਰ ਤੋਂ ਤਰੇ ਤਰ ਗਏ ਹੈ। ਸੇ ਉਹੀ ਕਾਮ ਕ੍ਰੋਧ ਇਹ ਜਿਹੜੇ ਨੇ ਦੁਸ਼ਮਣ ਇਹਨਾਂ ਨੂੰ ਜਿੱਤਣ ਵਾਲੇ ਸੂਰੇ ਸੂਰਮੈਨ ਉਹੀ ਬਾਹਰਲੇ ਧਰਮ ਬੁੱਧੀ ਪੁਰਖਾਂ ਨੂੰ ਨਾਸ ਕਰਨ ਵਾਲੇ ਉਹ ਵੀਰ ਬਹਾਦਰ ਨੇ। ਉਹੀ ਮਨ ਤੇ ਫਤਿਹ ਪਾਉਣ ਵਾਲੇ ਸੂਰਮੈਨ ਉਹੀ ਇੰਦਰੀਆਂ ਦੇ ਦਮਨ ਕਰਨ ਵਾਲੇ ਬਹਾਦਰ ਨੇ। ਇਹਦੇ ਚ ਤਿੰਨ ਕਿਸਮਾਂ ਦੱਸੀਆਂ ਜਪਜੀ ਸਾਹਿਬ ਦੇ ਅੰਦਰ ਤਿੱਥੈ ਜੋਧ ਮਹਾਂਵਲ ਸੂਰ ਜੋਧਾ ਮਹਾਂਵਲੀ ਤੇ ਸੂਰਮਾ ਜਿਹੜਾ ਇੱਕ ਮਨੁੱਖ ਸੌ ਨਾਲ ਜਾਂ ਇੱਕ ਹਜ਼ਾਰ ਨਾਲ ਲੜੇ ਉਹਨੂੰ ਯੋਧਾ ਕਹਿੰਦੇ ਆ। ਜਿਹੜਾ ਮਹਾਂਵਲੀ ਆ ਦਸ ਹਜ਼ਾਰ ਨਾਲ ਇਕੱਲੇ ਲੜੇ ਦਸ ਹਜ਼ਾਰ ਤੋਂ ਵੱਧ ਜੇ ਗਿਣਤੀ ਹੋ ਜਾਵੇ ਫਿਰ ਉਹਨੂੰ ਸਹਾਇਤਾ ਦੀ ਲੋੜ ਹੈ ਉਹ ਮਹਾਂਵਲੀ ਦਸ ਹਜ਼ਾਰ ਨਾਲ ਲੜਦਾ ਤੇ ਜਿਹੜਾ ਸੂਰਮਾ ਉਹ ਅਣਗਿਣਤ ਗਿਣਤੀ ਤੋਂ ਰਹਿਤ ਨਾਲ ਇਕੱਲੇ ਲੜੀ ਜਾਂਦਾ ਜਿਵੇਂ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਦੇ ਅੰਦਰ ਸੂਰਮੇ ਲੜੇ ਹੈ। ਸੋ ਇਸ ਕਰਕੇ ਤਿੱਥੇ ਜੋਧ ਮਹਾਂਵਲ ਸੂਰ ਰਥੀ ਤੇ ਮਹਾਰਥੀ ਅਤਰਥੀ ਰਥੀ ਹੋ ਗਿਆ ਜਿਹੜਾ ਪਹਿਲੇ ਦਰਜੇ ਦਾ ਇੱਕ ਨਾਲ ਲੜਿਆ ਹਜ਼ਾਰ ਨਾਲ ਲੜਿਆ ਸੌ ਨਾਲ ਲੜਿਆ ਤੇ ਪਿੱਠ ਨਹੀਂ ਦਿੱਤੀ ਮੈਦਾਨੇ ਜੰਗ ਵਿੱਚ ਦਸ ਹਜ਼ਾਰ ਨਾਲ ਲੜਿਆ ਮਹਾਰਥੀ ਅਣਗਿਣਤ ਨਾਲ ਲੜਿਆ ਅਤਰਥੀ ਇਹ ਅਤਰਥੀ ਨੂੰ ਇਹ ਸੂਰਮਾ ਕਹਿੰਦੇ ਤਿੱਥੇ ਜੋਧ ਮਹਾਂਬਲ ਸੂਰ ਅੰਤਰੀ ਭਾਵ ਐਸਾ ਹੈ ਕਿ ਜਿਹੜਾ ਅੰਮ੍ਰਿਤ ਛੱਕ ਕੇ ਰਹਿਤ ਵਹਿਤ ਪੂਰੀ ਰੱਖਦਾ ਤੇ ਆਪਣੇ ਸਰੀਰ ਦੇ ਨਾਲ ਲੜਦਾ ਵੀ ਇਹਦੇ ਨਾਲ ਬਜਰਕ ਰਹਿਤ ਨਹੀਂ ਹੋਣ ਦੇਣੀ ਸਰੀਰ ਚਾਹੁੰਦਾ ਹੈ ਪਰ ਉਹ ਲੜਦਾ ਸਰੀਰ ਨਾਲ ਇਹ ਸਰੀਰ ਆ ਮੇਰੇ ਆ ਜਗ ਮੈਂ ਕੇ ਕਿਆ ਤੁਧ ਕਰੋ ਕਮਾਇਆ ਕੀ ਕਰ ਰਿਹਾ ਤੂੰ ਨਹੀਂ ਤੈਨੂੰ ਇਹ ਕਰਨ ਦੇਣਾ ਉਹ ਜਿਹੜਾ ਇਹਦੇ ਨਾਲ ਜੂਝ ਕੇ ਬਚਾ ਕੇ ਰੱਖੇ ਇਹ ਲੜਦਾ ਉਹ ਯੋਧਾ ਕਿਹਾ ਜਾਂਦਾ ਉਹਨੂੰ ਉਹ ਗੁਰੂ ਕਾ ਸਿੱਖ ਯੋਧਾ ਹੈ। ਮਹਾਂਬਲੀ ਉਹ ਜਿਹੜੇ ਦਸੇ ਇੰਦਰਿਆਂ ਤੇ ਕਾਬੂ ਪਾ ਲਵੇ, ਉਹ 10,000 ਦੇ ਨਾਲ ਲੜਨਦੇ ਥਾਂ ਤੇ ਸੂਰਮਾ ਉਹ ਹੈ ਜਿਹੜੇ ਮਨ ਦੇ ਅਨੰਤ ਸੰਕਲਪਾਂ ਤੇ ਵੀ ਫਤਿਹ ਪਾ ਲਵੇ, ਫਤਿਹ ਪਈ ਮਨ ਜੀਤ। ਤੇ ਇਸ ਪ੍ਰਕਾਰ ਇਹ ਦੱਸਿਆ ਕਿ ਉਹ ਸੂਰਮੇ ਭਾਈ ਜਿਨ੍ਹਾਂ ਨੇ ਇੰਦਰਿਆਂ ਦੇ ਉੱਤੇ ਵੀ ਫਤਿਹ ਪਾ ਲਈ ਹੈ, ਇਹਨਾਂ ਨੂੰ ਦਮਨ ਕਰ ਲਿਆ, ਉਹ ਬਹਾਦਰ ਹੋ ਗਏ ਹਨ।
ਨਾਨਕ ਤਿਨ ਬਲਿਹਾਰਣ।
ਮਹਾਰਾਜ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਣਾ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਕੁਰਬਾਨ ਜਾਂਦੇ ਹਾਂ।
ਹਰ ਜਪ ਉਤਰੇ ਤੀਰ।
ਜਿਹੜੇ ਹਰ ਪਰਮੇਸ਼ਰ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਰੂਪੀ ਪਰਲੇ ਤੀਰ ਕਿਨਾਰੇ ਤੇ ਉਤਰ ਗਏ, ਉਹ ਜਮਾਂ ਦੇ ਮੌਤ ਰੂਪੀ ਤੀਰ ਬਾਣ ਤੋਂ ਵੀ ਪਾਰ ਉਤਰ ਗਏ ਹਨ।
ਸ਼ੰਤ
ਅਗੇ ਸ਼ੰਤ ਉਚਾਰਨ ਕੀਤਾ ਮਹਾਰਾਜ ਸਾਹਿਬ ਜੀ ਨੇ।
ਚਰਨ ਬਿਰਾਜਿਤ ਸਭ ਉਪਰੇ।
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਚਰਨ ਕਮਲਾਂ ਦਾ ਧਿਆਨ ਕਰਨ ਵਾਲੇ ਗੁਰਮੁਖ ਜਨ ਸਾਰਿਆਂ ਤੋਂ ਉਪਰੇ ਉਪਰ ਬਿਰਾਜਮਾਨ ਬਿਰਾਜਦੇ ਨੇ, ਉਹ ਸਭ ਤੇ ਸ੍ਰੇਸ਼ਟ ਨੇ। ਸਲੋਕ ਸਮੀਪ ਸਹਿ ਆਦਿ ਮੁਕਤੀਆਂ ਜਿਹੜੀਆਂ ਨੇ ਉਹ ਮੁਕਤੀਆਂ ਵਾਲੇ ਪੁਰਖਾਂ ਨਾਲ ਕੇਵਲ ਮੁਖ ਵਾਲੇ ਸਭ ਤੋਂ ਉੱਪਰ ਹੈ, ਭਾਵ ਕਿ ਸ੍ਰੇਸ਼ਟ, ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਤੇ ਚਰਨ ਕਮਲ ਪਰਮੇਸ਼ਰ ਦੇ ਚਰਨ ਅਧਿਸ਼ਠਾਨ ਸਰੂਪ ਪ੍ਰਭੂ ਦਾ ਨਿਵਾਸ ਹੈ। ਜਿਨ੍ਹਾਂ ਦੇ ਪਰਮੇਸ਼ਰ ਦੇ ਚਰਨ ਕਮਲ ਬਿਰਾਜਦੇ ਆ ਉਹ ਸਭ ਤੇ ਉੱਪਰ ਸ੍ਰੇਸ਼ਟ ਹਨ, ਕਿਉਂਕਿ ਉਹਨਾਂ ਦੇ ਅੰਦਰੋਂ
ਮਿਟਿਆ ਸਗਲ ਕਲੇਸ਼ ਜੀਉ।
ਉਹਨਾਂ ਦੇ ਸਾਰੇ ਕਲੇਸ਼, ਅਵਿਦਿਆ, ਅਸਮਤਾ, ਰਾਗ ਦਵੈਸ਼, ਅਭਿਨ ਵੈਸ਼, ਇਹ ਸਾਰੇ ਮਿਟ ਗਏ ਆ। ਤੇ ਰੁੱਤਾਂ ਦੀ ਜਿਹੜੀ ਨਾ ਛੇ ਸ਼ਬਦ ਜਿਹੜੇ ਨੇ ਉਹ ਰੁੱਤਾਂ ਤੇ ਕਹਿ ਕੇ ਮਹਾਰਾਜ ਨੇ ਇਹ ਅਖੀਰਲੇ ਮੰਗਲ ਦੇ ਵਿੱਚ ਹੁਣ ਮਹਾਰਾਜ ਕਿਰਪਾ ਕਰ ਰਹੇ ਹੈ, ਕਿਉਂਕਿ ਇਹਦੇ ਸਲੋਕ ਦੇ ਵਿੱਚ ਜਿਹੜੇ ਦੋ ਸਲੋਕ ਤੇ ਉਹਦੇ ਵਿੱਚ ਵੀ ਸਲੋਕ ਦੇ ਦੋ ਰੂਪ ਕਹੇ ਹੈ, ਉਹ ਦੋਨੇ ਸਲੋਕਾਂ ਦੇ ਜਿਹਨੇ ਸੰਤ ਸਾਹਿਬ ਜੀ ਕੇ ਇਹ ਮੰਗਲ ਰੂਪ ਦੇ ਚ ਲੈ ਲਿਆ, ਜਿਨ ਜਾਣਿਆ ਸਹੀ ਤਰੇ ਇਹ ਫਿਰ ਸਲੋਕ ਹੈ, ਪਰ ਗਿਣਤੀ ਸਾਰਿਆਂ ਦੀ ਸ਼ੰਤ ਸਮੇਤ ਇੱਕ ਹੀ ਆਏਗੀ। ਹਾਂਜੀ, ਤੋ ਇਸ ਕਰਕੇ ਫਿਰ ਇਹ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਈਏ। ਕਹਿੰਦੇ ਚਰਨ ਬਿਰਾਜਤ ਸਭ ਉਪਰੇ, ਮਿਟਿਆ ਸਗਲ ਕਲੇਸ਼ ਜੀ, ਉਹਨਾਂ ਦੇ ਸਾਰੇ ਕਲੇਸ਼ ਮਿਟ ਗਏ ਹਨ ਜੀ, ਜਿਨ੍ਹਾਂ ਦੇ ਹਿਰਦੇ ਪਰਮੇਸ਼ਰ ਦੇ ਚਰਨ ਕਮਲ ਬਿਰਾਜਤ ਬਿਰਾਜਦੇ ਆ ਤੇ ਉਹਨਾਂ ਦੇ ਉੱਪਰ ਸ੍ਰੇਸ਼ਟ, ਉਹਨਾਂ ਦੇ ਅੰਦਰੋਂ ਅਵਿਦਿਆ, ਸਮਤਾ, ਰਾਗ, ਦਵੈਸ਼, ਕਲੇਸ਼ ਆਦਿ ਮਿਟ ਗਏ ਹਨ ਜੀ।
ਆਵਣ ਜਾਵਣ ਦੁੱਖ ਹਰੇ।
ਤੇ ਇਹ ਪਿਆਰੇ ਜੀ, ਉਹਨਾਂ ਦੇ ਜੰਮਣ ਮਰਨ ਦੇ, ਜਿਹੜਾ ਜਨਮ ਧਾਰ ਕੇ ਆਵਣ ਆਉਣਾ, ਮਰ ਕੇ ਜਿਹੜਾ ਜਾਣਾ ਸੀ ਜਾਵਣ, ਇਹ ਝੰਝਟੇ ਖਤਮ ਹੋ ਗਿਆ। ਇਹ ਦੁੱਖ ਸੀ, ਜੰਮਣ ਦਾ ਵੀ ਬਹੁਤ ਬੜਾ ਦੁੱਖ ਹੈ, ਮਰਨ ਦਾ ਵੀ ਬਹੁਤ ਬੜਾ ਦੁੱਖ, ਹਰੇ ਦੂਰ ਹੋ ਗਏ, ਨਾਸ ਹੋ ਗਏ ਹਨ। ਤੇ ਇਸ ਪ੍ਰਕਾਰ ਇਹਦੇ ਆਤਮ ਪੁਰਾਣ ਦੇ ਵਿੱਚ ਕਥਾ ਆਉਂਦੀ ਹੈ ਵੀ ਜਿਸ ਤਰ੍ਹਾਂ 70,000 ਬਿੱਛੂ ਇਕੱਠਾ ਡੰਗ ਮਾਰ ਦੇਵੇ, ਜਿੰਨੀ ਉਹਦੀ ਜਲਣ ਹੁੰਦੀ ਹੈ, ਇੰਨੇ ਪ੍ਰਾਣ ਤਿਆਗਣ ਵੇਲੇ ਸਾਧ ਸਿੰਘ ਜੀ ਬੰਦੇ ਨੂੰ ਤਕਲੀਫ ਹੁੰਦੀ ਹੈ। ਪਰ ਜੇਕਰ ਸਾਹਿਬ ਮਨੋਂ ਨਾ ਵਿਸਰਿਆ ਤਾਂ ਸਹਿਲਾ ਮਰਨਾ ਹੋਵੇ, ਉਹਨਾਂ ਦਾ ਮਰਨਾ ਸੌਖਾ, ਨਹੀਂ ਤਾਂ ਔਖੀ ਬਾਤ ਹੈ। ਜੰਮਣ ਵੇਲੇ ਵੀ ਸਾਧ ਸਿੰਘ ਜੀ ਬਹੁਤ ਵੱਡੀ ਤਕਲੀਫ ਹੁੰਦੀ ਹੈ। ਜੰਮਣ ਮਰਨ ਦੇ ਦੋਨੇ ਇਹ ਜਿਹੜੇ ਦੁੱਖ ਨੇ ਉਹਨਾਂ ਦੇ ਹਰੇ ਨਾਸ ਹੋ ਗਏ, ਆਉਣਾ ਜਾਣਾ ਖਤਮ ਹੋ ਗਿਆ ਹੈ।
ਹਰ ਭਗਤ ਕੀਆ ਪਰ ਈਸ ਜੀਉ।
ਉਹਨਾਂ ਦੇ ਹਿਰਦੇ ਵਿੱਚ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਪ੍ਰੇਮਾ ਭਗਤੀ ਪ੍ਰਵੇਸ਼, ਉਹ ਦਾਖਲ ਪ੍ਰਵੇਸ਼ ਹੋ ਗਈ, ਦਾਖਲ ਨਿਵਾਸ ਕੀਤਾ ਉਸਨੇ।
ਹਰ ਰੰਗ ਰਾਤੀ ਸਹਿਜ ਮਾਤੇ।
ਤੇ ਇਸ ਤਰ੍ਹਾਂ ਜਿਹੜੀ ਭਗਤੀ ਹੈ ਉਹਦਾ ਪ੍ਰਵੇਸ਼ ਕਰ ਜਾਣਾ ਹਿਰਦੇ ਵਿੱਚ, ਕਹਿੰਦੇ ਸੰਤ ਜਨੋ, ਹੇ ਗੁਰਮੁਖ ਜਨੋ, ਗੁਰਸਿੱਖੋ, ਇਸ ਪ੍ਰਕਾਰ ਦਾ ਪਿਆਰ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਹੈ, ਇਹ ਭਗਤੀ ਨੇ ਨਿਵਾਸ ਕੀਤਾ ਹੈ ਜੀ। ਹੁਣ ਬੋਲੋ ਹਰ।
ਹਰ ਰੰਗ ਰਾਤੇ ਸਹਿਜ ਮਾਤੇ।
ਇਹਨੂੰ ਮਾਤੇ ਨਹੀਂ ਕਰਨਾ ਪਾਠ, ਮਾਤੇ ਹੈ ਜੀ, ਉਚਾਰਨ ਦਾ ਭੇਦ ਹੈ ਜੀ, ਇਹਨੂੰ ਸਮਝ ਲੈਣਾ। ਤੇ ਉਹ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰਾਤੇ, ਰਾਤੇ ਨੂੰ ਵੀ ਰਾਤੇ ਨਹੀਂ ਕਹਿਣਾ, ਰਾਤੇ, ਰਾਤੇ ਤੇ ਮਾਤੇ ਦੋਨੇ ਅਧਿਕ ਸਹਿਜ ਪਾਠ ਹੈ। ਉਹ ਪਰਮੇਸ਼ਰ ਦੇ ਰੰਗ ਵਿੱਚ ਰਾਤੇ ਰੰਗੇ ਹੋਏ, ਸਹਿਜ ਸੁਤੇ ਹੀ ਸਿੱਧ, ਸੁਤੇ ਸਿੱਧ ਹੀ ਸਹਿਜ ਗਿਆਨ ਅਵਸਥਾ ਵਿੱਚ ਮਾਤੇ ਮਸਤ ਰਹਿੰਦੇ ਆ। ਇਸ ਕਰਕੇ
ਤਿਲ ਨਾ ਮਨ ਤੇ ਵੀਸਰੈ।
ਉਹਨਾਂ ਦੇ ਮਨ ਹਿਰਦੇ ਤੇ ਤੇਜ ਅਰਥ ਤੋਂ, ਹਿਰਦੇ ਤੋਂ ਤਿਲ ਰੰਚਕ ਮਾਤਰ ਵੀ ਪ੍ਰਭੂ ਵਿਸਰੇ ਭੁੱਲਦਾ ਨਹੀਂ ਹੈ ਜੇ
ਤਜ ਆਪ ਸਰਣੀ ਪਰੇ ਚਰਨੀ
ਉਹ ਗੁਰਮੁਖ ਜਨ ਆਪ ਆਪਾ ਭਾਵ ਹੰਕਾਰ ਤਾਜ ਤਿਆਗ ਕੇ ਉਸ ਪਰਮੇਸ਼ਰ ਦੇ ਚਰਨੀ ਸਰਣੀ ਚਰਨਾਂ ਦੀ ਸਰਣੀ ਓਟ ਵਿਚ ਪਰੇ ਪਏ ਰਹਿੰਦੇ ਹਨ।
ਸਰਬ ਗੁਣ ਜਗਦੀਸਰੈ
ਜਿਸ ਜਗਦੀਸਰੈ ਜਗ ਦੇ ਈਸ਼ਵਰ ਜਗ ਦੇ ਮਾਲਕ ਪਰਮੇਸ਼ਰ ਵਿਚ ਸਰਵ ਸਾਰੇ ਗੁਣ ਹਨ। ਉਹ ਸਮਝਦੇ ਨੇ ਕਿ ਸਰਵ ਸਾਰੇ ਗੁਣ ਜਗਦੀਸਰੈ ਪਰਮੇਸ਼ਰ ਦੇ ਬਖਸ਼ੇ ਹੋਏ ਹਨ ਜੇ।
ਗੋਵਿੰਦ ਗੁਣ ਨਿਧ ਸ੍ਰੀ ਰੰਗ ਸਵਾਮੀ
ਜੋ ਪਰਮੇਸ਼ਰ ਗੁਣਾਂ ਦਾ ਨਿਧ ਸਮੁੰਦਰ ਸ੍ਰੀ ਲਕਸ਼ਮੀ ਲਕਸ਼ਮੀ ਨੂੰ ਰੰਗ ਆਨੰਦ ਦੇਣ ਵਾਲਾ ਸਾਰਿਆਂ ਦਾ ਸਵਾਮੀ ਮਾਲਕ ਤੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ
ਆਦਿ ਕੋ ਆਦੀਸ ਜੀਉ
ਉਹ ਜਗਤ ਦਾ ਆਦ ਮੁੱਢ ਰੂਪ ਹੈ ਉਸ ਪਰਮੇਸ਼ਰ ਨੂੰ ਆਦੇਸ਼ ਨਮਸਕਾਰ ਹੈ ਉਹ ਪਰਮੇਸ਼ਰ ਆਦੇਸ਼ ਆਦੇਸ਼ ਸਾਰਿਆਂ ਦੇਸਾਂ ਚ ਆਇਆ ਹੋਇਆ ਹੈ ਆਦਿ ਆਦੇਸ਼ ਸਥਾਨ ਰੂਪ ਹੈ ਆਦੇਸ਼ ਆਦੇਸ਼ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ ਉਸੇ ਨੂੰ ਕਿਹਾ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਐਸਾ ਉਹਦਾ ਬੇਸ ਲਵਾਸ ਐਸਾ ਸਰੂਪ ਹੈ ਐਸਾ ਵਾਹਿਗੁਰੂ ਹੈ ਤੋ ਇਸ ਕਰਕੇ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ ਜੀ ਐਸਾ ਜੋ ਵਾਹਿਗੁਰੂ ਹੈ ਜੀ
ਵਿਨਵੰਤ ਨਾਨਕ ਮਾਇਆ ਧਾਰਹੁ
ਹੁਣ ਮਹਾਰਾਜ ਸਾਹਿਬ ਜੀ ਸਮਾਪਤੀ ਕਰਦੇ ਆ ਰੁੱਤਾਂ ਦੀ ਬਾਣੀ ਦੀ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਬਿਨਵੰਤ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਹੇ ਪਰਮੇਸ਼ਰ ਜੀ ਆਪ ਜੀ ਮਹਾਰਾਜ ਕਿਰਪਾ ਕਰੋ ਬਿਨਵੰਤ ਨਾਨਕ ਮਾਇਆ ਧਾਰੋ ਮਾਇਆ ਨਾਮ ਹੈ ਕਿਰਪਾ ਦਾ ਕਿਰਪਾ ਦ੍ਰਿਸ਼ਟੀ ਧਾਰੋ ਧਾਰਨ ਕਰੋ ਜੇ
ਜੁਗ ਜੁਗੋ ਇੱਕ ਵੀਸ ਜੀਓ
ਜੋ ਜੁਗਾਂ ਜੁਗਾਂ ਦੇ ਵਿਚ ਜੁਗਾਂ ਜੁਗੰਤਰਾਂ ਵਿਚ ਜੁਗਾਂ ਜੁਗਾਂ ਵਿਚ ਆਪ ਜੀ ਦੇ ਆਪ ਜੀ ਇੱਕ ਅਦਵੈਤ ਬੇਸ ਰੂਪ ਨੂੰ ਹੀ ਜਾਣਨਾ ਕਰਾਂ ਮੈਨੂੰ ਇਹ ਮੇਰੇ ਤੇ ਮਾਇਆ ਕਿਰਪਾ ਕਰ ਦੋ ਤੁਹਾਡੇ ਇੱਕ ਸਰੂਪ ਨੂੰ ਹੀ ਦੇਖਾਂ ਤੇ ਕੁਦਰਤ ਦੁਆਰਾ ਭਾਵੇਂ ਅਨੇਕਾਂ ਰੂਪ ਧਾਰਦੇ ਤੂੰ ਪਰ ਫੇਰ ਵੀ ਤੂੰ ਜੁਗਾਂ ਜੁਗਾਂ ਵਿਚ ਇੱਕ ਸਰੂਪ ਹੈ ਤੇ ਅਨਕ ਰੂਪ ਖਿਨਮ ਹੈ ਕੁਦਰਤ ਧਾਰਦਾ ਤੇ ਇਸ ਕਰਕੇ ਐਸਾ ਪਰਮੇਸ਼ਰ ਵਾਹਿਗੁਰੂ ਹੈ ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਤੇ ਇਸ ਪ੍ਰਕਾਰ ਫਿਰ ਮਹਾਰਾਜ ਕਹਿੰਦੇ ਇਹ ਉਹਦਾ ਸਰੂਪ ਹੈ ਵਾਹਿਗੁਰੂ ਦਾ ਜਾਂ ਫਿਰ ਬਿਨਵੰਤ ਨਾਨਕ ਮਾਇਆ ਧਾਰੋ ਜੁਗ ਜੁਗੋ ਇੱਕ ਵੇਸ ਜੀਓ ਉਹ ਪਰਮੇਸ਼ਰ ਵਾਹਿਗੁਰੂ ਕੈਸਾ ਜੁਗ ਦੋ ਜੀਵ ਤੇ ਈਸ਼ਵਰ ਦੋ ਹੋ ਗਏ ਨਾ ਜੁਗੋ ਦੋ ਪੁਰਖ ਤੇ ਪ੍ਰਕਿਰਤੀ ਇਹਨਾਂ ਦੁਆਰਾ ਸੰਸਾਰੀ ਖੇਡ ਰਚ ਕੇ ਫਿਰ ਵੀ ਤੂੰ ਇੱਕ ਵੇਸ ਧਾਰ ਕੇ ਇੱਕੋ ਹੀ ਰੂਪ ਹੈ ਜੋ ਬੈਰਾਗ ਵਿਵੇਕ ਰੂਪ ਤੇ ਜੁਗ ਦੋ ਸਾਧਨਾਂ ਦੇ ਸੰਯੁਕਤ ਹੋ ਗਏ ਜੁਗੋ ਚਾਰ ਅੰਤਰੰਗ ਸਾਧਨ ਜਿਹੜੇ ਉਹ ਸਾਧਨ ਸਰਵਣ ਮੰਨਣ ਅਧਿਆਸਨ ਤਤੂ ਪੰਦਾ ਸੰਸ਼ੋਧਨ ਦੇ ਸਹਿਤ ਹੁੰਦੇ ਹੈ ਉਹਨਾਂ ਦੇ ਹਿਰਦੇ ਚ ਇੱਕ ਤੇਰਾ ਸੁੰਦਰ ਵੇਸ ਪ੍ਰਗਟ ਹੋ ਜਾਂਦਾ ਹੈ ਜੁਗ ਜੁਗ ਏਕੋ ਬੇਸ ਤੋ ਇਸ ਕਰਕੇ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਉਹ ਏਕੋ ਬੇਸ ਲਵਾਸ ਹੈ ਜੀ ਤੇਰਾ ਹੇ ਵਾਹਿਗੁਰੂ ਜੀ ਇਉਂ ਸਾਧ ਸਿੰਘ ਜੀ ਇਹ ਜਿਹੜੀ ਬਾਣੀ ਹੈ ਤੇ ਰੁੱਤਾਂ ਦੀ ਬਾਣੀ ਸਤਿਗੁਰੂ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਇਹ ਸਾਧ ਸਿੰਘ ਜੀ ਇਸ ਦੀ ਵਿਚਾਰ ਜੈਸੀ ਮਹਾਰਾਜ ਨੇ ਕਰਵਾਈ ਹੈ ਪੁਰਾਤਨ ਜਨਮ ਸਾਖੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਸਾਧ ਸਿੰਘ ਜੀ ਜਿਹੜੀ ਅੱਗੇ ਬਾਣੀ ਚੱਲਣੀ ਹੈ ਉਹਦੀ ਬਾਬਤ ਦੇ ਵਿਚਾਰ ਜਿਸ ਪ੍ਰਕਾਰ ਆਏਗਾ ਇਹ ਦੱਖਣੀ ਓਂਕਾਰ ਨਾਮ ਦੀ ਬਾਣੀ ਕੱਲ ਨੂੰ ਆਰੰਭ ਹੋਣੀ ਹੈ ਤੇ ਪਿੱਛੇ ਜਿਵੇਂ ਆਨੰਦ ਸਾਹਿਬ ਦੀ ਬਾਣੀ ਸੰਪੂਰਨ ਹੋਈ ਰੁੱਤਾਂ ਦੀ ਬਾਣੀ ਸੰਪੂਰਨ ਹੋ ਗਈ ਪਿੱਛੇ ਸੰਤ ਆਏ ਹੈ ਉਹ ਕਿਸ ਥਾਂ ਤੇ ਉਚਾਰਨ ਕੀਤੀ ਦੱਖਣੀ ਓਂਕਾਰ ਬਾਣੀ ਕਿਹਦੇ ਪ੍ਰਥਾਏ ਉਚਾਰਨ ਕੀਤੀ ਉਹਦੇ ਅਰਥ ਕੀ ਹਨ ਇਹ ਹੁਣ ਸਹਿਜ ਭਾਅ ਦੇ ਨਾਲ ਗੁਰੂ ਕਿਰਪਾ ਕਰੇ ਮਹਾਰਾਜ ਸਾਹਿਬ ਜੀ ਕਿਰਪਾ ਕਰਨਗੇ ਆਪਾਂ ਦੱਖਣੀ ਓਅੰਕਾਰ ਦੇ ਕੱਲ ਨੂੰ ਸ਼ੁਰੂਆਤ ਹੋ ਜਾਣੀ ਹੈ ਤੇ ਸਹਿਜ ਭਾਅ ਦੇ ਨਾਲ ਇਹ ਚੇਤੇ ਰੱਖਣਾ ਵੀ ਦੱਖਣੀ ਓਅੰਕਾਰ ਹੈ ਸਿੱਧ ਗੋਸ਼ਟ ਹੈ ਜਪਜੀ ਸਾਹਿਬ ਤੇ ਸਿੱਧ ਗੋਸ਼ਟ ਦੋ ਬਾਣੀਆਂ ਅਜਿਹੀਆਂ ਹਨ ਗੁਰੂ ਗ੍ਰੰਥ ਸਾਹਿਬ ਚ ਅਰਥ ਕਰਨ ਦੇ ਭਾਵ ਤੋਂ ਇਹ ਗੂੜ ਹੁੰਦੇ ਨੇ ਜਪਜੀ ਸਾਹਿਬ ਬਹੁਤ ਗੂੜ ਹੈ ਇਹਦੇ ਚ ਕੋਈ ਦੋਹਰਾਵਾ ਨਹੀਂ ਮੂਲ ਬਾਣੀ ਹੈ ਪਰ ਇਹਦੇ ਚ ਵੀ ਕੋਈ ਦੋਹਰਾਵਾ ਨਹੀਂ ਵੀ ਸਿੱਧ ਗੋਸ਼ਟ ਇੰਨੀ ਔਖੀ ਅਰਥ ਕਰਨ ਤੋਂ ਬਾਣੀ ਹੈ ਇਹ ਵੀ ਜਪਜੀ ਸਾਹਿਬ ਤੋਂ ਘੱਟ ਨਹੀਂ ਅਰਥ ਕਰਨ ਦੇ ਵਿੱਚ ਇਮਤਿਹਾਨ ਹੀ ਹੈ ਉਹਦਾ ਕਾਰਨ ਕੀ ਹੈ ਵੀ ਇੱਕ ਸਿੱਧ ਨੇ ਪ੍ਰਸ਼ਨ ਕੀਤਾ ਸਿੱਧਾਂ ਦੇ ਨਾਲ ਗੋਸ਼ਟ ਹੈ ਮਹਾਰਾਜ ਉਹ ਕਿੰਨੀ ਦੇਖਣ ਲੱਗੇ ਵੀ ਚਲੋ ਇਹਦਾ ਪ੍ਰਸ਼ਨ ਕੀਤਾ ਮੈਂ ਉੱਤਰ ਇਹਨੇ ਦੂਜਾ ਬੋਲ ਪਿਆ ਉਹਨੇ ਹੋਰ ਪ੍ਰਸ਼ਨ ਕਰ ਲਿਆ ਤੀਜਾ ਬੋਲ ਪਿਆ ਉਹਨੇ ਹੋਰ ਪ੍ਰਸ਼ਨ ਕੀਤਾ ਚੌਥਾ ਪੰਜਵਾਂ ਛੇਵਾਂ ਸੱਤਵਾਂ अठ अठ सिद्धां ने कठे प्रश्न करते। हुण जदों महाराज उत्तर देणगे, ਇਹ ਨਹੀਂ ਮਹਾਰਾਜ ਨੇ ਲੋੜ ਸਮਝੀ ਜਿਹਨੇ ਪਹਿਲਾਂ ਪ੍ਰਸ਼ਨ ਕਰਿਆ ਸੀ, ਪਹਿਲਾਂ ਉੱਤਰ ਉਹਨੂੰ ਦੇਵਾਂ, ਜਿੱਧਰ ਨਿਗਾਹ ਹੋ ਗਈ ਉੱਥੋਂ ਸ਼ੁਰੂ ਕਰਦੇ ਆ। ਇਸ ਕਰਕੇ ਫਿਰ ਉਹਦਾ ਪ੍ਰਸ਼ਨ ਸਮਝ ਲਓ ਵੀ ਇੱਕ ਸਿੱਧ ਪੰਜਵੇਂ ਨੰਬਰ ਤੇ ਬੈਠਾ ਤੇ ਪੰਜਵੇਂ ਨੰਬਰ ਵਾਲੇ ਦਾ ਉੱਤਰ ਜਿਹੜਾ ਅਗਲੀ ਤੁਕ ਦੇ ਵਿੱਚ ਪਿਆ, ਉਹਦਾ ਪ੍ਰਸ਼ਨ ਤੇ ਮਹਾਰਾਜ ਸਾਹਿਬ ਦਾ ਉੱਤਰ ਉਹ ਐਂ ਜੋੜ ਜੋੜ ਕੇ ਨਾ ਤਾਂ ਅਰਥਾਂ ਦਾ ਉਹ ਸਹਿਜ ਭਾਵ ਨਾਲ ਕਰਨ ਵਾਲੀ ਬਾਣੀ ਹੈ। ਕਿਉਂਕਿ ਜਦੋਂ ਦਾਸ ਵਿਦਿਆ ਪ੍ਰਾਪਤ ਕਰ ਰਿਹਾ ਸੀ ਮਹਾਂਪੁਰਸ਼ਾਂ ਦੇ ਕੋਲੋਂ, ਉਸ ਵੇਲੇ ਮਾਨਸਾ ਮੰਡੀ ਦੇ ਅੰਦਰ ਇਹਦੇ ਅਰਥ ਹੋਏ ਸੀ ਸਾਧ ਸਿੰਘ ਸਿੱਧ ਗੋਸ਼ ਦੇ, ਤੇ ਮੈਂ ਇਹਦਾ ਪਾਠ ਬੋਲਿਆ ਸੀ। ਉਹਦੇ ਵਿੱਚ ਮਹਾਂਪੁਰਖਾਂ ਨੇ ਇਸ਼ਾਰਾ ਕੀਤਾ ਹੋਇਆ ਸੀ, ਕਹਿੰਦੇ ਵੀ ਮੈਂ ਉਂਗਲ ਦੇ ਨਾਲ ਤੈਨੂੰ ਦੱਸੀ ਜਾਊਂਗਾ ਵੀ ਅਨਵੇਂ ਕਿਵੇਂ ਲਾਉਣੇ ਨੇ। ਕਹਿੰਦੇ ਨਾਲ ਨਾਲ ਪੜ੍ਹਾਈ ਆਪਣੀ ਕਰੀ ਚੱਲ, ਉਹਨਾਂ ਨੇ ਉਂਗਲ ਲਾਉਣੀ, ਦੇਖ ਆਹ ਪ੍ਰਸ਼ਨ ਹੈ, ਇਹਦਾ ਉੱਤਰ ਇਹ ਪੰਕਤੀ ਪਿਆ, ਹੁਣ ਆਹ ਪੰਕਤੀ ਤੋਂ ਬਾਅਦ ਆਹ ਬੋਲਦੇ। ਇਸ ਪ੍ਰਕਾਰ ਇਹ ਥੋੜਾ ਜਿਹਾ ਔਖਾ ਕੰਮ ਹੈ। ਤੇ ਇਹ ਬਾਣੀਆਂ ਨੇ ਜਿਹੜੀਆਂ ਪੰਜ ਗ੍ਰੰਥੀ ਦੇ ਵਿੱਚ ਨਿਤਨੇਮ ਗੁਰਸਿੱਖ ਕਰਦੇ, ਉਹਦੇ ਵਿੱਚ ਦੱਖਣੀ ਓਅੰਕਾਰ ਵੀ ਹੈ, ਸਿੱਧ ਗੋਸ਼ਤ ਹੈ, ਬਾਵਨ ਅੱਖਰੀ ਹੈ, ਤੇ ਪਿੱਛੇ ਬਾਵਨ ਅੱਖਰੀ ਦੇ ਅਰਥ ਹੋ ਚੁੱਕੇ ਹੈ। ਕਹਿਣ ਤੋਂ ਭਾਵ ਇਹ ਦੱਖਣੀ ਓਅੰਕਾਰ ਦੀ ਬਾਣੀ, ਜਿਵੇਂ ਮਹਾਰਾਜ ਸਾਹਿਬ ਨੇ ਦੱਖਣ ਦੇ ਇਲਾਕੇ 'ਚ ਉਚਾਰਨ ਕੀਤੀ ਹੈ। ਇਹਦੇ ਵਿੱਚ ਸਾਧ ਸਿੰਘ ਜੀ ਠੀਕ ਹੈ ਭਾਈ, ਅੰਕ ਦੇਖੋ ਜਿਵੇਂ ਅੱਠ ਇੱਕ ਛੇ ਤੇ ਅੱਠ, ਇਹਦੇ ਬਾਰੇ ਕਿਹਾ ਵੀ ਅੰਕ ਦੱਸੇ ਜਾਣ। ਅੱਠ ਤੋਂ ਭਾਵ ਤਾਂ ਹੈ ਵੀ ਇਹ ਜਿਹੜੇ ਨਾ ਅੱਠ ਪਦ ਨੇ ਇਸ ਬਾਣੀ ਦੇ, ਇੱਕ ਤੋਂ ਭਾਵ ਵੀ ਅੱਠੇ ਪਦਾਂ ਵਾਲੀ ਇੱਕੋ ਹੀ ਬਾਣੀ ਹੈ, ਇਹਨੂੰ ਅਲੱਗ ਨਾ ਸਮਝਣਾ। ਉਸ ਤੋਂ ਬਾਅਦ ਆ ਗਿਆ ਛੇ, ਛੇ ਪਦ ਦਾ ਮਤਲਬ ਹੈ ਵੀ ਛੇ ਰੁੱਤਾਂ ਦੀ ਬਾਣੀ ਦੇ ਛੇ ਸ਼ਬਦ। ਉਸ ਤੋਂ ਬਾਅਦ ਆ ਗਿਆ ਅੱਠ, ਛੇ ਦੇ ਵਿੱਚ ਦੋ ਜਿਹੜੇ ਨੇ, ਇੱਕ ਮੁਰਲਾ ਮੰਗਲ ਵਾਲਾ ਸ਼ਬਦ ਜਿਹੜਾ ਸ਼ੁਰੂ ਤੋਂ, ਇੱਕ ਅਖੀਰ ਵਾਲਾ, ਦੋਨੇ ਪਾ ਕੇ ਫਿਰ ਅੱਠ ਕਰ ਦਿੱਤੇ। ਐ ਮਹਾਰਾਜ ਸਾਹਿਬ ਜੀ ਆਪਣੇ ਭਾਣੇ ਦੇ ਮਾਲਕ ਨੇ, ਐ ਅੰਕਾਂ ਦੀ ਵਿਚਾਰ ਹੈ। ਆਓ ਹੁਣ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਗੋਵਿੰਦ ਗੁਣ ਨਿਧ ਸ੍ਰੀ ਰੰਗ ਸੁਆਮੀ ਆਦਿ ਕੋ ਆਦੇਸ਼ ਜੀਓ, ਬਿਨਵੰਤ ਨਾਨਕ ਮਾਇਆ ਧਾਰੋ, ਜੁਗ ਜੁਗੋ ਇੱਕ।